ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਅਸੀਂ ਆਪਣੇ ਦਿਮਾਗ ਨੂੰ ਚੰਗੇ ਵਿਚਾਰ ਲਗਾਤਾਰ ਦਿੰਦੇ ਰਹੀਏ ਨਹੀਂ ਤਾਂ ਗਲਤ ਵਿਚਾਰ ਆਪਣੇ ਆਪ ਸਾਡੇ ਖਾਲੀ ਦਿਮਾਗ ਨੂੰ ਭਰ ਦੇਣਗੇ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ ਜਿਵੇਂ ਗੁਰੂ ਦਾ ਕੋਈ ਧਰਮ ਨਹੀਂ ਹੁੰਦਾ ਗੁਰੂ ਆਪਣੇ ਆਪ ਵਿੱਚ ਧਰਮ ਹੁੰਦਾ ਹੈ ਉਵੇਂ ਹੀ ਜੀਵਨ ਦੀ ਕੋਈ ਮੰਜ਼ਿਲ ਨਹੀਂ ਹੁੰਦੀ ਜੀਵਨ ਆਪਣੇ ਆਪ ਵਿੱਚ ਇੱਕ ਮੰਦਰ ਇਹ ਮਨੁੱਖ ਦਾ ਦੁਰਭਾਗ ਹੈ ਕਿ ਉਹ ਜੀਵਨ ਦੇ ਮੁਕਾਬਲੇ ਕਿਸੇ ਆਦਰਸ਼ ਨੂੰ ਵਧੇਰੇ ਮਹੱਤਵ ਪ੍ਰਦਾਨ ਕਰਕੇ ਪ੍ਰਸੰਨਤਾ ਵੱਲ ਫਿੱਟ ਕਰਕੇ ਖਲੋ ਜਾਂਦਾ ਹੈ ਵਿਚਾਰ ਨਰਿੰਦਰ ਕਪੂਰ ਕਿਤਾਬ ਅੰਤਰਚਾਰ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ
ਸੋਹਣੇ ਵਿਚਾਰਾਂ ਨਾਲ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੀ ਅੱਜ ਦਿਨ ਵੀਰਵਾਰ 27 ਅਪ੍ਰੈਲ 2017 ਨੂੰ ਘੜੀ 8:01 ਦਿਖਾ ਰਹੀ ਹੈ ਸਿਡਨੀ ਸਮੇਂ ਦੇ ਮੁਤਾਬਕ ਆਸਟ੍ਰੇਲੀਅਨ ਈਸਟਰਨ ਸਟੈਂਡਰਡ ਸਮਾਂ ਵੀ ਇਹੀ ਚੱਲ ਰਿਹਾ ਤੇ ਸੈਂਟਰਲ ਆਸਟ੍ਰੇਲੀਆ ਦੇ ਵਿਚ ਐਡਲੇਡ ਚ 7:31 ਔਰ 6:01 ਹੋਏ ਨੇ ਪਰਥ ਦੇ ਵਿਚ ਸਮਾਂ ਦਸਦੇ ਹੋਏ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲਹਿਰਾਂ ਅੱਜ ਵੀਰਵਾਰ ਵਾਲਾ ਅੱਜ ਮਾਫੀ ਚਾਹੁੰਦੇ ਹਾਂ ਅਪੋਲੋਜੀ ਆਈ ਹੈ ਗੁਰਸੇਵਕ ਸਿੰਘ ਹੁਣਾਂ ਕੋਲੋਂ ਕਿ ਉਨ੍ਹਾਂ ਨੂੰ ਕੰਮ ਦੇ ਉੱਤੇ ਐਕਸਟਰਾ ਟਾਈਮ ਲਾਉਣਾ ਪੈ ਗਿਆ ਕਿਸੇ ਕਾਰਨ ਇਸ ਕਰਕੇ ਉਹ ਪ੍ਰੋਗਰਾਮ ਦੇ ਵਿਚ ਸ਼ਾਮਲ ਨਹੀਂ ਹੋ ਪਾ ਰਹੇ ਉਨ੍ਹਾਂ ਵੱਲੋਂ ਮੁਆਫੀ ਆਈ ਹੈ ਜੀ ਸੋ ਉਮੀਦ ਰੱਖਦੇ ਹਾਂ ਕਿ ਤੁਸੀਂ ਉਨ੍ਹਾਂ ਨੂੰ ਮਿਸ ਕਰੋਗੇ ਖੈਰ ਉਨ੍ਹਾਂ ਦਾ ਆਪਣਾ ਲਹਿਜ਼ਾ ਪ੍ਰੋਗਰਾਮ ਦੇ ਵਿਚ ਵੈਸੇ ਦਲਜੀਤ ਸਿੰਘ ਸਾਡੇ ਬ੍ਰਿਸਬੇਨ ਵਾਲੇ ਆ ਉਹ ਵੀ ਅੱਜ ਕੱਲ ਕੰਮਾਂ ਦੇ ਰੁਝਾਨ ਕਰਕੇ ਸ਼ਿਫਟ ਬਦਲ ਕਰਕੇ ਸ਼ਾਮ ਨੂੰ ਆਉਂਦੇ ਨੇ ਖੈਰ ਅੱਜ ਸਾਡਾ ਸਾਥ ਰਹੇਗਾ ਮੇਰੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੁਆਇਨ ਕਰ ਰਹੇ ਨੇ ਪੰਜਾਬ ਤੋਂ ਤੜਕੇ ਉੱਠ ਕੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੀ ਤਿਆਰੀ ਕਰ ਰਹੇ ਸੀ ਕਾਫੀ ਵਧੀਆ ਤਰੀਕੇ ਦੇ ਨਾਲ ਅਸੀਂ ਲੈ ਕੇ ਆ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿਚ ਤੇ ਉਸ ਦੀ ਵੀ ਟੈਸਟਿੰਗ ਚੱਲ ਰਹੀ ਹੈ ਸੋ ਉਹ ਵੀ ਮੇਰੇ ਨਾਲ ਪ੍ਰੋਗਰਾਮ ਦੇ ਵਿਚ ਜੁਆਇਨ ਕਰਨਗੇ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਰੱਖਦੇ ਹਾਂ ਤੁਸੀਂ ਵੀ ਤੰਦਰੁਸਤ ਹੋਵੋਗੇ ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿਚ ਹੋਵੋਗੇ ਸੋ ਆਓ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸ ਸਰਬੱਤ ਦੇ ਭਲੇ ਦੇ ਵਿਚ ਅਸੀਂ ਵੀ ਆ ਜਾਂਦੇ ਹਾਂ ਜੀ ਸੋ ਨਾਲ ਹੋਰਨਾਂ ਦਾ ਵੀ ਭਲਾ ਮੰਗਦੇ ਹਾਂ ਆਪਣਾ ਵੀ ਅੱਜ ਸਵੇਰੇ ਹੀ ਮੈਂ ਇਕ ਵਿਚਾਰ ਪੜ੍ਹ ਰਿਹਾ ਸੀ ਅੰਗਰੇਜ਼ੀ ਦਾ ਤੇ ਇਕ ਬੰਦੇ ਨੇ ਬੜਾ ਵਧੀਆ ਵਿਚਾਰ ਲਿਖਿਆ ਸੀ ਕਿ ਅਗਰ ਤੁਹਾਨੂੰ ਜਿਹੜੀ ਸਾਰਿਆਂ ਨਾਲ ਉੱਚੀ ਮੰਜ਼ਿਲ ਤੇ ਪਹੁੰਚਣ ਦੇ ਲਈ ਲਿਫਟ ਮਿਲ ਗਈ ਹੈ ਤੇ ਤੁਸੀਂ ਚੜ ਗਏ ਹੋ ਤਾਂ ਉਪਰੋਂ ਹੇਠਾਂ ਨੂੰ ਖਾਲੀ ਲਿਫਟ ਭੇਜਣ ਦਾ ਵੀ ਤੁਹਾਡਾ ਫਰਜ਼ ਬਣਦਾ ਹੈ ਬਹੁਤ ਸੋਹਣਾ ਵਿਚਾਰ ਲੱਗਾ ਮੈਨੂੰ ਕਈ ਵਾਰੀ ਬੰਦੇ ਇਸ ਤਰ੍ਹਾਂ ਕਰਦੇ ਨੇ ਕਿ ਉਚਾਈਆਂ ਨੂੰ ਛੋਹਦੇ ਛੋਹਦੇ ਉਹ ਆਪ ਤਾਂ ਛੋਹ ਜਾਂਦੇ ਨੇ ਪਰ ਬਾਕੀਆਂ ਦੇ ਲਈ ਰਾਹ ਬੰਦ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਮੇਰੇ ਨਾਲੋਂ ਉੱਚਾ ਕੋਈ ਨਾ ਹੋ ਜਾਏ ਇਹ ਬੜੀ ਤਰਾਸਦੀ ਹੈ ਸਾਡੀ ਕੌਮ ਦੇ ਵਿਚ ਜਾਂ ਸਾਡੀ ਇਨਸਾਨੀਅਤ ਦੇ ਵਿਚ ਕਿ ਬਹੁਤਾਤ ਅਸੀਂ ਇਸ ਤਰ੍ਹਾਂ ਹੀ ਕਰਦੇ ਹਾਂ ਕਿ ਆਪ ਉੱਥੇ ਪਹੁੰਚ ਗਏ ਕਿਸੇ ਹੋਰ ਨੂੰ ਰਾਹ ਨਹੀਂ ਦੱਸਣਾ ਇਹ ਲਾਗੂ ਹੁੰਦਾ ਸਾਡੇ ਗੁਰੂ ਫਿਲੋਸਫੀ ਦੇ ਉੱਤੇ ਵੀ ਸਿੱਖ ਫਿਲੋਸਫੀ ਦੇ ਉੱਤੇ ਵੀ ਇਹ ਲਾਗੂ ਹੁੰਦਾ ਕਿ ਸਾਡੇ ਗੁਰੂ ਸਾਹਿਬ ਜੇ ਇਸ ਅਵਸਥਾ ਤੱਕ ਪਹੁੰਚੇ ਇੱਦਾਂ ਨਹੀਂ ਪਏ ਉਹ ਜੋਗੀਆਂ ਮਾਂਗਰ ਜਾ ਕੇ ਜਾਂ ਕਿਸੇ ਹੋਰ ਜਿਹੜੇ ਉਸ ਵੇਲੇ ਧਾਰਮਿਕ ਪਰੰਪਰਾਵਾਂ ਚੱਲਦੀਆਂ ਸੀ ਆਪਣੇ ਕੋਲ ਹੀ ਸਾਂਭ ਕੇ ਰੱਖ ਲਿਆ ਆਪਣੇ ਹੀ ਪੁੱਤਰਾਂ ਨੂੰ ਦੇ ਦਿੱਤਾ ਆਪਣੇ ਹੀ ਸਕੇ ਸਬੰਧੀਆਂ ਦੇ ਵਿਚ ਉਹ ਚੀਜ਼ ਰੱਖੀ ਉਹਨੂੰ ਮੋਨੋਪਲੀ ਬਣਾ ਲਈ ਤੇ ਖਾਣ ਪੀਣ ਦਾ ਸੰਬੰਧ ਬਣਾ ਲਿਆ ਇਸ ਤਰ੍ਹਾਂ ਨਹੀਂ ਕੀਤਾ ਉਨ੍ਹਾਂ ਨੇ ਵੰਡਿਆ ਇਸ ਤੇ ਆਪਾਂ ਗੱਲ ਕਰਾਂਗੇ ਅੱਜ ਦੂਜੇ ਪਾਤਸ਼ਾਹ ਗੁਰੂ ਅੰਗਦ ਪਾਤਸ਼ਾਹ ਜੀ ਦਾ ਜਨਮ ਪੁਰਬ ਹੈ ਪ੍ਰਕਾਸ਼ ਪੁਰਬ ਹੈ ਉਸ ਦੇ ਸਬੰਧ ਵਿਚ ਦਲਜੀਤ ਸਿੰਘ ਮਹਿਤਾ ਚੌਂਕ ਆਉਣਗੇ ਤੇ ਇਸ ਫਿਲੋਸਫੀ ਦੇ ਉੱਤੇ ਗੱਲ ਕਰਾਂਗੇ ਇਹ ਫਿਲੋਸਫੀ ਕਿਸ ਤਰ੍ਹਾਂ ਲਾਗੂ ਹੁੰਦੀ ਹੈ ਸਾਡੇ ਤੇ ਹਰ ਰੋਜ਼ ਲਾਗੂ ਹੁੰਦੀ ਹੈ ਸੋ ਅੱਜ ਜਿਹੜਾ ਸਵੇਰੇ ਮੈਂ ਵਿਚਾਰ ਪੜ੍ਹ ਰਿਹਾ ਸੀ ਕਿ ਅਗਰ ਤੁਹਾਨੂੰ ਲਿਫਟ ਮਿਲ ਚੁੱਕੀ ਹੈ ਬਿਲਕੁਲ ਉੱਚੀ ਮੰਜ਼ਿਲ ਤੇ ਪਹੁੰਚਣ ਦੇ ਲਈ ਕਿਸੇ ਬਿਲਡਿੰਗ ਦੇ ਵਿਚ ਤਾਂ ਉਪਰੋਂ ਖਾਲੀ ਲਿਫਟ ਹੇਠਾਂ ਨੂੰ ਭੇਜਣਾ ਵੀ ਤੁਹਾਡਾ ਫਰਜ਼ ਬਣਦਾ। ਇੱਦਾਂ ਨਹੀਂ ਕਿ ਉੱਤੇ ਜਾ ਕੇ ਉਹਨੂੰ ਜਾਮ ਕਰ ਦੇਣਾ, ਖਰਾਬ ਕਰ ਦੇਣਾ ਤਾਂ ਕਿ ਹੋਰ ਕੋਈ ਚੜ੍ਹ ਨਾ ਸਕੇ। ਇਸ ਦੇ ਨਾਲ ਤਰੱਕੀ ਰੁਕ ਜਾਂਦੀ ਹੈ, ਇਸ ਦੇ ਨਾਲ ਤੁਹਾਡੀ ਜਿਹੜੀ ਕੀਤੀ ਕਿਰਾਏ ਕਮਾਈ ਹੈ ਉਸ ਨੂੰ ਕੋਈ ਮਹਿਸੂਸ ਨਹੀਂ ਕਰ ਸਕਦਾ, ਤੁਸੀਂ ਆਪੇ ਮਹਿਸੂਸ ਕਰਕੇ ਖਤਮ ਹੋ ਜਾਓਗੇ। ਸੋ ਇਹ ਸੀ ਵਿਚਾਰ ਜਿਹੜਾ ਅੱਜ ਮੈਂ ਸਵੇਰੇ ਪੜਿਆ ਤੇ ਦਲਜੀਤ ਸਿੰਘ ਹੁਣਾਂ ਨੇ ਦੱਸਿਆ ਕਿ ਅੱਜ ਦੂਜੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ। ਮੈਂ ਕਿਹਾ ਕਿਉਂ ਨਹੀਂ ਅੱਜ ਆਪਾਂ ਉਹਨਾਂ ਨੂੰ ਵੀ ਨਾਲ ਲੈਂਦੇ ਹਾਂ। ਸੋ ਸਾਡੇ ਨਾਲ ਰਾਬਤਾ ਕਾਇਮ ਕਰਨ ਦਾ ਤਰੀਕਾ ਜਿਹੜਾ ਬੜਾ ਸਿੰਪਲ ਹੈ, request@harmanradio.com ਈਮੇਲ ਪਤਾ ਹੈ ਤੇ ਨਾਲ ਟੈਲੀਗ੍ਰਾਮ ਸਾਡੀ ਚੱਲਦੀ ਹੈ ਤੇ ਟੈਲੀਗ੍ਰਾਮ ਰਾਹੀਂ ਵੀ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ। ਸੁਖਵਿੰਦਰ ਸੌਂਦ ਹੁਣੀ ਆ ਗਏ ਨੇ ਈਮੇਲ ਦੇ ਜ਼ਰੀਏ ਕੁਇਕਰ ਸੈਲ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਸੁਖਵਿੰਦਰ ਜੀ, ਉਮੀਦ ਰੱਖਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ। ਤੇ ਉਚਾਈਆਂ ਦੀ ਗੱਲ ਕੀਤੀ ਸੀ ਤੇ ਉਚਾਈਆਂ ਸਾਡੇ ਜ਼ਮਾਨੇ ਵਿਚ ਤਾਂ ਸਾਰਿਆਂ ਨੂੰ ਵੱਡੀ ਉਚਾਈ ਜਿਹੜੀ ਸੀ ਸਾਡੇ ਕੋਠੇ ਦੇ ਬਨੇਰੇ ਹੀ ਸੀ। ਛੱਤ ਦੇ ਉੱਤੇ ਚੜ੍ਹ ਜਾਣਾ ਤੇ ਬਨੇਰੇ ਦੇ ਲਾਗੇ ਨਹੀਂ ਜਾਣਾ ਕਿਉਂਕਿ ਡਰ ਲੱਗਦਾ ਹੁੰਦਾ ਸੀ, ਤੇ ਘਰ ਦੇ ਕਹਿੰਦੇ ਸੀ ਬਨੇਰੇ ਦੇ ਲਾਗੇ ਨਹੀਂ ਜਾਣਾ ਡਿੱਗ ਪਾਉਂਗੇ, ਇੱਟਾਂ ਲੂਜ਼ ਹੁੰਦੀਆਂ। ਪਰ ਕਈ ਵਾਰੀ ਜਦੋਂ ਉਪਰੋਂ ਬੈਠ ਕੇ ਦੇਖਦੇ ਹੁੰਦੇ ਸੀ ਆਪਣੇ ਵਿਹੜੇ ਵੱਲ ਤਾਂ ਬੜਾ ਨਜ਼ਾਰਾ ਆਉਂਦਾ ਹੁੰਦਾ ਸੀ। ਹੇਠਾਂ ਬੇਬੇ ਸਾਡੀ ਦਾਦੀ ਜਾਂ ਸਾਡੀ ਮਾਂ ਰੋਟੀਆਂ ਪਕਾਉਂਦੀ ਹੁੰਦੀ ਸੀ ਤੇ ਉਪਰੋਂ ਬੈਠ ਕੇ ਦੇਖਣਾ ਤੇ ਓਵਰਵਿਊ ਲੱਗਣਾ ਕਿ ਪੰਛੀ ਝਾਤ ਮਾਰ ਰਹੇ ਆ। ਸੋ ਦੇਖੋ ਜਿਹੜਾ ਕਾਂ ਆ, ਕਾਂ ਵੀ ਬਨੇਰੇ ਤੇ ਬੈਠ ਕੇ ਦੇਖਦਾ ਰਹਿੰਦਾ ਕਿ ਉਹਨੂੰ ਬਰਡ ਆਈ ਵਿਜ਼ਨ ਹੁੰਦਾ ਕਿ ਕੀ ਚੱਲ ਰਿਹਾ ਵਿਹੜੇ ਦੇ ਵਿਚ, ਤੇ ਉਹ ਤਾਂਘ ਚ ਰਹਿੰਦਾ ਕਿ ਕਿਤੇ ਨਾ ਕਿਤੇ ਰੋਟੀ ਦਾ ਟੁਕੜਾ ਉਹਨੂੰ ਮਿਲ ਜਾਵੇ। ਸੋ ਜਿਹੜੇ ਬਨੇਰਿਆਂ ਦੇ ਉੱਤੇ ਨਿਆਣਿਆਂ ਦਾ ਬਹਿਣਾ ਬੜਾ ਹੀ ਮਤਲਬ ਉਹਨੂੰ ਚੰਗਾ ਲੱਗਦਾ। ਤੇ ਕੱਲ ਹੀ ਸ਼ਾਮ ਨੂੰ ਮੇਰਾ ਭਤੀਜਾ ਹੀ ਹੈ ਜੀ ਸਿਡਨੀ ਤੋਂ, ਬੇਚਾਰਾ ਕੱਲਾ ਇੱਥੇ ਨਰਸਿੰਗ ਕਰ ਰਿਹਾ ਤੇ ਉਹਨੇ ਮੈਨੂੰ ਇਹ ਲਿੰਕ ਭੇਜਿਆ ਗੀਤ ਦਾ, ਕਹਿੰਦਾ ਅੰਕਲ ਜੀ ਇਹ ਗੀਤ ਪ੍ਰੋਗਰਾਮ ਦੇ ਵਿਚ ਜ਼ਰੂਰ ਚਲਾ ਦਿਓ, ਮੈਨੂੰ ਬੜਾ ਚੇਤੇ ਆਉਂਦਾ। ਤੇ ਮੈਂ ਕਿਹਾ ਚਲੋ ਕੋਈ ਗੱਲ ਨੀ, ਮੈਂ ਮਨਮੋਹਨ ਵਾਰਿਸ ਦਾ ਗੀਤ ਤੁਹਾਨੂੰ ਸੁਣਾ ਰਿਹਾ, ਬਨੇਰਾ ਚੇਤੇ ਆ ਗਿਆ। ਆਓ ਗੀਤ ਸੁਣਦੇ ਆ ਵਾਰਿਸ ਦੀ ਆਵਾਜ਼ ਦੇ ਵਿਚ।
ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ, ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ, ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। ਵੱਖਰਾ ਨਜ਼ਾਰਾ ਯਾਰੋ ਪਿੰਡ ਦੇ ਸਕੂਲ ਦਾ, ਅੜਪ ਸੁਭਾ ਸੇਵਾ ਸਿੰਘ ਦੇ ਅਸੂਲ ਦਾ, ਵੱਖਰਾ ਨਜ਼ਾਰਾ ਯਾਰੋ ਪਿੰਡ ਦੇ ਸਕੂਲ ਦਾ, ਅੜਪ ਸੁਭਾ ਸੇਵਾ ਸਿੰਘ ਦੇ ਅਸੂਲ ਦਾ। ਉਹਦੇ ਕੋਲੋਂ ਪੜੀ ਹੋਈ ਪੜ੍ਹਾਈ ਨਹੀਂ ਉਹ ਭੁੱਲਦੀ, ਘੋਟ ਘੋਟ ਖਾਨੇ ਵਿੱਚ ਪਾਈ ਨਹੀਂ ਉਹ ਭੁੱਲਦੀ, ਕੰਨ ਉੱਤੇ ਵੱਜਿਆ ਲਫੇੜਾ ਚੇਤੇ ਆ ਗਿਆ, ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ। ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਮਿਲਣਾ, ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਮਿਲਣਾ, ਕੋਠਿਆਂ ਤੇ ਮੰਜੇ ਹੋਣੇ ਤੇ ਪੱਤਾ ਵੀ ਨਹੀਂ ਹਿੱਲਣਾ, ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਮਿਲਣਾ, ਕੋਠਿਆਂ ਤੇ ਮੰਜੇ ਹੋਣੇ ਪੱਤਾ ਵੀ ਨਹੀਂ ਹਿੱਲਣਾ। ਕਿਣ ਕਿਣ ਪੁਰ ਦਿੰਦੇ ਹਵਾਸੀ ਵਗਾਏ, ਰੌਲਾ ਰੂਲਾ ਪਾ ਕੇ ਦਿੰਦੇ ਨੇਰੀਆਂ ਚੁਲਾਏ, ਬੱਦਲਾਂ ਦਾ ਪੈਂਦਾ ਸੀ ਜੋ ਘੇਰਾ ਚੇਤੇ ਆ ਗਿਆ। ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ, ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। ਕੁੜੀ ਸਾਡੇ ਹੱਥੋਂ ਦੁਖੀ ਸੀ ਬਈ ਪੁੱਜ ਕੇ ਲੱਗੀ ਸੀ ਜੋ ਸਾਡੇ ਬੁਲਟ ਦੀ ਦੁੱਗ ਦੁੱਗ ਤੇ ਇੱਕ ਕੁੜੀ ਸਾਡੇ ਹੱਥੋਂ ਦੁਖੀ ਸੀ ਬਈ ਪੁੱਜ ਕੇ ਲੱਗੀ ਸੀ ਜੋ ਸਾਡੇ ਬੁਲਟ ਦੀ ਦੁੱਗ ਦੁੱਗ ਤੇ ਸਿਰ ਚੁੰਨੀ ਪੈਣੀ ਕਦੇ ਜੁੱਤੀ ਵੀ ਨਾ ਪਾਉਂਦੀ ਸੀ ਭੱਜ ਕੇ ਛੱਡਣਾ ਵਾਂਗੂ ਬੀਹਰ ਚ ਆਉਂਦੀ ਸੀ ਉਹਦੇ ਸ਼ਹਿਰ ਮਾਰਿਆ ਉਹ ਗੇੜਾ ਚੇਤੇ ਆ ਗਿਆ ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ ਅੰਮ੍ਰਿਤ ਵੇਲੇ ਜਦੋਂ ਪਾਠੀ ਸਿੰਘ ਬੋਲਦਾ ਕੰਨੀ ਬਾਣੀ ਪੈਂਦੀ ਸੁਖ ਪਾਲ ਅੱਖਾਂ ਖੋਲਦਾ ਅੰਮ੍ਰਿਤ ਵੇਲੇ ਜਦੋਂ ਪਾਠੀ ਸਿੰਘ ਬੋਲਦਾ ਕੰਨੀ ਬਾਣੀ ਪੈਂਦੀ ਸੁਖ ਪਾਲ ਅੱਖਾਂ ਖੋਲਦਾ ਔਰੇ ਕਦੋਂ ਹਟੇਗੀ ਅਲਾਰਮ ਦੀ ਯਾਦ ਤੇ ਇੰਡੀਆ ਤਾਂ ਉੱਠਦੇ ਸੀ ਮੁਰਗੇ ਦੀ ਬਾਂਗ ਤੇ ਚਹਿਲ ਪਹਿਲ ਵਾਲਾ ਓ ਸਵੇਰਾ ਚੇਤੇ ਆ ਗਿਆ ਦੁਨੀਆ ਤੋਂ ਹੋਣਾ ਪਿੰਡ ਮੇਰਾ ਚੇਤੇ ਆ ਗਿਆ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ ਪਿੰਡੋਂ ਵਾਰ ਫਕਰਾਂ ਦਾ ਤੇਰਾ ਚੇਤੇ ਆ ਗਿਆ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ
ਇਹ ਤਾਂ ਤਾੜੀ ਹੋ ਗਈ ਗਾਣੇ ਲਈ ਇੱਕ ਆਪਣੇ ਆਪਣੇ ਪਿੰਡ ਲਈ ਵੀ ਤਾੜੀ ਮਾਰ
ਜੀ ਪੰਜਾਬੀ ਵਿਰਸਾ 2011 ਦੇ ਲਾਈਵ ਪ੍ਰੋਗਰਾਮ ਦੇ ਵਿੱਚ ਗੀਤ ਸੁਣ ਰਹੇ ਸੀ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ ਮੈਨੂੰ ਲੱਗਦਾ ਬਹੁਤਿਆਂ ਨੂੰ ਆਇਆ ਹੋਣਾ ਬਨੇਰਾ ਚੇਤੇ ਔਰ ਅੱਜ ਪ੍ਰੋਗਰਾਮ ਵੀਰਵਾਰ ਵਾਲੇ ਦਿਨ ਚੱਲ ਰਿਹਾ ਤੇ ਬਸ ਇੱਕ ਦਿਨ ਰਹਿ ਗਿਆ ਫਿਰ ਵੀਕਐਂਡ ਸ਼ੁਰੂ ਹੋ ਜਾਣਾ ਫਿਰ ਕੋਈ ਗੱਲ ਨਹੀਂ ਆਪਣੇ ਘਰੇ ਫੋਨ ਕਰੇ ਫੋਨ ਤਾਂ ਵੈਸੇ ਅੱਜਕੱਲ੍ਹ ਰੋਜ਼ ਹੀ ਹੁੰਦਾ ਕੋਈ ਲੋੜ ਹੀ ਨਹੀਂ ਹੈਗੀ ਪਰ ਫਿਰ ਵੀ ਯਾਦਾਂ ਆ ਜਾਂਦੀਆਂ ਘਰ ਬੈਠ ਕੇ ਤੁਸੀਂ ਫਿਲਮ ਫੁਲਮ ਦੇਖ ਸਕਦੇ ਹੋ ਆਪਣੇ ਘਰ ਦੀ ਖੈਰ ਪ੍ਰੋਗਰਾਮ ਦੇ ਵਿਚ ਕਈ ਸੱਜਣ ਜੁਆਇਨ ਕਰ ਰਹੇ ਨੇ ਹਰਮਨਜੀਤ ਸਿੰਘ ਹਰਮਨਪ੍ਰੀਤ ਸਿੰਘ ਚੰਡੀ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰੇਡੀਓ ਦੇ ਨੂੰ ਤੇ ਉਨ੍ਹਾਂ ਨੇ ਇਕ ਕੁਸ਼ਚਨ ਪੁੱਛਿਆ ਖੈਰ ਦਲਜੀਤ ਸਿੰਘ ਹੁਣੀ ਆਉਣਗੇ ਮੇਰੇ ਨਾਲ ਤੇ ਉਨ੍ਹਾਂ ਤੋਂ ਆਪਾਂ ਜ਼ਰੂਰ ਇਹ ਪੁੱਛਾਂਗੇ ਖਾਲਾ ਜੀ ਦਾ ਵਾੜਾ ਕੀ ਹੁੰਦਾ ਬਹੁਤ ਵਰਤਿਆ ਜਾਂਦਾ ਖਾਲਾ ਜੀ ਕਾ ਵਾੜਾ ਸੋ ਦਲਜੀਤ ਸਿੰਘ ਹੁਣਾਂ ਤੋਂ ਪੁੱਛਾਂਗੇ ਵਾੜਾ ਤਾਂ ਮਤਲਬ ਹੁੰਦਾ ਜਿੱਥੇ ਵਾੜ ਕੀਤੀ ਹੋਵੇ ਤੇ ਖਾਲਾ ਜੀ ਪੁੱਛਾਂਗੇ ਖਾਲਾ ਤਾਂ ਵੈਸੇ ਚਲੋ ਬਾਅਦ ਚੋਂ ਕਰਦੇ ਹਾਂ ਵਿਜੇ ਵਿਰਦੀ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਬਿਊਟੀਫੁਲ ਸੌਂਗ ਕਹਿੰਦੇ ਇਹ ਗੀਤ ਮੈਨੂੰ ਆਪਣੇ ਘਰ ਅਤੇ ਮੇਰੇ ਬਚਪਨ ਦੀ ਯਾਦ ਦਿਲਾਉਂਦਾ ਰਹਿੰਦਾ ਜੀ ਵਿਜੇ ਵਿਰਦੀ ਜੀ ਆਓ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ ਕੁਲਦੀਪ ਕੌਰ ਜੀ ਵੀ ਆ ਗਏ ਨੇ ਬ੍ਰਿਸਬਨ ਤੋਂ ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਕਹਿੰਦੇ ਨੇ ਕਿ ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਾਰੇ ਹੀ ਪਰਿਵਾਰ ਨੂੰ ਆਸ ਕਰਦੇ ਕਿ ਦਿਨ ਦੀ ਸ਼ੁਰੂਆਤ ਖੂਬ ਰਹੀ ਹੋਵੇਗੀ ਤੇ ਅੱਗੇ ਵੀ ਸਮਾਂ ਸੁੱਖਾਂ ਨਾਲ ਬਤੀਤ ਹੁੰਦਾ ਹੋਵੇਗਾ ਸੋ ਉਨ੍ਹਾਂ ਨੇ ਵੀ ਇਕ ਛੋਟਾ ਜਿਹਾ ਪੀਸ ਭੇਜਿਆ ਪੋਇਟਰੀ ਦਾ ਤੇ ਉਹ ਆਪਾਂ ਜ਼ਰੂਰ ਪੜਾਂਗੇ ਪਰ ਪਹਿਲਾਂ ਮੈਂ ਸਵਾਗਤ ਕਰਨਾ ਚਾਹੁੰਦਾ ਦਲਜੀਤ ਸਿੰਘ ਹੁਣਾਂ ਦਾ ਮਹਿਤਾ ਚੌਂਕ ਤੋਂ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਅਮਨਦੀਪ ਗੁੱਡ ਮਾਰਨਿੰਗ
ਵੈਰੀ ਗੁੱਡ
ਮਾਰਨਿੰਗ ਨੂੰ ਮੇਰੇ ਵੈਰੀ ਗੁੱਡ ਮਾਰਨਿੰਗ ਤੇ ਮੇਰੇ ਵੱਲੋਂ ਪਿਆਰ ਭਰੀ ਗੁਰਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇਹ ਦੱਸੋ ਤੁਹਾਡੇ ਟਾਈਮ ਕਿੰਨਾ ਇੰਡੀਆ ਚ ਮੈਨੂੰ ਤਾਂ ਭੁਲੇਖਾ ਹੀ ਲੱਗਦਾ ਰਹਿੰਦਾ ਇਸ ਵੇਲੇ
ਟਾਈਮ ਮੈਂ ਤਾਂ ਵੈਸੇ ਜੇ ਅਸਲੋਂ ਜਦੋਂ ਦਾ ਰੇਡੀਓ ਨਾਲ ਜੁੜਿਆ ਮੈਨੂੰ ਆਪਣਾ ਟਾਈਮ ਭੁੱਲਿਆ ਹੁੰਦਾ ਤੇ ਆਸਟ੍ਰੇਲੀਆ ਦਾ ਟਾਈਮ ਹੀ ਚੇਤੇ ਹੁੰਦਾ ਤੇ ਉਹ ਮੇਰੇ ਪਰਿਵਾਰਕ ਮੈਂਬਰ ਵੀ ਇਹੋ ਕਹਿੰਦੇ ਰਹਿੰਦੇ ਆ ਵੀ ਤੁਸੀਂ ਪਤਾ ਨੀ ਇੰਡੀਅਨ ਰਹਿ ਹੀ ਨੀ ਗਏ ਤੁਹਾਡੇ ਦੋਸਤ ਮਿੱਤਰ ਵੀ ਉਧਰ ਹੀ ਆ ਆਸਟ੍ਰੇਲੀਆ ਚ ਤੇ ਤੁਹਾਡੀ ਮੈਂ ਫੇਸਬੁੱਕ ਜਾਂ ਵਟਸਐਪ, ਉਹ ਵੀ ਸਾਰਾ ਆਸਟ੍ਰੇਲੀਆ ਨਾਲ ਹੀ ਜੁੜਿਆ ਹੋਇਆ। ਇਸ ਕਰਕੇ ਮੈਨੂੰ ਆਸਟ੍ਰੇਲੀਆ ਨਹੀਂ ਸਮਝ ਲਓ, ਆਪਣੇ ਟਾਈਮ ਨਾਲ ਹੀ ਰੱਖੋ।
ਤੁਸੀਂ ਵੀ ਲੀਡਰਾਂ ਵਾਲੀ ਗੱਲ ਕਰ ਰਹੇ ਹੋ, ਸਮਾਂ ਤੁਸੀਂ ਹਜੇ ਵੀ ਨਹੀਂ ਦੱਸਿਆ ਮੈਨੂੰ ਇੰਡੀਆ ਦਾ, ਕਿਉਂਕਿ ਉਹਨਾਂ ਨੂੰ ਵੀ ਜਦ ਕੁਐਸਚਨ ਆਵਰ ਕੁਐਸਚਨ ਆਵਰ ਦੇਖਦੇ ਆ ਇੱਥੇ ਪਾਰਲੀਮੈਂਟ ਦਾ ਜਾਂ ਕੋਈ ਸਵਾਲ ਪੁੱਛੋ ਤੇ ਚਲੋ ਤੁਸੀਂ ਬਾਦਲ ਸਾਹਿਬ ਨਾਲ ਤਾਂ ਚੰਗੇ, ਬਾਦਲ ਸਾਹਿਬ ਦਾ ਮੂੰਹ ਤੇ ਉਂਗਲੀ ਰੱਖ ਕੇ ਕਹਿੰਦੇ ਚੁੱਪ, ਨਹੀਂ ਮੈਨੂੰ ਨਹੀਂ ਇਹਦੇ ਬਾਰੇ ਪਤਾ, ਮੈਂ ਸੁੱਖੇ ਨੂੰ ਪੁੱਛੂਗਾ। ਦੱਸ ਦਿਓ ਜੀ ਟਾਈਮ ਕਿੰਨਾ, ਮੈਂ ਤੁਹਾਨੂੰ ਟਾਈਮ ਪੁੱਛ ਰਿਹਾ।
3:46 ਹੋ ਚੁੱਕੇ ਆ ਜੀ ਮੇਰੇ ਇਸ ਵੇਲੇ ਅੰਮ੍ਰਿਤਸਰ ਸ਼ਹਿਰ ਚ।
ਪੂਰੇ ਇਕ ਘੰਟਾ ਪਹਿਲਾਂ ਤੁਹਾਡਾ ਮੈਸੇਜ ਆਇਆ ਸੀ ਜੀ, ਸੋ ਉਦੋਂ ਮੈਂ ਵੀ ਹਜੇ ਮਤਲਬ ਉੱਠਿਆ ਹੀ ਸੀਗਾ ਤੇ ਮੈਂ ਕਿਹਾ ਕਿਆ ਬਾਤ ਹੈ ਜੀ, ਭਾਈ ਸਾਹਿਬ ਜਾਗ ਰਹੇ ਨੇ। ਤੇ ਖੈਰ ਕਾਫੀ ਮੈਸੇਜ ਆ ਰਹੇ ਨੇ ਆਪਣੇ ਸਰੋਤਿਆਂ ਦੇ, ਉਹ ਵੀ ਆਪਾਂ ਲੈਣੇ ਆ, ਖਬਰਾਂ ਵੀ ਮੌਸਮ ਵੀ ਬਹੁਤ ਕੁਛ ਅੱਜ ਆਪਾਂ ਆਪਣੇ ਸਰੋਤਿਆਂ ਨਾਲ ਸਾਂਝਾ ਕਰਨਾ। ਪਰ ਮੈਂ ਇੱਕ ਵਾਰੀ ਫੇਰ ਰਿਮਾਇੰਡ ਕਰਾ ਦਾਂ ਕਿ ਗੁਰਸੇਵਕ ਸਿੰਘ ਹੁਣੀ ਅੱਜ ਗੈਰ ਹਾਜ਼ਰ ਰਹਿਣਗੇ ਪ੍ਰੋਗਰਾਮ ਚ, ਪਰ ਉਹ ਆਤਮਕ ਤੌਰ ਤੇ ਪ੍ਰੋਗਰਾਮ ਦੇ ਵਿਚ ਹੀ ਹੋਣਗੇ, ਉਹਨਾਂ ਨੂੰ ਆਪਾਂ ਚੇਤੇ ਕਰੀ ਜਾਣਾ ਜੀ। ਦਲਜੀਤ ਸਿੰਘ ਜੀ ਹਾਂਜੀ, ਉਹਨਾਂ ਨੂੰ ਰੂਹ ਨੂੰ ਆਪਾਂ ਸ਼ਾਂਤੀ ਨੀ ਆਉਣ ਦੇਣੀ ਕੰਮ ਤੇ। ਖੈਰ ਆਪਾਂ ਪਹਿਲਾਂ ਮੌਸਮ ਤੋਂ ਸ਼ੁਰੂ ਕਰਦੇ ਆ, ਮੌਸਮ ਪਹਿਲਾਂ ਆਪਾਂ ਤੁਹਾਡਾ ਹੀ ਸ਼ੁਰੂ ਕਰ ਲੈਂਦੇ ਆ ਜੀ, ਅੰਮ੍ਰਿਤਸਰ ਡਿਸਟ੍ਰਿਕਟ ਦਾ ਮੌਸਮ ਦੱਸੋ ਕਿ ਕਿਹੋ ਜਿਹਾ ਫੀਲ ਹੋ ਰਿਹਾ ਤੁਹਾਨੂੰ।
ਦੇਖੋ ਅਮਨਦੀਪ, ਪਿਛਲੇ ਕੁਝ ਦਿਨਾਂ ਵਿਚ ਤਾਂ ਜਦੋਂ ਹਨੇਰੀ ਚੱਲੀ ਸੀ, ਕੁਛ ਗੜੇਮਾਰੀ ਵੀ ਹੋ ਗਈ ਸੀ, ਮੀਂਹ ਵੀ ਪੈ ਗਿਆ ਸੀ, ਉਦੋਂ ਠੰਡਾ ਹੋਇਆ ਸੀ, ਪਰ 3 ਦਿਨ ਤੋਂ ਫਿਰ ਤੋਂ ਪੂਰੇ ਗਰਮੀ ਪੂਰੇ ਜੋਬਨ ਚ ਆ ਤੇ ਕਣਕ ਦੀ ਕਟਾਈ ਵੀ ਲਗਭਗ ਕੰਪਲੀਟ ਆ, 10% ਹੀ ਕਹਿ ਲੋ ਰਹਿ ਗਈ ਆ। ਇਹ ਮੌਸਮ ਦੇ ਹੀ ਕੁਛ ਸਾਨੂੰ ਰਾਹ ਦਿੱਤੀ ਆ ਕਿ ਜਿਹੜੀ ਕਣਕ ਆ ਉਹ ਜ਼ਿਮੀਦਾਰ ਦੀ ਕਿਸਾਨ ਦੀ ਸਾਂਭੀ ਜਾ ਰਹੀ ਆ
ਜੀ। ਅਮਨਦੀਪ, ਇਸ ਵੇਲੇ 24 ਡਿਗਰੀ ਦੱਸਿਆ ਜਾ ਰਿਹਾ ਅੰਮ੍ਰਿਤਸਰ ਸਾਹਿਬ ਦੇ ਵਿਚ, ਤੇ ਗਰਜਨਾ ਛਿੱਟਾਂ ਵੀ ਅੱਜ ਦੱਸੀਆਂ ਜਾ ਰਹੀਆਂ, ਦਿਨੇ ਹਲਕੀ ਬੱਦਲਵਾਈ ਵੀ ਹੋ ਸਕਦੀ ਹੈ, ਪਰ ਤਾਪਮਾਨ ਜਿਹੜਾ 38 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਅੰਮ੍ਰਿਤਸਰ ਦੇ ਵਿਚ। ਇਧਰ ਆਸਟ੍ਰੇਲੀਆ ਆਉਂਦੇ ਆ, ਆਸਟ੍ਰੇਲੀਆ ਦੇ ਵਿਚ ਕੇਨਸ ਉਪਰੋਂ ਸ਼ੁਰੂ ਕਰਦੇ ਆ ਤੇ 30 ਡਿਗਰੀ ਅੱਜ ਦੱਸਿਆ ਜਾ ਰਿਹਾ, ਤੇ 30 ਡਿਗਰੀ ਮਤਲਬ ਇੰਡੀਆ ਦੇ 50 ਡਿਗਰੀ ਦੇ ਬਰਾਬਰ ਕੇਨਸ, ਕਿਉਂਕਿ ਇੱਥੇ ਕਾਫੀ ਹਿੰਮਸ ਹੁੰਦੀ ਆ ਤੇ ਅੱਜ ਹਲਕੀ ਬੱਦਲਵਾਈ ਹੋ ਸਕਦੀ ਆ। ਬ੍ਰਿਸਬਨ ਦੇ ਵਿਚ 22 ਡਿਗਰੀ, ਬੜਾ ਰਮਣੀਕ ਮੌਸਮ, ਬਿਲਕੁਲ ਦਿਨ ਖਿੜਿਆ ਰਹੇਗਾ, ਧੁੱਪ ਖਿੜੀ ਰਹੇਗੀ। ਕੋਫ ਸਾਰਬਰ ਦੇ ਵਿਚ ਵੀ ਇਸੇ ਤਰ੍ਹਾਂ ਦਾ ਦਿਨ ਚੜਿਆ, ਪਰ ਬਾਅਦ ਦੁਪਹਿਰ ਹਲਕੇ ਬੱਦਲ ਆਉਣਗੇ, ਇੱਥੇ ਵੀ 20 ਡਿਗਰੀ ਆ। ਮੌਸਮ ਬੜਾ ਸਾਫ਼ ਸੁਥਰਾ ਸੀ ਤੇ ਅੱਜ ਸਵੇਰੇ ਨਾ ਮੈਂ ਉਠਿਆ ਜਦੋਂ ਤੇ ਤੜਕੇ 11.2 ਡਿਗਰੀ ਤਾਪਮਾਨ ਸੀ, ਜਿਹੜਾ ਕਿ ਸਿਆਲਾਂ ਵਰਗਾ ਹੀ ਸੀ। ਸਿਡਨੀ ਦੇ ਵਿਚ ਇਸ ਤੋਂ ਵੀ ਥੋੜਾ ਜਿਹਾ ਠੰਡਾ, 19 ਡਿਗਰੀ, ਤੇ ਕੈਨਬਰਾ ਦੇ ਵਿਚ ਅੱਜ 0 ਡਿਗਰੀ। ਕਿਆ ਬਾਤ, ਅੱਜ ਕੋਹਰਾ ਪੈਣ ਦੀ ਸੰਭਾਵਨਾ ਸੀ ਉੱਥੇ, ਤੇ ਖੈਰ ਦੱਸਿਓ ਜੀ ਕੈਨਬਰਾ ਵਾਲਿਓ, ਤੁਹਾਡੇ ਕੋਹਰਾ ਪਿਆ ਜਾਂ ਨਹੀਂ ਪਿਆ? 14 ਡਿਗਰੀ ਵੱਧ ਤੋਂ ਵੱਧ ਜਾਏਗਾ, ਸੋ ਸਿਆਲਾਂ ਵੱਲ ਨੂੰ ਰੁੱਖ ਬਦਲ ਲਿਆ ਆਸਟ੍ਰੇਲੀਆ ਨੇ, ਜਿਸ ਤਰ੍ਹਾਂ ਭਾਰਤ ਦੇ ਵਿਚ ਗਰਮੀ ਨੇ ਪ੍ਰਕੋਪ ਆਪਣਾ ਦਿਖਾਉਣਾ ਸ਼ੁਰੂ ਕੀਤਾ। ਮੈਲਬਨ ਦੇ ਵਿਚ ਅੱਜ ਮੀਂਹ ਦੱਸਿਆ ਗਿਆ ਤੇ 15 ਡਿਗਰੀ ਤਾਪਮਾਨ, ਐਡਲੇਡ ਦੇ ਵਿਚ ਹਲਕਾ ਮੀਂਹ ਤੇ ਧੁੱਪ ਵੀ 17 ਡਿਗਰੀ, ਤੇ ਪਰਥ ਦੇ ਵਿਚ ਥੋੜਾ ਗਰਮ ਵੱਲ ਨੂੰ ਦਿਨ ਸਾਫ਼ 27 ਡਿਗਰੀ ਤਾਪਮਾਨ, ਡਾਰਵਿਨ ਦੇ ਵਿਚ 29 ਡਿਗਰੀ ਗਰਜ ਨਾਲ ਛਿੱਟਾਂ ਅੱਜ ਪੈਣਗੀਆਂ। ਇਹ ਡਾਰਵਿਨ ਦਾ ਮੌਸਮ ਹੈ। ਤੇ ਇਧਰ ਵਿਕਟੋਰੀਆ ਜਿਹੜਾ ਹੈ, ਵਿਕਟੋਰੀਆ ਦੀ ਸਟੇਟ, ਉਹ ਅਪ੍ਰੈਲ ਜਿਹੜਾ ਮਹੀਨਾ ਹੈ ਉਹ ਤਕਰੀਬਨ ਸਾਰਿਆਂ ਨਾਲੋਂ ਹੀ ਜ਼ਿਆਦਾ ਮੀਂਹ ਇੱਥੇ ਅੱਜ ਪਏਗਾ, ਡਬਲ ਐਵਰੇਜ ਰੇਨਫਾਲ ਇਸ ਮਹੀਨੇ ਦੀ ਦੱਸੀ ਜਾ ਰਹੀ ਹੈ। ਇਹ ਪਿਛਲਾ ਜਿਹੜਾ ਇਹੋ ਜਿਹਾ ਮਹੀਨਾ ਅਪ੍ਰੈਲ ਦਾ ਸੀ ਉਹ 16 ਸਾਲ ਪਹਿਲਾਂ ਦੱਸਿਆ ਗਿਆ ਹੈ। ਤੇ ਉਧਰ ਨਿਊਜ਼ੀਲੈਂਡ ਦੇ ਵਿਚ ਵੀ ਜਿਹੜਾ ਦਲਜੀਤ ਸਿੰਘ ਜੀ ਮੌਸਮ ਨੇ ਐਤਕੀ ਕਾਫ਼ੀ ਕਹਿਰ ਕੀਤਾ ਪਿਆ, ਇੱਥੋਂ ਪਹਿਲਾਂ ਸਾਈਕਲੋਨ ਡੈਬੀ ਉਧਰ ਨੂੰ ਚਲੇ ਗਏ, ਉਹਨੇ ਬਹੁਤ ਮੀਂਹ ਪਾਇਆ ਤੇ ਕਈ ਫਾਰਮ ਜਿਹੜੇ ਨੇ ਉਹ ਡੁੱਬੇ, ਪਾਣੀ ਦੇ ਹੇਠਾਂ ਆਏ, ਕਾਫੀ ਨੁਕਸਾਨ ਹੋਇਆ। ਮੈਨੂੰ ਵੀਡੀਓ ਵੀ ਆਏ ਤੇ ਸਿੱਖ ਖੇਡਾਂ ਚ ਵੀ ਸਾਡੇ ਕਈ ਸੱਜਣ ਨਿਊਜ਼ੀਲੈਂਡ ਵਾਲੇ ਮਿਲੇ, ਉਨ੍ਹਾਂ ਨੇ ਵੀ ਦੱਸਿਆ। ਤੇ ਹੁਣ ਫੇਰ ਨਿਊਜ਼ੀਲੈਂਡ ਜਿਹੜਾ ਇਸ ਵੀਕ ਜਿਹੜਾ ਆ ਬਹੁਤ ਹੀ ਭਿਆਨਕ ਜਿਹੜਾ ਵੈਦਰ ਹੈ ਜਾਂ ਮੌਸਮ ਦਾ ਸਾਹਮਣਾ ਕਰਨ ਜਾ ਰਿਹਾ, ਸੋ ਰੱਬ ਭਲੀ ਕਰੇ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ, ਭਾਰਤ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ। ਖਬਰਾਂ ਵੀ ਆਪਾਂ ਜਾਰੀ ਰੱਖਾਂਗੇ ਤੇ ਅੱਜ ਅਸੀਂ ਬੜੇ ਅਹਿਮ ਮੁੱਦਿਆਂ ਤੇ ਵੀ ਗੱਲ ਕਰਨੀ ਆ, ਖਬਰਾਂ ਵੀ ਦੇਖਣੀਆਂ ਨੇ ਤੇ ਅੱਜ ਦੂਜੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਉਸ ਤੇ ਵੀ ਆਪਾਂ ਗੱਲ ਕਰਨੀ ਆ, ਤੇ ਇਕ ਅਸੀਂ ਇੰਟਰਵਿਊ ਵੀ ਸੁਣਾਵਾਂਗੇ। ਦਲਜੀਤ ਸਿੰਘ ਹੁਣਾਂ ਤੇ ਮੇਰੀ ਨਾਲ ਇੰਟਰਵਿਊ ਹੈ, ਸ੍ਰੀ ਦਰਬਾਰ ਸਾਹਿਬ ਦੇ ਵਿਚ ਗਲਿਆਰੇ ਖੋਲੇ ਗਏ ਨੇ, ਗੈਲਰੀਜ਼, ਤੇ ਉਸ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਉਨ੍ਹਾਂ ਦੇ ਮੈਨੇਜਿੰਗ ਡਾਇਰੈਕਟਰ ਦੇ ਨਾਲ, ਤੇ ਉਨ੍ਹਾਂ ਤੋਂ ਜਾਣਾਂਗੇ ਉਸ ਗੈਲਰੀ ਦੇ ਬਾਰੇ। ਪਰ ਦਲਜੀਤ ਸਿੰਘ ਜੀ, ਪਹਿਲਾਂ ਇਕ ਸ਼ੁਰੂ ਦੇ ਵਿਚ ਇਕ ਨਾ ਵਿਚਾਰ ਆਪਾਂ ਸਾਂਝਾ ਕੀਤਾ ਸੀ ਲਿਫਟ ਵਾਲਾ, ਕਿ ਜਦੋਂ ਆਪਾਂ ਲਿਫਟ ਦੇ ਵਿਚ ਖੜੇ ਹੁੰਦੇ ਆ, ਚੜ ਜਾਂਦੇ ਆ, ਬਿਲਕੁਲ ਸਿਖਰਲੀ ਮੰਜ਼ਿਲ ਤੇ ਪਹੁੰਚ ਜਾਂਦੇ ਆ, ਤਾਂ ਜਦੋਂ ਅਸੀਂ ਪਹੁੰਚ ਜਾਂਦੇ ਆ ਨਾ, ਤਾਂ ਸਾਡਾ ਇਹ ਜ਼ਿੰਦਗੀ ਦੀ ਲਿਫਟ ਹੈ ਵੈਸੇ, ਜੇ ਆਪਾਂ ਦੇਖਿਆ ਜਾਵੇ ਤਾਂ। ਅਸੀਂ ਸੋਚੀਦਾ ਕਿ ਅਸੀਂ ਪਹੁੰਚ ਗਏ ਆ, ਹੁਣ ਇਹ ਲਿਫਟ ਨੂੰ ਆਪਾਂ ਨਾ ਹੇਠਾਂ ਨਾ ਜਾਣ ਦਈਏ ਤਾਂ ਕਿ ਹੋਰ ਨਾ ਕੋਈ ਉੱਪਰ ਆ ਜਾਵੇ। ਸੋ ਇਹ ਜਿਹੜੀ ਮਾਨਸਿਕਤਾ ਆ, ਇਹ ਇਹਦੇ ਬਾਰੇ ਆਪਾਂ ਅੱਜ ਗੱਲ ਕਰਨੀ ਆ। ਇਹ ਸਾਡੀ ਸਿੱਖ ਫਿਲੋਸਫੀ ਦੀ ਇਹੀ ਦੇ ਵਿਚ ਇਸ ਨੂੰ ਖਤਮ ਕੀਤਾ ਗਿਆ ਸੀ, ਇਸ ਮਾਨਸਿਕਤਾ ਨੂੰ, ਤੇ ਸਰਬਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ ਗਿਆ ਸੀ। ਤੇ ਪਰ ਹਰ ਬੰਦਾ ਚਾਹੁੰਦਾ ਹੈ ਕਿ ਉਹਦੀ ਲਿਫਟ ਹੋ ਜਾਵੇ, ਉਹ ਲਿਫਟ ਮਤਲਬ ਉੱਚਾ ਹੋ ਜਾਵੇ। ਤੇ ਇਹੋ ਮੈਨੂੰ ਨਾ ਇੱਥੋਂ ਇੱਕ ਇਸੇ ਲਿਫਟ ਤੋਂ ਗੀਤ ਯਾਦ ਆ ਗਿਆ, ਅਦਨਾਨ ਸਾਮੀ ਦਾ ਇੱਕ ਗੀਤ ਆਇਆ ਸੀ ਲਿਫਟ ਕਰਾ ਦੇ ਮੇਰੀ ਮੌਲਾ ਮਾਨ ਲੈ ਤੂੰ, ਹਨਾ। ਤੇ ਉਹਦੇ ਵਿਚ ਵੀ ਉਹ ਆਪਣੇ ਆਪ ਨੂੰ ਕਹਿੰਦਾ ਮੈਂ ਤਾਂ ਬੜਾ ਨੀਵਾਂ ਬੰਦਾ, ਉਹ ਕਦੇ ਕਦੇ ਅਮਿਤਾਭ ਬੱਚਨ ਦੇ ਨਾਲ ਜਾਂਦਾ, ਕਦੇ ਗੋਵਿੰਦੇ ਦੇ ਨਾਲ ਹੁੰਦਾ, ਮੇਰੀ ਵੀ ਥੋੜੀ ਜਿਹੀ ਲਿਫਟ ਕਰਾ ਦੇ। ਤੇ ਕਿਉਂ ਨਾ ਆਪਾਂ ਪਹਿਲਾਂ ਉਹ ਗੀਤ ਸੁਣ ਲਈਏ, ਨਾਲੇ ਐਂਟਰਟੇਨਮੈਂਟ ਹੋ ਜਾਏਗੀ ਤੇ ਨਾਲੇ ਆਪਾਂ ਲਿਫਟ ਦੀ ਗੱਲ ਕਰ ਲਾਂਗੇ। ਸੋ ਹਰ ਬੰਦਾ ਕਹਿੰਦਾ ਕਿ ਲਿਫਟ
ਬਿਲਕੁਲ ਬਾਅਦ ਚ ਆਪਾਂ,
ਹਾਂਜੀ
ਜੀ, ਬਾਅਦ ਚ ਆਪਾਂ ਸਿੱਖ ਫਿਲਾਸਫੀ ਚੋਂ ਵੀ ਦੱਸਾਂਗੇ ਕਿ ਲਿਫਟ ਦਾ ਮੀਨਿੰਗ ਕੀ ਆ।
ਜੀ ਜੀ, ਸੋ ਅਦਨਾਨ ਸਾਮੀ ਵੀ ਲਿਫਟ ਕਰਾਉਣੀ ਚਾਹੁੰਦਾ ਜੀ। ਸੋ ਹਰ ਬੰਦਾ ਲਿਫਟ ਕਰਾਉਣੀ ਚਾਹੁੰਦਾ, ਆਪਣੇ ਆਪ ਨੂੰ ਉੱਚਾ ਚੱਕਣਾ ਚਾਹੁੰਦਾ, ਪਰ ਕਿਸ ਤਰ੍ਹਾਂ ਇਹ ਆਪਾਂ ਆਉਣ ਵਾਲੇ ਪ੍ਰੋਗਰਾਮ ਵਿਚ ਅੱਜ ਡਿਸਕਸ ਕਰਾਂਗੇ। ਸੁਣਦੇ ਹਾਂ ਜੀ ਅਦਨਾਨ ਸਾਮੀ ਨੂੰ।
ਦੁਨੀਆਂ दुनिया भर की सैर करा दे। कैसे कैसों को दिया है, ऐसे देशों को दिया है, मुझको भी तो लिफ्ट करा दे, थोड़ी सी तो लिफ्ट करा दे।
लो जी थोड़ी सी तो लिफ्ट करा दे, ते इस गीत ने बड़ी लिफ्ट कराई अदनान सामी उन्हां दी, ते बहुत खूबसूरत गीत ते आवाज दे मालिक ते अंदाज दे मालिक ने। सो बहुत सोहना गीत दलजीत सिंह जी। इस तो पहला कि आपां खबरां वल चलिए, अपने स्रोतियां दे आपां सुनेहे भी लै लईए, उन्हां नूं भी ज्वाइन करा लईए नाल प्रोग्राम च लहरां च।
बिलकुल
जी, ते साडे नाल रणजोत सिंह जुड़े ने जी, ते उन्हां ने वाहिगुरु जी का खालसा वाहिगुरु जी की फतेह बुलाई है सारे।
वाहिगुरु
जी की फतेह जी। राज महिंदर हुणी भी सत श्रीकाल बुला रहे ने, ते विचार भेज रहे ने, एक परवाह ही बताती है कि ख्याल कितना है, कोई तराजू नहीं होता रिश्तों में वरना। क्या बात है जी, बहुत सोहना बहुत सोहना। ते गगन कौर साडे नाल जुड़े ने, ते उन्होंने सत श्रीकाल बुलाई है जी। सत श्रीकाल जी सारिया नूं, हुणे हुणे इंडिया जा के आए है जी। बनेरे बनेरा गाना ने ता मम्मी डैडी मेरा शहर अम्बाला, ते उत्थे साडे घर सब कुछ ही याद करवा के रवा दिता जी। देखो रोना नहीं जी, सवेरे सवेरे प्रोग्राम दे विच इस तरह कि असि कोशिश कर रहे लहरां बहरां लाउण दी, ते कोई गल नहीं, तुसी चेहरा पोवो, आपां तुहानूं वधिया होर भी गल्लां बातां सुणाउने आ। सो कैरी ऑन, पर अपना तुसी याद करके रोए हो तो कोई गल नहीं, वधिया है। ते चरणजीत तत्ला
अमनदीप जात याद रखना जरूरी आ, परिवार नूं पिछे सारे अपने विरसे नूं, ते रोना दा सुभाविक कई बारी हो जांदा, पर ओह रोना कई बारी खुशी दा वी हुंदा वा, एडी कोई गल नहीं
जी, जी।
ते ए तां बंदे दा विच चेंजेस आउंदियां रहिंदियां, कदी ओह ही खुशी दे विच कई बारी हासा वी आउंदा, ते उसे खुशी च कई वारी हंजू वी आ जांदे।
बिल्कुल, चरणजीत सिंह ततला साडे नाल जुड़े ने, उन्हां ने सत श्रीकाल बुलाई है। वीर जी हो सकिया तां नगर कीर्तन दी महत्ता बारे विस्तार करियो, खास करके विदेशां च। दलजीत सिंह जी मैं ते दसना चाहांगा कि एक वारी मिंटू बराड़ ने भी कीता सी, ते ओदे मगर अज तक हत्थ धो के पाए हुए ने लोग, खास करके एडलेट दे, ते ओदे ते कामरेड
वाले लोग अमनदीप जी, सियाने लोग हाथ धो के पैंदे आ ताकि किसी नूं कोई इन्फेक्शन वगैरह ना हो जाए।
इन्फेक्शन ना हो जाए, हां जी बिल्कुल, हाथ धो के पाए हुए ने, ते अजे तक उन्हां दे उत्ते कामरेड होण दा ना लेवल लाण दी कोशिश कर रहे ने ओह लोग, वे कामरेड है। हालांकि मैं मिंटू बराड़ उन्हां नूं बड़ी चंगी तरह जानदा, उन्हां दे घरे मतलब ऑलमोस्ट 24 घंटे कीर्तन चलदा रहिंदा आ, गुरबाणी चलदी रहिंदी आ, ते आप भी ओह बड़े रब नूं वी होंद नूं मानदे ने, डिकलेयर करदे ने, हमेशा ही करदे ने, पर कुछ लोग हजे भी उन्हां नूं कामरेड सददे ने, क्योंकि ओह थोड़ी तर्क दे नाल वी गल कई वारी कर जांदे ने। खैर आपां इस ते गल करांगे,
अमनदीप हां, बाबे नानक नूं भी कोई कहे भूत ना कोई कहे बताला, उन्हां नूं कह दिता सी, तां मिंटू विचारा तां जे कह लो उहदे चरणां दी धूड़ी आ।
जी जी जी, ते कोई गल नहीं जी, आपां इस ते करांगे गल। सर बाबा सिंह हुण भी आ गए ने जी, ते सत श्री अकाल भाजी, कहिंदे आप जी दी आवाज सुन के वधिया लग्गिया जी। आप जी दी हाजरी जद लगदी आ ना, ओह भी सानूं बहुत वधिया लगदी आ। कुलदीप कौर कह रहे ने जी, लिफ्ट वाली दा कमाल, ते अपने पंजाबी दे विच बहुत वधिया तरीका आ। वाहेगुरु जी ने अपनी नूह नूं सोने दी मधाणी च दुध रिड़ के अपने पोते नूं मक्खण खवांदे देखां। जिहड़ी मंगी एक लोक कथा बनी हुई है कि जदों किसी ने वर मंगिया ना, एक औरत नूं कहा, उन्हें बड़ी मेहनत कीती, भगती कीती, रब उहदे मूहरे प्रगट हो गए, ते उन्हां ने फिर ना वो कहिंदे मंग की मंगना, इको मंग मंगनी है, वादो नहीं मंगनी, यही इदां ही सी ना दलजीत सिंह
जी,
है ना, ते
जी बिल्कुल,
उन्हें एक इको ही लाइन दे विच सारी मंग मंग ली, कहिंदे वाहेगुरु जी मैं अपनी नौ नू सोने दी मधाणी च दुध रिड़ के अपने पोते नू मक्खण खवाउंदी देखा। ना मुंडा सी,
दुध पुत माया सब कुछ मंग लिया,
सब कुछ मंग लिया। सो ए लिफ्ट कराने वाली गल्लां जी अपने समाज चो नहीं जांदियां, पर कुलदीप कौर हुणां ने ना पहला बड़ा वधिया एक लाइन सानू सत्रां भेजियां, जे इजाजत होवे तां शेयर करिए अपने स्रोतियां नाल। ते ओ इस तरह सी कि जन्नत दे विच हाय पिंड सी मेरा, ਅੰਬਰ ਜਿੱਡਾ ਸੀ ਘਰ ਦਾ ਵਿਹੜਾ, ਉਹ ਟਿਊਬਵੈਲ ਥੱਲੇ ਰੱਜ ਰੱਜ ਨਹਾਉਣਾ, ਉਹ ਤੜਕੇ ਤੜਕੇ ਖੇਤਾਂ ਦਾ ਗੇੜਾ। ਜੰਨਤ ਦੇ ਵਿਚ ਪਿੰਡ ਸੀ ਮੇਰਾ, ਉਥੇ ਹਰ ਕੋਈ ਨੀਵਾਂ ਹੋ ਫਤਿਹ ਬੁਲਾਉਂਦਾ, ਕੋਈ ਨਾਹੀ ਨਾਡੂ ਖਾਂ ਕਹਾਉਂਦਾ, ਹਰ ਕੋਈ ਛੋਟਾ ਵੱਡਾ ਮਨ ਨੂੰ ਪਾਉਂਦਾ, ਪਿੰਡ ਵਿਚ ਰਹਿੰਦਾ ਸੀ ਜਿਹੜਾ ਜਿਹੜਾ। ਜੰਨਤ ਦੇ ਵਿਚ ਪਿੰਡ ਸੀ ਮੇਰਾ, ਜੰਨਤ ਦੇ ਵਿਚ, ਜੰਨਤ ਦੇ ਵਿਚ ਚੜਦੇ ਸਵੇਰ ਤੇ ਗੀਤ ਗਾਉਂਦੀਆਂ ਬਲਦਾਂ ਦੇ ਗਲ ਟੱਲੀਆਂ, ਉਹ ਸਿਖਰ ਦੁਪਹਿਰੇ ਚੂਪਣੇ ਗੰਨੇ ਆਥਣ ਵੇਲੇ ਛੱਲੀਆਂ, ਪਰ ਦੀਪ ਖਬਰੇ ਕਿਉਂ ਡਾਰਾਂ ਸੀ ਚੱਲੀਆਂ, ਛੱਡ ਕੇ ਰਹਿਣ ਬਸੇਰਾ, ਜੰਨਤ ਦੇ ਵਿਚ ਪਿੰਡ ਸੀ ਮੇਰਾ। ਸੋ ਪਿੰਡ ਦੇ ਸੰਬੰਧ ਵਿਚ ਇਕ ਗੀਤ, ਬਹੁਤ ਬਹੁਤ ਸੋਹਣਾ ਜੀ, ਸੋ ਨਾਈਸ, ਥੈਂਕ ਯੂ ਕੁਲਦੀਪ ਜੀ। ਗੁਰਦੀਪ ਰਾਣੂ ਕੇਂਜ ਵਾਲੇ ਆ ਗਏ ਨੇ ਜੀ, ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ,
ਇਹ ਮੌਕਾ ਆਪਾਂ ਵੀ ਮਾਣਿਆ ਅਮਨਦੀਪ, ਤੁਸੀਂ ਸ਼ਾਇਦ ਮੇਰੇ ਨਾਲ ਛੋਟੇ ਹੋ, ਪਰ ਮੈਂ ਤਿੰਨ ਮੌਕੇ ਮਾਣੇ ਨੇ। ਮੈਂ ਹੁਣ ਕਣਕ ਦੀ ਗਹਾਈ ਚ ਨਾ ਆਪਣੇ ਬੇਟੇ ਨੂੰ ਦੱਸਣ ਡਿਆ ਸੀ ਵੀ ਤਿੰਨ ਮੌਕੇ ਮਾਣੇ ਆ, ਇੱਕ ਫਲਿਆਂ ਨਾਲ ਜਿਹੜੀ ਗਹਾਈ ਹੁੰਦੀ ਸੀ ਉਹ ਵੀ ਦੇਖੀ, ਥਰੈਸ਼ਰਾਂ ਵਾਲੀ ਵੀ ਤੇ ਹੁਣ ਕੰਬਾਈਨਾਂ ਵਾਲੀ ਵੀ।
ਹਾਂਜੀ, ਫਲਿਆਂ ਵਾਲੀ ਮੈਂ ਥੋੜੀ ਥੋੜੀ ਦੇਖੀ ਆ ਬਚਪਨ ਦੇ ਵਿਚ, ਪਰ ਉਸ ਵੇਲੇ ਫਿਰ ਉਹ ਮੋਟਰਾਂ ਆ ਗਈਆਂ ਸੀ ਜੀ। ਤਾਂ ਗੁਰਦੀਪ ਰਾਣੂ ਕੇਂਜ ਤੋਂ ਜੁੜ ਗਏ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪਲੀਜ਼ ਡੋਂਟ ਲੈਫਟ ਮਾਈ ਸਿਟੀ ਟੈਂਪਰੇਚਰ, 30 ਡਿਗਰੀ ਤੋਂ ਇਕਲ 50 ਡਿਗਰੀ, ਕੇਂਜ ਵੈਦਰ ਅਪ੍ਰੈਲ ਤੋਂ ਅਕਤੂਬਰ ਇਜ਼ ਦਾ ਬੈਸਟ ਵੈਦਰ ਇਨ ਆਸਟ੍ਰੇਲੀਆ, ਪਲੀਜ਼ ਇੰਜੋਏ ਕੇਂਜ ਵੈਦਰ। ਹਾਂਜੀ ਹਾਂਜੀ, ਅਪ੍ਰੈਲ ਤੋਂ ਮਾਫੀ ਚਾਹੁੰਦੇ ਹਾਂ ਰਾਣੂ ਸਾਹਿਬ, ਕੇਂਜ ਨੂੰ ਛੱਡ ਲਈਦਾ, ਪਰ ਬਾਕੀ ਕਹਿੰਦੇ ਆ ਕਿ ਤੁਹਾਡਾ ਨਾ, ਮੈਂ ਇੱਥੇ ਨਾ ਹਰਜੀਤ ਸਾਡੇ ਆਏ ਨੇ, ਹਰਜੀਤ ਸਮਾਇਲ ਕੇਂਜ 3 ਸਾਲ ਲੈ ਕੇ ਆਏ ਨੇ, ਤੇ ਮੈਂ ਐਡਲੇਡ ਤੋਂ ਵਾਪਸ ਆਇਆ ਤਾਂ ਉਹ ਮੈਂ ਕਿਹਾ ਉਹ ਹਰਜੀਤ ਕਿੱਥੇ ਆ, ਕਹਿੰਦੇ ਭਾਜੀ ਉਹ ਤਾਂ 2-3 ਦਿਨ ਕੰਮ ਤੇ ਨੀ ਦਿਸਿਆ ਨੀ, ਉਹ ਬਿਮਾਰ ਹੈ। ਮੈਂ ਕਿਹਾ ਬਿਮਾਰ ਉਹ ਕਿੱਦਾਂ ਹੋ ਗਿਆ, ਬੜਾ ਵਧੀਆ, ਕਹਿੰਦੇ ਨਹੀਂ ਉਹ ਬਿਮਾਰ ਹੈ। ਤੇ ਫਿਰ ਚੌਥੇ ਪੰਜਵੇਂ ਇੱਕ ਦਿਨ ਆਇਆ, ਉਹਦੀ ਉਹਨੂੰ ਕੋਟੀ ਪਾਈ, ਉਹ ਟੋਪੀ ਲਈ, ਉਹ ਬੀਨੀ ਹਨਾ, ਤੇ ਪਜਾਮਾ ਪਾਇਆ ਗਰਮ ਕੰਮ ਤੇ। ਮੈਂ ਕਿਹਾ ਯਾਰ ਤੂੰ ਮਤਲਬ, ਕਹਿੰਦਾ ਹਾਂਜੀ ਭਾਜੀ ਉਹ ਜੁਕਾਮ ਹੋਇਆ ਆ ਉਹਦੀ, ਮਤਲਬ ਹੱਥ ਚ ਰੁਮਾਲ ਪੂੰਝਣ ਨੂੰ ਨੱਕ। ਮੈਂ ਕੀ ਭਾਜੀ, ਕਹਿੰਦਾ ਬਿਮਾਰ ਹੋ ਗਿਆ ਮੈਂ। ਮੈਂ ਕਿਹਾ ਹਜੇ ਤਾਂ ਸਿਆਲ ਸ਼ੁਰੂ ਵੀ ਨਹੀਂ ਹੋਇਆ। ਕਹਿੰਦਾ ਭਾਜੀ ਰੌਲਾ ਤੇ ਆ, ਮੈਂ 3 ਸਾਲਾਂ ਵਿਚ ਦੇਖਿਆ ਪਹਿਲੀ ਵਾਰੀ ਸਿਆਲ, ਕੇਂਜ ਤਾਂ ਸਿਆਲੇ ਨੀ ਆਉਂਦਾ ਜੀ, ਜਿੰਨਾ ਜਿੰਨੀ ਆਮ ਗਰਮੀ ਹੁੰਦੀ ਹੈ ਇੰਨੀ ਕੁ ਤਾਂ। ਸੋ ਬੇਚਾਰਾ
ਕੇਂਜ ਵਾਲੇ ਦੂਸਰਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਬੜੇ ਵਧੀਆ ਮੌਸਮ ਚ ਰਹਿ ਰਹੇ ਹਾਂ, ਇਸ ਕਰਕੇ ਉਹਨਾਂ ਦਾ ਮੌਸਮ ਅਮਨਦੀਪ ਜ਼ਰੂਰ ਦੱਸਿਆ ਕਰੋ।
ਹਾਂਜੀ, ਮੈਂ ਦੱਸ ਤਾਂ ਰਿਹਾ ਕਿ ਕੇਂਜ ਤੋਂ ਬੰਦਾ 3 ਸਾਲਾਂ ਬਾਅਦ ਆਇਆ, ਉਹ ਕਹਿੰਦਾ ਮੈਂ ਪਹਿਲੀ ਵਾਰੀ ਸਿਆਲ ਦੇਖਿਆ, ਤੇ ਉਹ ਉਸ ਬੰਦੇ ਦੇ ਵਿਚਾਰੇ ਦੇ ਜੁਕਾਮ ਹੀ ਦੱਸ ਰਿਹਾ ਕਿ ਕੇਂਜ ਦਾ ਵੈਦਰ ਕਿੱਦਾਂ ਦਾ ਹੋਊਗਾ, 3 ਸਾਲ ਸਿਆਲੇ ਨੂੰ ਦੇਖਿਆ। ਖੈਰ ਮਾਫੀ ਚਾਹੁੰਦੇ ਆ ਗੁਰਦੀਪ ਰਾਣੂ ਜੀ, ਕਿਤੇ ਆਓ ਸਾਡੇ ਵੀ ਸਿਆਲ ਦੇ ਵਿਚ, ਤੁਹਾਨੂੰ ਸਿਆਲ ਦਿਖਾ ਲਈਏ। ਤੇ ਹੋਰ ਵੀ ਕਈ ਮੈਸੇਜ ਆਏ ਨੇ, ਆਪਾਂ ਸ਼ੇਅਰ ਕਰਨੇ ਨੇ। ਇਕ ਨਾ ਕੁਸ਼ਚਨ ਪੁੱਛਿਆ ਸੀਗਾ ਸਵੇਰੇ ਸਵੇਰੇ ਪ੍ਰੋਗਰਾਮ ਦੇ ਵਿਚ ਹਰਮਨਪ੍ਰੀਤ ਸਿੰਘ ਚੰਡੀ ਹੋਣਾ ਨੇ ਕਿ ਖਾਲਾ ਜੀ ਦਾ ਵਾੜਾ ਕੀ ਹੁੰਦਾ ਜੀ, ਕੀ ਹੁੰਦਾ? ਤੇ ਵਾੜਾ ਤਾਂ ਮੈਂ ਦੱਸਤਾ, ਜਿਹਦੇ ਵਿਚ ਮਤਲਬ ਵਾੜ ਕੀਤੀ ਹੋਵੇ, ਪ੍ਰੋਟੈਕਸ਼ਨ ਹੋਵੇ, ਹਨਾ, ਫੈਂਸ ਲਾਈ ਹੋਵੇ। ਤੇ ਖਾਲਾ ਜੀ ਕੀ ਹੁੰਦੀ ਹੈ? ਖਾਲਾ ਜੀ ਤਾਂ ਮਾਤਾ ਨੂੰ ਨੀ ਕਹਿੰਦੇ?
ਖਾਲਾ ਜੀ ਜਿਹੜੇ ਬਜ਼ੁਰਗ ਲੇਡੀ ਹੁੰਦੀ ਆ ਨਾ, ਉਹਨੂੰ ਕਿਹਾ ਜਾਂਦਾ ਮੇਰੇ ਖਿਆਲ ਚ ਫਾਰਸੀ ਚ।
ਹਾਂਜੀ, ਜਿਹੜੀ ਸਟਰੋਂਗ, ਜਿਹੜੀ
ਖਾਲਾ, ਜਿਹੜੀ
ਸਟਰੋਂਗ ਲੇਡੀ, ਜਿਹੜੀ ਜਿਹਦੇ ਮੂਹਰੇ ਵੱਡੇ ਵੱਡੇ ਵੀ ਜਾ ਕੇ ਡਿੱਗ ਪੈਂਦੇ ਨੇ, ਹਨਾ।
ਅਮਨਦੀਪ, ਇੱਕ ਕਰੈਕਟਰ ਤੁਸੀਂ ਆਮ ਹੀ ਫਿਲਮਾਂ ਚ ਦੇਖਦੇ ਹੋਣੇ ਆ, ਉਹ ਇੱਕ ਲੇਡੀ ਜ਼ਰੂਰ ਜ਼ਬਰਦਸਤੀ ਹੁੰਦੀ ਹੈ ਜਿੰਨਾ ਸਾਰਿਆਂ ਨੂੰ ਉਹਦਾ ਕਹਿਣਾ ਮੰਨਣਾ ਪੈਂਦਾ। ਉਹ ਖਾਸ ਕਰਕੇ ਪਿੰਡ ਦੀ ਭੂਆ ਵੀ ਆਮ ਕਰਕੇ ਹੁੰਦੀ ਹੈ, ਤੇ ਖਾਲਾ ਉਹਨਾਂ ਨੂੰ ਹੀ ਕਿਹਾ ਜਾਂਦਾ, ਨਨਾਣ ਵਗੈਰਾ ਨੂੰ, ਜਿਹੜੇ ਪਿੰਡ ਦੀ ਲੜਕੀ ਹੋਵੇ,
ਜਿਨ੍ਹਾਂ ਦਾ ਰੋਬ ਹੋਵੇ, ਕਹਿ ਲਓ ਕਿ ਫਾਰਸੀ ਦੇ ਵਿਚ ਜਿਹੜੀਆਂ ਔਰਤਾਂ ਮੈਚਿਓਰ ਹੋ ਕੇ ਉਹਨਾਂ ਦਾ ਰੋਬ ਹੋਵੇ, ਉਹਨਾਂ ਦੀ ਚੱਲਦੀ ਹੋਵੇ ਪਿੰਡ ਦੇ ਵਿਚ, ਉਹਨਾਂ ਤੋਂ ਸਲਾਹ ਲੈਣ ਜਾਂਦੇ ਹੋਣ, ਉਹਨਾਂ ਦੇ ਕਹੇ ਤੇ ਸਾਰੇ ਕਾਰਜ ਹੁੰਦੇ ਹੋਣ, ਉਹਨਾਂ ਨੂੰ ਖਾਲਾ ਕਹਿੰਦੇ ਆ ਜੀ ਫਾਰਸੀ ਦੇ ਵਿਚ, ਤੇ ਇਹ ਸਾਰੇ ਬੈਲਟ ਦੇ ਵਿਚ ਖਾਲਾ ਕਹਿੰਦੇ। ਸੋ ਉਹ ਖਾਲਾ ਜੀ ਦਾ ਵਾੜਾ ਹੈ ਕਿ ਜਦੋਂ ਉਹ ਖਾਲਾ ਜੀ ਦੇ ਵਾੜੇ ਦੇ ਵਿਚ, ਵਾੜ ਦੇ ਵਿਚ ਐਂਟਰ ਹੁੰਦੇ ਆ, ਉਹਦੀ ਬਾਉਂਡਰੀ ਦੇ ਵਿਚ, ਤਾਂ ਉਥੇ ਫਿਰ ਕੋਈ ਵੀ ਟਿਕਦਾ ਨੀ। ਏਦਾਂ ਨੀ ਕਹਿੰਦੇ ਆਹ ਕੰਮ ਕਰਨਾ ਖਾਲਾ ਜੀ ਦਾ ਵਾੜਾ ਨੀ ਹੈਗਾ। ਸੋ ਵਾੜੇ ਦੇ ਵਿਚ ਮਤਲਬ ਖਾਲਾ ਜੀ ਜਿਹੜੇ ਕੰਮ ਕਰਤੀ ਆ, ਉਹ ਆਮ ਬੰਦਾ ਨੀ ਕਰ ਸਕਦਾ, ਹਨਾ।
ਇਹ ਕਹਿ ਲੋ ਵੀ ਆਪਣੀ ਮਰਜ਼ੀ ਨੀ ਚੱਲਣੀ, ਮਰਜ਼ੀ ਉਹਦੀ ਚੱਲਣੀ ਆ
ਜੀ ਜੀ। ਕੁਲਦੀਪ ਕੌਰ ਜੀ ਕਹਿ ਰਹੇ ਨੇ ਕਿ ਖਾਲਾ ਜੀ ਪਾਕਿਸਤਾਨ ਚ ਭੈਣ ਨੂੰ ਕਹਿੰਦੇ ਨੇ, ਉਹੀ ਭੂਆ ਵਾਲੀ ਗੱਲ ਹੋ ਗਈ ਨਾ ਜਿਹੜੀ ਆਪਣੇ
ਵੱਡੀ ਭੂਆ
ਪਿੰਡ ਦੀ ਲੜਕੀ ਨੂੰ। ਗੁਰਦੀਪ ਰਾਣੂ ਵੀ ਭੂਆ ਨੂੰ ਕਹਿ ਰਹੇ ਨੇ, ਖਾਲਾ ਭੂਆ ਨੂੰ ਕਹਿੰਦੇ ਨੇ, ਭੂਆ ਦਾ ਵਾੜਾ ਨਹੀਂ ਹੈਗਾ ਜਿੱਥੇ ਤੁਹਾਨੂੰ ਪ੍ਰੋਟੈਕਸ਼ਨ, ਮਤਲਬ ਭਤੀਜਿਆਂ ਨੂੰ ਪ੍ਰੋਟੈਕਸ਼ਨ ਮਿਲ ਜਾਣੀ ਆ, ਕਿਉਂਕਿ ਭੂਆ ਨੂੰ ਭਤੀਜੇ ਬੜੇ ਪਿਆਰੇ ਹੁੰਦੇ ਨਾ। ਸੋ ਇਹ ਕਹਿੰਦੇ ਨੇ ਕਿ ਇੱਥੇ ਹੁਣ ਸਾਰਾ ਸੇਮ ਹੀ ਆ, ਇੱਥੇ ਹੁਣ ਪੈ ਵੀ ਸਕਦੀਆਂ। ਜਦੋਂ ਇਹ ਉਦੋਂ ਕਿਹਾ ਜਾਂਦਾ ਜਦੋਂ ਮਤਲਬ ਕੋਈ ਲੜਾਈ ਆੜਫਾਸ ਹੁੰਦੀ ਹੈ, ਵੀ ਖਾਲਾ ਜੀ ਦਾ ਵਾੜਾ ਨਹੀਂ ਹੈਗਾ, ਤੇਰੀ ਭੂਆ ਦਾ ਘਰ ਨਹੀਂ ਹੈਗਾ, ਜਿੱਥੇ ਤੇਰੀ ਬਹੁਤ ਆਓ ਭਗਤ ਹੋਣੀ ਆ, ਇੱਥੇ ਬਹੁਤੀ ਨਹੀਂ ਹੋਣੀ, ਇੰਨਾ ਐਕਸਪੈਕਟ ਨਾ ਕਰੀ ਸਾਡੇ ਤੇ, ਖੱਜਲ ਆਵਾਂਗਾ ਬਹੁਤ। ਇਸ ਕਰਕੇ ਇੱਦਾਂ ਕਿਹਾ ਜਾਂਦਾ। ਖੈਰ ਵਧੀਆ ਜੀ, ਤੁਸੀਂ ਇਹੋ ਜਿਹੇ ਕੁਐਸਚਨ ਲੈ ਕੇ ਆਉਂਦੇ ਹੋ ਤੇ ਸਾਨੂੰ ਵੀ ਚੰਗਾ ਲੱਗਦਾ। ਤੇ ਜਿਹੜਾ ਹੁਣ ਆਪਾਂ ਥੋੜੀਆਂ ਆਸਟ੍ਰੇਲੀਆ ਦੀਆਂ ਖ਼ਬਰਾਂ ਵੀ ਦੇਖ ਲਈਏ, ਤੇ ਉਧਰ ਕਹਿੰਦੇ ਖਾਲਾ ਜੀ ਦਾ ਵਾੜਾ ਪਹਿਲਾਂ ਦਿਖਾ ਦਿੱਤਾ ਸੀ ਡੋਨਲਡ ਟਰੰਪ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੂੰ, ਜਦ ਨਵਾਂ ਨਵਾਂ ਆਇਆ ਸੀ ਤਾਂ ਫੋਨ ਕਰਕੇ ਉਹਨੇ ਕੈਂਸਲ ਕਰਤੀਆਂ ਸੀ ਸਾਰੀਆਂ ਡੀਲਸ, ਤੇ ਕਹਿੰਦਾ ਸੀ ਸਾਡੇ ਨਾਲ ਇਉਂ ਨਾ ਡੀਲ ਕਰੀ ਓਬਾਮਾ ਨੇ, ਮੈਨੂੰ ਸਮਝੀ ਇਹ ਖਾਲਾ ਜੀ ਦਾ ਵਾੜਾ ਨਹੀਂ। ਪਰ ਹੁਣ 3 ਮਹੀਨੇ ਬਾਅਦ ਮੈਲਕਮ ਟਰਨਬੁਲ ਨੂੰ ਡੋਨਲਡ ਟਰੰਪ ਮਿਲਣਗੇ ਪਹਿਲੀ ਵਾਰੀ ਜੀ, ਕਿਉਂਕਿ ਮੈਲਕਮ ਟਰਨਬੁਲ ਜਾ ਰਹੇ ਨੇ ਅਮਰੀਕਾ, ਤੇ ਇਸ ਤੋਂ ਪਹਿਲਾਂ ਪਿਛਲੇ ਕੁਝ ਦਿਨ ਪਹਿਲਾਂ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਉਹ ਵੀ ਆ ਕੇ ਗਏ ਨੇ ਇੱਥੇ, ਉਨ੍ਹਾਂ ਦੀ ਬੜੀ ਆਓ ਭਗਤ ਕੀਤੀ ਆਸਟ੍ਰੇਲੀਆ ਵਾਲਿਆਂ ਨੇ। ਸੋ ਇਸ ਦੇ ਬਦਲੇ ਹੁਣ ਮੈਲਕਮ ਟਰਨਬੁਲ ਜਾਣਗੇ ਅਮਰੀਕਾ ਤੇ ਪਹਿਲੀ ਵਾਰੀ ਮਿਲਣਗੇ, ਤਾਂ ਬਹੁਤ ਸਾਰੇ ਮਸਲਿਆਂ ਦੇ ਉੱਤੇ ਗੱਲਾਂ ਬਾਤਾਂ ਹੋਣਗੀਆਂ, ਜਿਸ ਦੇ ਵਿਚ ਗੈਸ ਮਾਰਕੀਟ, ਫ੍ਰੀ ਟ੍ਰੇਡ ਟ੍ਰੀਟੀਆਂ ਤੇ ਜਿਹੜੀਆਂ ਰਿਫਿਊਜੀ ਸੈਟਲਮੈਂਟ ਕੇਸਿਸ ਆ ਉਨ੍ਹਾਂ ਤੇ ਵੀ ਗੱਲਾਂ ਬਾਤਾਂ ਕਰਨਗੇ। ਇਧਰ ਸਿਡਨੀ ਦੇ ਵਿਚ ਰਾਤੀ ਇਕ 2,30,000 ਦੀ ਕਾਰ, ਆਡੀ ਕਾਰ ਚੋਰੀ ਕਰਕੇ ਗਨ ਪੁਆਇੰਟ ਤੇ ਟੈਸਟ ਡਰਾਈਵ ਹੋ ਰਹੀ ਸੀ ਜੀ। ਇਕ ਬੰਦਾ ਗਿਆ ਜੀ ਨਾਰਥ ਈਸਟ ਦੇ ਵਿਚ ਸਿਡਨੀ ਦੇ ਵਿਚ ਦੁਕਾਨ ਮਤਲਬ ਆਡੀ ਦੇ ਸ਼ੋਰੂਮ ਦੇ ਉਤੇ, ਕਹਿੰਦਾ ਮੈਂ ਕਾਰ ਟੈਸਟ ਕਰਨੀ ਆ, ਕਿ ਕਾਰ ਜਿਹੜੀ ਸੀਗੀ ਉਹ ਬੜੀ ਮਹਿੰਗੀ ਆਡੀ ਕਾਰ ਸੀ 2,30,000 ਦੀ, ਤੇ ਉਹ ਟੈਸਟ ਕਰਨ ਚਲੇ ਗਏ, ਤੇ ਜਦ ਟੈਸਟ ਕਰਨ ਗਏ ਤਾਂ ਉਹਨੇ ਬੰਦੂਕ ਰੱਖਤੀ ਜੀ ਜਿਹੜਾ ਨਾਲ ਬੰਦਾ ਬੈਠਾ ਸੀ, ਕਹਿੰਦਾ ਲਿਆਓ ਫੜਾਓ ਹੁਣ, ਉਹ ਕਾਰ ਲੈ ਗਿਆ ਤੇ ਉਸ ਦੇ ਵਿਚ ਸਾਰੇ ਸ਼ਹਿਰ ਦੇ ਵਿਚੋਂ ਫਿਰ ਉਹਦਾ ਪਿੱਛਾ ਕੀਤਾ ਗਿਆ ਪੁਲਿਸ ਵੱਲੋਂ, ਹਾਈ ਸਪੀਡ ਚੇਸ ਹੋਈ ਆ ਤੇ ਇਸ ਦੀਆਂ ਖ਼ਬਰਾਂ ਲੱਗ ਰਹੀਆਂ ਨੇ, ਤੇ ਇਹ ਸਿਡਨੀ ਟਨਲ ਦੇ ਵਿਚੋਂ ਵੀ ਪੁਲਿਸ ਨੇ ਇਸਦਾ ਪਿੱਛਾ ਕੀਤਾ ਆ। ਸੋ ਇਹ ਵੀ ਇਕ ਖ਼ਬਰ ਆ। ਤੇ ਉਧਰ ਨਾਰਥ ਕੋਰੀਆ ਦੇ ਵਿਚ ਹਾਲਾਤ ਜਿਹੜੇ ਨੇ, ਜਾਂ ਕੋਰੀਅਨ ਪੈਨਸੁਲਾ ਦੇ ਵਿਚ ਹਾਲਾਤ ਜਿਹੜੇ ਨੇ ਉਹ ਕਾਫ਼ੀ ਸੰਗੀਨ ਨੇ, ਕਿਉਂਕਿ ਅਮਰੀਕਾ ਨੇ ਆਪਣੇ ਜਿਹੜੀ ਥਰਡ ਮਿਜ਼ਾਈਲ ਆ ਉਹ ਤਾਇਨਾਤ ਕਰ ਦਿੱਤੀ ਆ ਸਾਊਥ ਕੋਰੀਆ ਦੇ ਵਿਚ। ਇਸ ਦਾ ਜਿਹੜਾ ਨੋਟਿਸ ਲਿਆ ਚਾਈਨਾ ਨੇ ਤੇ ਅਮਰੀਕਾ ਨੂੰ ਤਾਕੀਦ ਕੀਤੀ ਆ ਕਿ ਇਹ ਜਿਹੜਾ ਮਿਜ਼ਾਇਲ ਸਿਸਟਮ ਹੈ ਇਸ ਨੂੰ ਹਟਾਇਆ ਜਾਵੇ ਇਥੋਂ, ਪਰ ਨਾਰਥ ਕੋਰੀਆ ਨੇ ਧਮਕੀ ਦਿੱਤੀ ਆ ਕਿ ਅਸੀਂ ਅਗਰ ਲੜਾਈ ਹੋਈ ਤਾਂ ਨਿਊਕਲੀਅਰ ਲੜਾਈ ਹੋਏਗੀ, ਕਿ ਅਮਰੀਕਾ ਨਿਊਕਲੀਅਰ ਲੜਾਈ ਦੀ ਤਿਆਰੀ ਕਰ ਰਿਹਾ, ਡਾਰਵਿਨ ਦੇ ਵਿਚ ਉਹ ਆਪਣੇ ਬੇਸ ਬਣਾ ਰਿਹਾ, ਤੇ ਉਹ ਕਹਿੰਦੇ ਕਿ ਆਸਟ੍ਰੇਲੀਆ ਵੀ ਸਾਡੀ ਰੇਂਜ ਦੇ ਵਿਚ ਹੈ, ਸੋ ਅਗਰ ਅਸੀਂ ਬੰਬ ਸੁੱਟਾਂਗੇ ਤਾਂ ਆਸਟ੍ਰੇਲੀਆ ਤੇ ਵੀ ਨਿਊਕਲੀਅਰ ਹਮਲਾ ਹੋ ਸਕਦਾ। ਸੋ ਇਸ ਸਾਰੇ ਘਟਨਾਕ੍ਰਮ ਬਿਆਨਬਾਜ਼ੀ ਨੂੰ ਲੈ ਕੇ, ਪੈਂਤੜੇਬਾਜ਼ੀ ਨੂੰ ਲੈ ਕੇ ਕਾਫੀ ਸਾਊਥ ਚਾਈਨਾ ਸੀ ਜਿਹੜਾ ਆ ਉਸ ਦੇ ਵਿਚ ਕਾਫੀ ਖਲਬਲੀ ਮਚੀ ਹੋਈ ਆ। ਤੇ ਹੁਣ ਚਾਈਨਾ ਨੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਚਾਈਨਾ ਨੇ ਬੇਨਤੀ ਕੀਤੀ ਆ, ਤਾਕੀਦ ਕੀਤੀ ਆ ਯੁਨਾਈਟਿਡ ਸਟੇਟਸ ਨੂੰ ਕਿ ਆਪਣਾ ਮਿਜ਼ਾਈਲ ਡਿਫੈਂਸ ਸਿਸਟਮ ਜਿਹੜਾ ਸਾਊਥ ਕੋਰੀਆ ਤੋਂ ਵਾਪਸ ਲੈ ਜਾਵੇ, ਤਾਂ ਕਿ ਇਸ ਇਲਾਕੇ ਦੇ ਵਿਚ ਜਿਹੜੀ ਆ ਟੈਨਸ਼ਨ ਆ ਉਹ ਘਟਾਈ ਜਾ ਸਕੇ। ਤੇ ਇਹ ਸੀ ਅੰਤਰਰਾਸ਼ਟਰੀ ਖ਼ਬਰਾਂ। ਤਾਂ ਰਾਜਵਿੰਦਰ ਕੱਕ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸੁਣ ਰਹੇ ਆ ਜੀ, ਆਓ ਜੀ ਆਓ, ਸਵਾਗਤ ਹੈ ਤੁਹਾਡਾ। ਤੇ ਜਗਵੀਰ ਸਿੱਖੋਂ ਕੇਨਜ਼ ਵਾਲਿਆਂ ਨੂੰ, ਕੇਨਜ਼ ਵਾਲੇ ਆ ਗਏ ਨੇ ਜੀ ਅੱਜ, ਕੇਨਜ਼ ਵਾਲਿਆਂ ਨੇ ਯੂਨੀਅਨ ਬਣਾ ਲਈ ਹੈ ਸਾਡੇ ਅਗੇਂਸਟ, ਕਿ ਕਹਿੰਦੇ ਸਤਿ ਸ੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ, ਸਾਰੇ ਵੀਰਾਂ ਨੂੰ ਵੀ, ਤੇ ਪ੍ਰੋਗਰਾਮ ਬੜਾ ਸੋਹਣਾ ਚੱਲ ਰਿਹਾ, ਕਹਿੰਦੇ ਕਰ ਲਓ ਮਖੌਲ ਕੇਨਜ਼ ਵਾਲਿਆਂ ਨੂੰ ਜੀ, ਕਰ ਲਓ, ਇਹ ਗੁੱਸੇ ਵਿਚ ਕਹਿ ਰਹੇ ਨੇ।
ਅਸੀਂ ਮਖੌਲ ਨਹੀਂ ਕਰਦੇ ਜੀ,
ਹਾਂਜੀ
ਅਸੀਂ ਮਖੌਲ ਨਹੀਂ ਕਰਦੇ, ਅਸੀਂ ਤਾਂ ਸਗੋਂ ਇਨ੍ਹਾਂ ਦੇ ਮੌਸਮ ਦੀ ਤਾਰੀਫ ਕਰ ਰਹੇ ਹਾਂ।
ਹਾਂਜੀ, ਮੈਂ ਤਾਂ ਵੀਡੀਓ ਬਣਾਇਆ ਹੋਇਆ ਹਰਜੀਤ ਦਾ, ਉਹਨੇ ਜਦ ਇਹ ਕਿਹਾ ਨਾ, ਮੈਂ ਕਿਹਾ ਯਾਰ ਇਹ ਤਾਂ ਹਜੇ ਸਿਆਲ ਤਾਂ ਸ਼ੁਰੂ ਵੀ ਨਹੀਂ ਹੋਇਆ, ਤੈਨੂੰ ਹੁਣੇ ਤੂੰ ਇੰਨਾ ਕੋਟੀਆਂ ਪਾ ਕੇ ਘੁੰਮਦਾ, ਟੋਪੀਆਂ ਲੈ ਕੇ ਘੁੰਮਦਾ, ਹਜੇ ਤਾਂ ਅਸੀਂ ਤਾਂ ਟੀ ਸ਼ਰਟਾਂ ਚ ਘੁੰਮਦੇ ਆ। ਉਹ ਭਾਜੀ ਕਹਿੰਦਾ ਮੈਂ ਦੇਖਿਆ ਹੀ 3 ਸਾਲ ਬਾਅਦ ਹੈ ਸਿਆਲ ਪਹਿਲੀ ਵਾਰੀ ਆਹ ਹੁੰਦਾ ਆ। ਸੋ ਕੇਨਜ਼ ਵਾਲੇ ਹੁਣ ਮੈਂ ਬਿਆਨ ਰਿਕਾਰਡ ਕੀਤੇ ਹੋਏ ਆ, ਮੈਂ ਉਹ ਕੇਨਜ਼ ਤੋਂ ਮੁੰਡਾ ਜਿਹੜਾ ਆਇਆ। ਚਲੋ ਅਗਲਾ ਇਕ ਗੀਤ ਸੁਣਦੇ ਆ, ਗੀਤ ਤੋਂ ਬਾਅਦ ਕੁਛ ਭਾਰਤੀ ਖ਼ਬਰਾਂ, ਪੰਜਾਬ ਦੀਆਂ ਖ਼ਬਰਾਂ, ਦਿੱਲੀ ਦੀ ਗੱਲ ਕਰਾਂਗੇ, ਤੇ ਨਾਲ ਦੀ ਨਾਲ ਅੱਜ ਥੋੜਾ ਜਿਹਾ ਆਪਾਂ ਜਿਹੜੀ ਲਿਫਟ ਕਰਾਉਣ ਵਾਲੀ ਗੱਲ ਹੈ ਉਹ ਵੀ ਕਰਾਂਗੇ। ਸੋ ਸੁਣਦੇ ਹਾਂ ਜੀ ਪਹਿਲਾਂ ਇੱਕ ਹਰਜੀਤ ਹਰਮਨ ਦਾ ਬੜਾ ਹੀ ਖੂਬਸੂਰਤ ਗੀਤ ਮਾਏ ਨੀ ਮਾਏ।
ਮਾਏ ਨੀ ਮਾਏ ਮਾਏ ਨੀ ਮਾਏ ਮਾਏ ਨੀ ਮਾਏ ਮਾਏ ਨੀ ਮਾਏ ਨੀ ਮੈਂ ਸੱਜਣਾ ਦੀ ਮੂਰਤ ਬਣਾਈ ਰਾਤ ਨੂੰ ਬਣਾਈ ਰਾਤ ਨੂੰ ਨੀ ਜੀ ਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ ਉਹਦੇ ਚਿਹਰੇ ਉੱਤੇ ਚੁੱਪ ਸੀ ਫਕੀਰਾਂ ਵਰਗੀ ਨੈਣਾ ਬਾਰੀ ਤੱਕਣੀ ਸੀ ਤੀਰਾਂ ਵਰਗੀ ਉਹਦੇ ਚਿਹਰੇ ਉੱਤੇ ਚੁੱਪ ਸੀ ਫਕੀਰਾਂ ਵਰਗੀ ਨੈਣਾ ਵਿੱਚ ਤੱਕਣੀ ਸੀ ਤੀਰਾਂ ਵਰਗੀ ਤਿੱਖੇ ਤੀਰਾਂ ਬਰਸਾਤ ਤਿੱਖੇ ਤੀਰਾਂ ਬਰਸਾਤ ਲਾਈ ਰਾਤ ਨੂੰ ਲਾਈ ਰਾਤ ਨੂੰ ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ ਹੀ ਮੈਂ ਸੱਜਣਾ ਦੀ ਮੂਰਤ ਬਣਾਈ ਰਾਤ ਮਾਏ ਮੇਰਾ ਦਿਲ ਨਾ ਭਰੇ ਰਾਤਾਂ ਨੂੰ ਵੀ ਮੁੱਖੀ ਉਹਦਾ ਚਾਨਣ ਕਰੇ ਉਹਨੂੰ ਵੇਖ ਵੇਖ ਮਾਏ ਮੇਰਾ ਚਿੱਤ ਨਾ ਭਰੇ ਰਾਤਾਂ ਨੂੰ ਵੀ ਮੁੱਖ ਉਹਦਾ ਚਾਨਣ ਕਰੇ ਪਲ ਬਿਨਾਂ ਨਜ਼ਰ ਬਿਨਾਂ ਨਜ਼ਰ ਹਟਾਈ ਰਾਤ ਨੂੰ ਹਟਾਈ ਰਾਤ ਨੂੰ ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ ਹੀ ਮੈਂ ਸੱਜਣਾ ਦੀ ਮੂਰਤ ਬਣਾਈ ਰਾਤ ਕਹੇ ਪਰ ਕੁਝ ਨਾ ਕਹੇ ਉਸ ਦੀ ਰਮਜ਼ ਮੇਰਾ ਦਿਲ ਨਾ ਸਹੇ ਬੜਾ ਕੁਝ ਕਹੇ ਪਰ ਕੁਝ ਨਾ ਕਹੇ ਉਸ ਦੀ ਰਮਜ਼ ਮੇਰਾ ਦਿਲ ਨਾ ਸਹੇ ਪ੍ਰਗਟ ਹੋਈ ਪ੍ਰਗਟ ਹੋਈ ਰੁਸ਼ ਨਾਹੀ ਰਾਤ ਨੂੰ ਮਾਹੇ ਰਾਤ ਨੂੰ ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ ਹੀ ਮੈਂ ਸੱਜਣਾ ਦੀ ਮੂਰਤ ਬਣਾਈ ਰਾਤ
ਬਿਲਕੁਲ ਨਵਾਂ ਗੀਤ ਸੁਣ ਰਹੇ ਹੋ ਤੁਸੀਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਮਾਏ ਨੀ ਮਾਏ। ਸੋ ਪ੍ਰੋਗਰਾਮ ਚੱਲ ਰਿਹਾ ਲਹਿਰਾਂ, ਉਮੀਦ ਰੱਖਦੇ ਹਾਂ ਕਿ ਤੁਸੀਂ ਆਨੰਦ ਮਾਣ ਰਹੇ ਹੋਵੋਗੇ। ਮੇਰੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਨੇ, ਅੱਜ ਗੁਰਸੇਵਕ ਸਿੰਘ ਹੁਣੀ ਗੈਰ ਹਾਜ਼ਰ ਨੇ। ਸੋ ਦਲਜੀਤ ਸਿੰਘ ਜੀ, ਆਪਣੇ ਤਾਇਆ ਜੀ ਵੀ ਆ ਗਏ ਨੇ ਪ੍ਰੋਗਰਾਮ ਚ, ਗਿਆਨੀ ਸੰਤੋਖ ਸਿੰਘ ਜੀ, ਉਹ ਵੀ ਸੁਣ ਰਹੇ ਨੇ ਪ੍ਰੋਗਰਾਮ, ਤੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ। ਸੋ ਉਹਨਾਂ ਨੇ ਮੈਸੇਜ ਭੇਜਿਆ,
ਕਹਿੰਦੇ ਆਪਾਂ ਪਹਿਲਾਂ ਸਿਹਤ ਜਾਬੀ ਦੀ ਅਰਦਾਸ ਕੀਤੀ ਸੀ, ਪਰਮਾਤਮਾ ਨੇ ਉਹਨਾਂ ਨੂੰ ਸਿਹਤ ਜਾਬੀ ਦਿੱਤੀ ਆ, ਚੰਗੀ ਗੱਲ ਆ। ਮੇਰੇ ਤਾਂ ਬਹੁਤ ਨਜ਼ਦੀਕ ਨੇ, ਸਿਰਫ 2 ਕਿਲੋਮੀਟਰ ਦੂਰ ਤੋਂ ਤੇ ਮੈਂ ਉਹਨਾਂ ਦਾ ਲੰਮਾ ਭਤੀਜਾ।
ਹਾਂਜੀ ਹਾਂਜੀ, ਤੁਸੀਂ ਕਿਲੋਮੀਟਰਾਂ ਚ ਜਾਂ ਸੈਂਟੀਮੀਟਰਾਂ ਚ ਕਿਉਂ ਗੱਲ ਕਰਦੇ ਹੋ? ਬਹੁਤ ਮੇਰੇ ਬਹੁਤ ਨੇੜੇ ਆ 2 ਕਿਲੋਮੀਟਰ ਤੋਂ, ਮੈਂ ਉਹਨਾਂ ਦਾ ਬਹੁਤ ਲੰਮਾ ਭਤੀਜਾ। ਕਿਲੋਮੀਟਰਾਂ ਤੇ ਸੈਂਟੀਮੀਟਰਾਂ ਚ ਤੁਹਾਡਾ ਰਿਸ਼ਤਾ ਆ। ਸੋ ਪਰ ਗਿਆਨੀ ਜੀ ਠੀਕ ਨੇ ਮੇਰੀ ਉਹਨਾਂ ਨੇ। ਹਾਂਜੀ
ਜੀ ਜੀ ਜੀ, ਮੈਂ ਸਿਰਫ ਅਮਨਦੀਪ ਇਹ ਕਹਿਣਾ ਚਾਹੁੰਦਾ ਸੀ ਕਿ ਮੇਰਾ ਜਿੱਦਾਂ ਕਹਿ ਦਿੰਦੇ ਹੁੰਦੇ ਆ ਨਾ, ਸਾਡਾ ਬੜਾ ਡੂੰਘਾ ਰਿਸ਼ਤਾ, ਸਾਡੇ ਪਿੰਡ ਤੋਂ ਇਹਨਾਂ ਦੇ ਪਿੰਡ ਨੂੰ ਸੜਕ ਜਾਂਦੀ ਜਾਂ ਸੂਆ ਜਾਂਦਾ, ਤੇ ਉਹ ਤਾਇਆ ਜੀ ਮੇਰੇ ਪਿੰਡ ਦੇ ਬਿਲਕੁਲ ਨੇੜੇ ਪੈਂਦੇ ਨੇ ਜੀ।
ਹਾਂਜੀ, ਜਿਸ ਤਰ੍ਹਾਂ ਕਹਿੰਦੇ ਜਮਾ ਹੀ ਕਹਿੰਦੇ, ਬਸ ਲੁਧਿਆਣੇ ਤੋਂ ਸਿਰਫ ਨੇੜੇ ਹੀ ਆਪਣਾ, ਆਪਣੇ ਜ਼ਮੀਨਾਂ ਦੀ ਕੀਮਤ ਬਹੁਤ ਵੱਧ ਗਈ ਆ। ਕਹਿੰਦੇ ਅੱਛਾ ਉਹ ਕਿੱਦਾਂ, ਕਹਿੰਦੇ ਲੁਧਿਆਣੇ ਨਾ 2 ਕਰੋੜ ਦਾ ਖੇਤ ਹੋ ਗਿਆ ਬਿਲਕੁਲ ਨਾਲੇ ਬਾਹਰਲੇ ਪਾਸੇ। ਕਹਿੰਦੇ ਅੱਛਾ ਵੀ ਤੁਹਾਡਾ ਪਿੰਡ ਕਿੰਨਾ, ਜਮਾ ਹੀ ਲੱਗ ਗਿਆ, ਜਮਾ ਹੀ 45 ਪਿੰਡ ਪੈਂਦੇ ਨੇ, ਬਹੁਤੇ ਨੀ ਹੈਗੇ ਸਾਡੇ ਵੀ। ਇਸੇ ਤਰ੍ਹਾਂ ਖੈਰ ਗਿਆਨੀ ਜੀ ਕਹਿੰਦੇ ਨੇ ਕਿ ਸ਼ੁਕਰ ਹੈ ਜੀ ਅੱਜ ਖੋਲਣ ਤੇ ਤੁਹਾਡੀ ਆਵਾਜ਼ ਸੁਣੀ ਆ, ਬਾਕੀ ਕਹਿੰਦੇ ਗੀਤ ਕਾਫੀ ਚੱਲਦੇ ਨੇ ਪ੍ਰੋਗਰਾਮ ਚ। ਖੈਰ ਗਿਆਨੀ ਜੀ ਹੁਣੀ ਠੀਕ ਠਾਕ ਨੇ, ਤੇ ਇਨ੍ਹਾਂ ਨੂੰ ਇਨਫੈਕਸ਼ਨ ਹੋ ਗਈ ਸੀ ਤੇ ਬੁਖਾਰ ਚੜ ਗਿਆ ਸੀ, ਉਹ ਹੁਣ ਠੀਕ ਹੈ, ਪਰ ਇਨ੍ਹਾਂ ਦਾ ਜਿਹੜਾ ਬਾਈਪਾਸ ਹੋਣਾ ਹੈ ਜੀ, ਤੇ ਉਹਦੇ ਲਈ ਆਪਾਂ ਅਰਦਾਸ ਕਰਦੇ ਆ ਕਿ ਵਧੀਆ ਐਨ ਨਿਪਰੇ ਚੜਨ। ਵੈਸੇ ਡਾਕਟਰਾਂ ਦੀ ਕਾਬਲੀਅਤ ਬਹੁਤ ਜ਼ਿਆਦਾ ਇੱਥੇ। ਸੋ ਮਿਲਾਂਗੇ ਜੀ ਤੁਹਾਨੂੰ। ਗੁਰੀ ਥਿੰਦੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਅੱਜ ਪ੍ਰੋਗਰਾਮ ਘਰ ਰਹਿ ਕੇ ਇੰਜੋਏ ਕਰ ਰਹੇ ਆ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਬਹੁਤ ਬਹੁਤ ਸ਼ੁਕਰੀਆ ਗੁਰੂ ਜੀ ਤੇ ਪ੍ਰੋਗਰਾਮ ਚ ਸਵਾਗਤ ਹੈ। ਧਨੀ ਸਾਹਿਬ ਵੀ ਜੁੜ ਗਏ ਨੇ ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ, ਤੇ ਉਹ ਇੱਕ ਹਾਸੇ ਵਾਲਾ ਭੇਜ ਰਹੇ ਨੇ ਕਲਿੱਪ, ਕਹਿੰਦੇ ਵਿਆਹ ਕਰਾਉਣਾ ਤਾਂ ਸੋਹਣਿਆ ਤੇਰੇ ਨਾਲ, ਤੀਰ ਵਾਂਗ ਸਿੱਧਾ ਤਾਂ ਤੈਨੂੰ ਮੈਂ ਬਾਅਦ ਚ ਕਰ ਲੂ। ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ,
ਪਹਿਲਾਂ ਡਰਦਾ ਦੌੜ ਜਾਏ।
ਹਾਂਜੀ ਹਾਂਜੀ, ਕਹਿੰਦੇ ਕਰਾਉਣਾ ਤੇਰੇ ਨਾਲ ਹੀ, ਤੀਰ ਵਾਂਗ ਸਿੱਧਾ ਤੈਨੂੰ ਬਾਅਦ ਚੋਂ ਕਰ ਲੂ, ਕਿਆ ਬਾਤ ਹੈ। ਇਹ ਹੈ ਜੀ ਦੱਸ ਕੇ ਚੈਲੰਜ ਕਰਕੇ ਅਗਲੇ ਨੂੰ ਕਹਿੰਦੇ ਅਖਾੜੇ ਦੇ ਵਿਚ ਉਤਾਰਨਾ। ਸੋ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਆ, ਤੇ ਪ੍ਰੋਗਰਾਮ ਦੇ ਵਿਚ ਥੋੜੀਆਂ ਇੰਡੀਆ ਦੀਆਂ ਆਪਾਂ ਗੱਲਾਂ ਬਾਤਾਂ ਕਰ ਲਈਏ, ਆਪਣੇ ਸਰੋਤਿਆਂ ਨੂੰ ਦੱਸ ਦਈਏ। ਕਹਿੰਦੇ ਕਿ ਦਿੱਲੀ ਦੇ ਵਿਚ ਖਿੜਿਆ ਮੁੜ ਕੇ ਕਮਲ, ਆਪ ਨੂੰ ਫਿਰਿਆ ਝਾੜੂ, ਕਾਂਗਰਸ ਹੱਥ ਮਲਦੀ ਰਹਿ ਗਈ। ਸੋ ਦਿੱਲੀ ਦੇ ਵਿਚ ਜਿਹੜੀਆਂ ਐਮ ਸੀ ਡੀ ਦੀਆਂ ਚੋਣਾਂ ਹੋਈਆਂ ਨੇ, ਉਸ ਦੇ ਵਿਚ ਮੋਦੀ ਲਹਿਰ ਦੇ ਦਮ ਤੇ ਪਿਛਲੇ ਮਹੀਨੇ ਪੰਜ ਵਿਚੋਂ 4 ਸੂਬਿਆਂ ਚ ਸਰਕਾਰ ਬਣਾਉਣ ਵਾਲੀ ਭਾਜਪਾ ਨੇ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਤੇ 3 ਨਗਰ ਨਿਗਮਾਂ ਦੀਆਂ ਚੋਣਾਂ ਚ ਵੀ ਪ੍ਰਚੰਡ ਜਿੱਤ ਹਾਸਲ ਕੀਤੀ ਆ। ਪਿਛਲੇ 10 ਸਾਲਾਂ ਤੋਂ ਦਿੱਲੀ ਨਗਰ ਨਿਗਮ ਦੀ ਸੱਤਾ ਤੇ ਕਾਬਜ ਭਾਜਪਾ ਨੇ ਤੀਜੀ ਵਾਰੀ ਜਿੱਤ ਹਾਸਲ ਕੀਤੀ ਆ ਜੀ। ਸੋ 23 ਅਪ੍ਰੈਲ ਨੂੰ ਹੋਈਆਂ 270 ਵਾਰਡਾਂ ਦੀਆਂ ਚੋਣਾਂ ਚ ਬੁੱਧਵਾਰ ਨੂੰ ਆਏ ਨਤੀਜਿਆਂ ਚ 181 ਵਾਰਡਾਂ ਚ ਭਾਜਪਾ ਜੇਤੂ ਰਹੀ ਆ, ਜਦਕਿ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਚ 70 ਚੋਂ 67 ਸੀਟਾਂ ਜਿੱਤ ਕੇ ਪ੍ਰਚੰਡ ਬਹੁਮਤ ਨਾਲ ਸੂਬਾ ਸਰਕਾਰ ਬਣਾਉਣ ਵਾਲੀ ਆਪ 48 ਸੀਟਾਂ ਹੀ ਜਿੱਤ ਸਕੀ। ਸੋ ਸਿਚੁਏਸ਼ਨ ਕਾਫੀ ਗੰਭੀਰ ਆ। ਦਲਜੀਤ ਸਿੰਘ ਜੀ, ਇਸ ਨੂੰ ਭਾਰਤ ਦੇ ਵਿਚ ਕਿਸ ਤਰ੍ਹਾਂ ਲਿਆ ਜਾਂਦਾ ਹੈ? ਹੁਣ ਕਹਿੰਦੇ ਆ ਕਿ ਈਵੀਐਮ ਮਸ਼ੀਨਾਂ ਦੀ ਗੜਬੜ ਰਹੀ ਹੈ, ਤੇ
ਉਹ ਤੇ ਹਰ ਵਾਰੀ ਕਹਿ ਰਹੇ ਆ
ਜੀ
ਅਮਨਦੀਪ, ਆਪ ਵਾਲੇ ਹਰ ਵਾਰੀ ਕਹਿ ਰਹੇ ਆ ਇਸ ਨੂੰ
ਜੀ। ਪਰ ਜਦੋਂ 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 70 ਚੋਂ 67 ਸੀਟਾਂ ਆਪ ਜਿੱਤੀਆਂ ਸੀ, ਉਦੋਂ ਵੀ ਸੀ ਈਵੀਐਮ ਚ, ਉਦੋਂ ਵੀ ਗੜਬੜ ਸੀ ਈਵੀਐਮ ਚ?
ਹੋ ਸਕਦਾ ਇਨ੍ਹਾਂ ਨੇ ਵੀ ਕੀਤੀ ਹੋਈ ਜੀ, ਅੱਜ ਕੱਲ ਸਿਆਸਤ ਬੜੀ ਡੂੰਘੀ ਆ
ਜੀ ਜੀ।
ਉਦੋਂ ਹੋ ਸਕਦਾ ਕਾਂਗਰਸ ਨੇ ਇਨ੍ਹਾਂ ਨੂੰ ਸਪੋਰਟ ਦਿੱਤੀ ਸੀ, ਤੇ ਐਤਕੀ ਪੰਜਾਬ ਵਿਚ ਕਾਂਗਰਸ ਨੇ ਅਕਾਲੀ ਦਲ ਨੇ ਕਾਂਗਰਸ ਨੂੰ ਸਪੋਰਟ ਦਿੱਤੀ ਆ। ਸਿਆਸਤ ਦੇ ਵਿਚ ਬਹੁਤ ਡੂੰਘਾਈ ਹੁੰਦੀ ਆ, ਇਹ ਸਾਡੀ ਸਮਝ ਤੋਂ ਵੈਸੇ ਬਾਹਰੀ ਹੁੰਦੀ ਆ, ਪਰ ਇਕ ਗੱਲ ਜ਼ਰੂਰ ਆ ਕਿ ਆਪ ਨੂੰ ਕਿਤੇ ਨਾ ਇਕ ਹਫ਼ਤਾ ਲਾ ਕੇ ਆਪ ਪੜਚੋਲ ਜ਼ਰੂਰ ਕਰਨੀ ਚਾਹੀਦੀ ਆ ਕਿ ਕਿੱਥੇ ਕਿੱਥੇ ਸਾਡੇ ਵੀਕ ਪੁਆਇੰਟ ਆ, ਕਿੱਥੇ ਕਿੱਥੇ ਅਸੀਂ ਮਾਰ ਖਾ ਰਹੇ ਆ, ਤੇ ਜੇ ਨਹੀਂ ਕਰਨਗੇ ਤੇ ਮੇਰੇ ਖਿਆਲ ਚ ਜਿਵੇਂ ਛੇਤੀ ਨਾਲ ਇਹ ਪਾਰਟੀ ਅੱਗੇ ਆਈ ਸੀ ਉਸੇ ਤਰ੍ਹਾਂ ਹੋ ਸਕਦਾ ਇਹਨੂੰ ਵਾਪਸ ਵੀ ਪਰਤਣਾ ਪਵੇ
ਜੀ। ਤੇ ਉਧਰ ਜਿਹੜੇ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਦੇ ਆਪਸ ਦੇ ਰਿਲੇਸ਼ਨ ਹੈ, ਉਨ੍ਹਾਂ ਦੇ ਬਾਰੇ ਵੀ ਖ਼ਬਰਾਂ ਲੱਗੀਆਂ ਨੇ ਕਿ ਆਪਸ ਦੇ ਵਿਚ ਉਨ੍ਹਾਂ ਦੇ ਰਿਲੇਸ਼ਨ ਵਧੀਆ ਨੇ, ਵਧੀਆ ਨਹੀਂ ਹੈਗੇ। ਉਧਰ ਫੂਲਕਾ ਸਾਹਿਬ ਨੇ ਵੀ ਆਪਣਾ ਖਦਸ਼ਾ ਪ੍ਰਗਟ ਕੀਤਾ ਹੈ ਕਿ ਭਗਵੰਤ ਮਾਨ ਦੇ ਥੋੜੀ ਥੋੜੀ ਉਲਟ ਉਨ੍ਹਾਂ ਨੇ ਆਪਣੇ ਰੁੱਖ ਅਪਣਾਇਆ ਕਿ ਜਿਹੜੇ ਮੇਨ ਧਨੰਤਰ ਸੀ ਜਿਸ ਤਰ੍ਹਾਂ ਸਿੱਧੂ ਸਾਹਿਬ ਸੀ, ਪ੍ਰਗਟ ਸਿੰਘ ਹੋਣੀ ਸੀ ਜਾਂ ਮਨਪ੍ਰੀਤ, ਉਨ੍ਹਾਂ ਨੂੰ ਪਾਰਟੀ ਦੇ ਵਿਚ ਉਹ ਕਹਿੰਦੇ ਨੇ ਕਿ ਪੁੱਛੋ ਵੀ ਕਿਹਨੇ ਆਉਣ ਦਿੱਤਾ। ਹੁਣ ਉਹ ਚ ਤੋਂ ਸਿੱਧਾ ਹੀ ਇਸ਼ਾਰਾ ਭਗਵੰਤ ਮਾਨ ਵੱਲ ਚੱਲ ਰਿਹਾ। ਸੋ ਕਿਤੇ ਨਾ ਕਿਤੇ ਹਾਂਜੀ, ਸੋ ਕਿਤੇ ਨਾ ਕਿਤੇ ਭਗਵੰਤ ਮਾਨ, ਕੇਜਰੀਵਾਲ, ਫੂਲਕਾ ਸਾਹਿਬ, ਇਹ ਆਪਸ ਦੇ ਵਿਚ ਜਿਹੜੇ ਟਾਪ ਟੀਅਰ ਲੀਡਰ ਨੇ, ਆਪਸ ਦੇ ਵਿਚ ਇਨ੍ਹਾਂ ਦੀ ਬਣਦੀ ਨਜ਼ਰ ਨਹੀਂ ਆ ਰਹੀ। ਤੇ ਇਸ ਹਾਰ ਤੋਂ ਬਾਅਦ, ਪੰਜਾਬ ਦੀ ਹਾਰ ਤੋਂ ਬਾਅਦ ਭਗਵੰਤ ਮਾਨ ਹਾਸ਼ੀਏ ਤੇ ਚਲੇ ਗਏ ਨੇ, ਕੋਈ ਬਿਆਨ ਨੀ, ਕੋਈ ਉਨ੍ਹਾਂ ਦੀ ਐਕਟੀਵਿਟੀ ਨੀ ਜਿਸ ਹਿਸਾਬ ਨਾਲ ਪਹਿਲਾਂ ਐਕਟਿਵ ਸੀ। ਸੋ ਦਿੱਲੀ ਦੇ ਵਿਚ ਜੋ ਹੋਇਆ, ਤੁਹਾਨੂੰ ਨੀ ਲੱਗਦਾ ਕੋਈ ਪੰਜਾਬ ਦਾ, ਉਸ ਪੰਜਾਬ ਦੀ ਹਾਰ ਦਾ ਸਾਹਮਣਾ, ਮਤਲਬ ਉਹਦਾ ਇਫੈਕਟ ਦਿੱਲੀ ਦੇ ਵਿਚ ਪਏ ਨੇ ਜਾ ਕੇ?
ਬਿਲਕੁਲ ਪੈਂਦਾ, ਜਿਵੇਂ ਹੁਣ ਆਉਂਦੀ ਉਥੇ ਕੁਝ ਸੀਟਾਂ ਅਜੇ ਰਹਿੰਦੀਆਂ ਨੇ, ਹੁਣ ਉਹਦਾ ਵੀ ਡਾਇਰੈਕਟ ਹੀ ਇਫੈਕਟ ਪੈਣਾ ਕਿ ਭਾਜਪਾ ਨੂੰ ਹੀ ਜਾਣਗੀਆਂ ਮੋਸਟਲੀ, ਇਹ ਕਹਿ ਸਕਦੇ ਹਾਂ। ਤੇ ਇਹ ਫਰਕ ਤਾਂ ਜ਼ਰੂਰ ਪੈਂਦਾ ਹੈ ਜਦੋਂ ਆਪਾਂ ਇੱਕ ਸੂਬੇ ਤੋਂ ਦੂਸਰੇ ਸੂਬੇ ਜਾਂ ਇੱਕ ਇਲੈਕਸ਼ਨ ਤੋਂ ਦੂਸਰੀ ਇਲੈਕਸ਼ਨ ਵੱਲ ਪ੍ਰਵੇਸ਼ ਕਰਦੇ ਹਾਂ। ਤੇ ਨਾਲੇ ਜਿਹੜੀਆਂ ਕਿਸੇ ਵੀ ਪਾਰਟੀ ਦੀਆਂ ਨੀਤੀਆਂ ਹੁੰਦੀਆਂ ਨੇ ਨਾ, ਉਹ ਨੀਤੀਆਂ ਤਾਂ ਨਾਲ ਨਾਲ ਹੀ ਚੱਲਣੀਆਂ ਨੇ, ਉਹੀ ਪੰਜਾਬ ਵਿਚ ਨੇ, ਉਹੀ ਦਿੱਲੀ ਵਿਚ ਨੇ। ਤੇ ਉਹਨਾਂ ਨੀਤੀਆਂ ਨੂੰ ਵਿਚਾਰਨ ਦੀ ਲੋੜ ਆ, ਭਾਵੇਂ ਚੰਗੀ ਪਾਰਟੀ ਅੱਗੇ ਆ ਰਹੀ ਸੀ ਪਰ ਹੁਣ ਇਹਦੇ ਬਾਰੇ ਜ਼ਰੂਰ ਇਹਨਾਂ ਨੂੰ ਆਪਣਾ ਸਵੈ ਪੜਚੋਲ ਕਰਨੀ ਚਾਹੀਦੀ ਆ।
ਜੀ, ਸੋ ਆਪਾਂ ਗੱਲਬਾਤ ਜਾਰੀ ਰੱਖਦੇ ਆ। ਇੱਕ ਹੋਰ ਖਬਰ ਆ ਰਹੀ ਹੈ ਪੰਜਾਬ ਤੋਂ ਹੀ, ਕੁੱਟ ਕੁੱਟ ਕੇ ਮਾਰਿਆ ਅਕਾਲੀ ਸਰਪੰਚ, ਚਾਟੀ ਪਿੰਡ ਦੇ ਝੀਤੇ ਚੇਤ ਸਿੰਘ ਵਾਲਾ ਪਿੰਡ ਚ ਚੋਣ ਰੰਜਿਸ਼ ਕਾਰਨ ਮੰਗਲਵਾਰ ਦੀ ਰਾਤ ਚਾਰ ਕਾਂਗਰਸੀ ਵਰਕਰਾਂ ਨੇ ਪਿੰਡ ਦੇ ਮੌਜੂਦਾ ਸਰਪੰਚ ਗੁਰਪਿੰਦਰ ਸਿੰਘ ਲਾਲੀ ਦੀ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਹੈ। ਮੁਲਜ਼ਮਾਂ ਨੇ ਇੱਟਾਂ ਤੋਂ ਇਲਾਵਾ ਉਸ ਦੇ ਗੁਪਤ ਅੰਗ ਤੇ ਵੀ ਲੱਤਾਂ ਤੇ ਘਸੁੰਨ ਤੇ ਵਾਰ ਕੀਤੇ ਤੇ ਉਸ ਨੂੰ ਅੱਧ ਮੋਇਆ ਕਰਕੇ ਫਰਾਰ ਹੋ ਗਏ। ਸੋ ਇਹ ਪੰਜਾਬ ਦੀ ਖਬਰ ਇਹ ਤੁਹਾਡੇ ਇਲਾਕੇ ਦੀ
ਪਾਰਟੀਆਂ ਨਾਲ ਜੋੜ ਕੇ? ਹਾਂਜੀ ਹਾਂਜੀ, ਅੰਮ੍ਰਿਤਸਰ ਦੇ ਨੇੜੇ ਹੀ ਆ ਚੀਤੇ ਪਿੰਡ।
ਜੀ ਜੀ,
ਤੇ ਇਹ ਕਹਿ ਸਕਦੇ ਪਾਰਟੀਆਂ ਦੇ ਨਾਲ ਕਈ ਵਾਰੀ ਜੋੜ ਕੇ ਦੇਖਿਆ ਜਾਂਦਾ ਹੈ, ਲੜਾਈ ਕਈ ਵਾਰੀ ਆਮ ਘਰੇਲੂ ਵੀ ਹੁੰਦੀ ਆ
ਜੀ।
ਤੇ ਪਰ ਕਿਉਂਕਿ ਪਾਰਟੀ ਨਾਲ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਰਟੀ ਨਾਲ ਸੰਬੰਧਿਤ ਹੁੰਦਾ ਹੈ, ਤੇ ਉਹਨੂੰ ਆਪਾਂ ਇਸ ਤਰ੍ਹਾਂ ਲੈ ਲਿਆ ਜਾਂਦਾ ਹੈ ਕਿ ਉਹ ਪਾਰਟੀ ਨੇ ਇੱਕ ਪਾਰਟੀ ਨੇ ਦੂਸਰੀ ਉੱਤੇ ਹਮਲਾ ਕੀਤਾ।
ਜੀ ਜੀ,
ਆਮ ਕਰਕੇ ਪਿੰਡਾਂ ਵਿਚ ਜਿਹੜੀ ਰੰਜਿਸ਼ ਹੁੰਦੀ ਆ, ਪਾਰਟੀਬਾਜ਼ੀ ਹੁੰਦੀ ਆ, ਉਹ ਕੋਈ ਜ਼ਮੀਨੀ ਝਗੜੇ ਹੁੰਦੇ ਆ ਜਾਂ ਹੋਰ ਕੋਈ ਪਰਿਵਾਰਕ ਝਗੜੇ ਵੀ ਹੁੰਦੇ ਆ
ਜੀ,
ਉਹਨਾਂ ਤੋਂ ਵੀ ਇਹ ਗੱਲਾਂ ਵੱਧ ਜਾਂਦੀਆਂ।
ਜੀ ਜੀ, ਇਹ ਖਬਰ ਹੈ, ਇਸ ਇਹੋ ਜਿਹੀ ਖਬਰ ਇੱਕ ਹੋਰ ਵੀ ਸ਼ੇਅਰ ਕਰਾਂਗੇ, ਪਰ ਪਹਿਲਾਂ ਅਖਬਾਰਾਂ ਦੀਆਂ ਮੁੱਖ ਸੁਰਖੀਆਂ ਜਿਹੜੀਆਂ ਆਪਣੇ ਸਰੋਤੇ ਨਾਲ ਸ਼ੇਅਰ ਕਰਨੀਆਂ। ਇੱਕ ਖਬਰ ਫਰੰਟ ਪੇਜ ਤੇ ਛਪੀ ਹੈ ਕਿ ਪਾਇਲਟ ਨੇ ਯਾਤਰੀ ਨੂੰ ਕੱਢੀ ਗਾਲ ਤੇ ਭੱਜੀ, ਹਰਭਜਨ ਭੱਜੀ ਭੜਕੇ ਇਸ ਦੇ ਉੱਤੇ। ਖਬਰ ਇਸ ਤਰ੍ਹਾਂ ਹੈ ਕਿ ਕ੍ਰਿਕਟਰ ਹਰਭਜਨ ਸਿੰਘ ਨੇ ਯਾਤਰੀਆਂ ਨਾਲ ਦੁਰਵਿਵਹਾਰ ਤੇ ਨਸਲੀ ਭੇਦਭਾਵ ਦੇ ਤੇ ਜੈੱਟ ਏਅਰਵੇਜ਼ ਦੇ ਪਾਇਲਟ ਤੇ ਗੁੱਸਾ ਕੱਢਿਆ। IPL ਚ ਮੁੰਬਈ ਇੰਡੀਅਨਜ਼ ਵੱਲੋਂ ਖੇਡ ਰਹੇ ਹਰਭਜਨ ਸਿੰਘ ਟਵੀਟ ਕਰਕੇ ਦੱਸਿਆ ਕਿ ਬਰਨਾਰਡ ਹੌਸਲਿਨ ਨਾਂ ਦੇ ਪਾਇਲਟ ਨੇ ਇਕ ਔਰਤ ਯਾਤਰੀ ਨਾਲ ਧੱਕਾ ਮੁੱਕੀ ਕੀਤੀ ਤੇ ਦਿਵਿਆਂਗ ਵਿਅਕਤੀ ਦੇ ਨਾਲ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ। ਪਾਇਲਟ ਨੇ ਇਸ ਵਿਅਕਤੀ ਨੂੰ ਬੁਲਾ ਕੇ ਭਾਰਤੀ ਹੋਣ ਤੇ ਗਾਲ ਕੱਢਦੇ ਹੋਏ ਜਹਾਜ਼ ਚੋਂ ਉਤਰ ਜਾਣ ਨੂੰ ਕਿਹਾ। ਭੱਜੀ ਨੇ ਕਈ ਟਵੀਟ ਕਰਕੇ ਕਿਹਾ ਕਿ ਪਾਇਲਟ ਖੁਦ ਭਾਰਤ ਵਿਚ ਰਹਿ ਰਿਹਾ ਹੋਵੇ, ਉਥੋਂ ਕਮਾਈ ਖਾ ਰਿਹਾ ਹੋਵੇ, ਉਹ ਇਕ ਭਾਰਤੀ ਦਾ ਅਨਾਦਰ ਕਰ ਰਿਹਾ ਹੈ। ਉਨ੍ਹਾਂ ਦੋਸ਼ੀ ਪਾਇਲਟ ਤੇ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਇਸ ਦੌਰਾਨ ਜੈੱਟ ਏਅਰਵੇਜ਼ ਦੇ ਨੇ ਬਿਆਨ ਜਾਰੀ ਕਰਕੇ ਘਟਨਾ ਦੇ ਲਈ ਮਾਫ਼ੀ ਮੰਗੀ ਹੈ ਜੀ। ਸੋ ਇਹ ਫਰੰਟ ਪੇਜ ਦੀ ਖਬਰ ਹੈ। ਸੋ ਇਸ ਦੇ ਉੱਤੇ ਦੇਖੋ, ਕਈ ਵਾਰੀ ਦੋਨੋਂ ਪਾਸੇ ਆ ਕਿ ਪਾਇਲਟ ਤਾਂ ਅਸੀਂ ਤਾਂ ਵੈਸੇ, ਦਲਜੀਤ ਸਿੰਘ ਤੁਸੀਂ ਵੀ ਜਹਾਜ਼ਾਂ ਦਾ ਕਾਫ਼ੀ ਸਫ਼ਰ ਕਰਦੇ ਹੋ ਤੇ ਅਸੀਂ ਤਾਂ ਵੈਸੇ ਪਾਇਲਟ ਕਦੇ ਦੇਖਿਆ ਨਹੀਂ ਵੀ ਆਮ ਯਾਤਰੀਆਂ ਦੇ ਵਿਚ ਆਉਂਦਾ ਹੋਵੇ, ਕਿਉਂਕਿ ਉਹ ਪਤਾ ਨਹੀਂ ਉਹਨਾਂ ਦੀ ਵੱਖਰੀ ਬਾਰੀ ਹੁੰਦੀ ਹੈ ਜਿਹਦੇ ਵਿਚ ਉਹ ਚੜਦੇ ਆ, ਜਿੱਦਾਂ ਟਰੱਕ ਡਰਾਈਵਰਾਂ ਦੀ ਨਹੀਂ ਹੁੰਦੀ, ਜਾਂ ਉਹ ਪਹਿਲਾਂ ਹੀ ਚਾੜ ਲੈਂਦੇ ਆ।
ਮੇਰੇ ਖਿਆਲ ਚ ਬਾਰੀ ਤਾਂ ਇੱਕੋ ਹੀ ਹੁੰਦੀ ਆ ਜੀ, ਪਰ ਉਹ ਕੈਬਨ ਵੱਖਰਾ ਹੁੰਦਾ, ਕੈਬਨ ਜ਼ਰੂਰ ਵੱਖਰਾ ਬਣਿਆ ਹੁੰਦਾ।
ਹਾਂਜੀ, ਨਹੀਂ ਅਸੀਂ ਦੇਖਿਆ ਨੀ ਨਾ ਕਦੇ ਚੜਦੇ ਉਤਰਦੇ। ਉਦਾਂ ਤਾਂ ਜਦੋਂ ਪੰਜਾਬ ਜਾਂਦੇ ਸੀ ਨਾ ਆਪਣੇ ਬੱਸਾਂ ਚ, ਬਹੁਤ ਸਫ਼ਰ ਕੀਤਾ ਤਾਂ ਸਵਾਰੀਆਂ ਪਹਿਲਾਂ ਸਵਾਰ ਹੋ ਜਾਂਦੀਆਂ ਸੀ ਤੇ ਉਹ ਤਾਂ ਨਾਰਮਲ ਤਾਕੀਆਂ ਦੋ ਜਿਹੜੀਆਂ ਅੱਗੇ ਪਿੱਛੇ ਉਹਦੇ ਰਾਹੀਂ ਚੜਦੇ ਹੁੰਦੇ ਸੀ ਤੇ ਡਰਾਈਵਰ ਪਾਸੇ ਜਦੋਂ ਡਰਾਈਵਰ ਨੇ ਆ ਕੇ ਬਹਿ ਜਾਣਾ, ਸਾਰਿਆਂ ਨੂੰ ਤਸੱਲੀ ਜੀ ਹੋ ਜਾਣੀ। ਖਾਸ ਕਰਕੇ ਗਰਮੀਆਂ ਦੇ ਵਿਚ ਬੱਸ ਚ ਬੈਠ ਨਹੀਂ ਸੀ ਹੁੰਦਾ, ਗਰਮੀ ਇੰਨੀ ਹੋ ਜਾਂਦੀ ਸੀ ਤੇ ਜਦੋਂ ਬਾਰੀ ਖੁੱਲਦੀ ਸੀ ਨਾ ਡਰਾਈਵਰ ਵਾਲੀ ਤੇ AC ਜਿੰਨੀ ਠੰਡ ਤਾਂ ਉਦਾਂ ਹੀ ਆ ਜਾਂਦੀ ਸੀ, ਲੈ ਵੀ ਡਰਾਈਵਰ ਆ ਗਿਆ ਹੁਣ ਚੱਲਣ ਲੱਗੀ ਬਸ ਨਾ। ਤੇ ਇਦਾਂ ਹੀ ਹੁਣ ਪਾਇਲਟ ਅਸੀਂ ਕਦੇ ਦੇਖਿਆ ਨੀ ਜੀ ਚੜਦਾ ਤੇ ਨਾ ਹੀ ਕਦੇ ਉਤਰਦਾ ਦੇਖਿਆ, ਤੇ ਸਾਨੂੰ ਵੀ ਇਦਾਂ ਹੀ ਆ ਵੀ ਸ਼ਾਇਦ ਉਹਨਾਂ ਨੇ ਬੱਕਰੀ ਕਿਤੇ ਬਾਰੀ ਲਾਈ ਹੋਊਗੀ। ਤੇ ਖੈਰ ਦੂਜੀ ਗੱਲ ਇਹ ਹੈ ਕਿ ਅਗਰ ਪਾਇਲਟ ਨੂੰ ਇੱਥੇ ਤੱਕ ਨੌਬਤ ਆ ਗਈ ਹੈ ਕਿ ਉਸ ਨੂੰ ਆ ਕੇ ਇੰਟਰਫੀਅਰ ਕਰਨਾ ਪਵੇ ਯਾਤਰੀਆਂ ਦੇ ਵਿਚ, ਤਾਂ ਮੈਨੂੰ ਲੱਗਦਾ ਕੁਛ ਯਾਤਰੀ ਵੀ ਜਿਹੜੇ ਆ ਆਪਣੀ ਹੱਦ ਤੋਂ ਵੱਧ ਗਏ ਹੋਣੇ ਆ ਕਿਤੇ ਨਾ ਕਿਤੇ, ਤਾਂ ਹੀ ਪਾਇਲਟ ਨੂੰ ਜਾਂ ਕੈਪਟਨ ਨੂੰ ਆਉਣਾ ਪੈਂਦਾ ਕੈਬਿਨ ਦੇ ਵਿਚ ਜਦੋਂ ਕਰੂ ਦੇ ਹੱਥੋਂ ਹੱਥ ਬਸ ਗੱਲ ਬਾਹਰ ਹੋ ਜਾਂਦੀ ਹੈ, ਤੇ ਕੈਪਟਨ ਦੇ ਕਹਿਣ ਤੇ ਜਾਂ ਪਾਇਲਟ ਦੇ ਕਹਿਣ ਤੇ ਕਿਸੇ ਵੀ ਯਾਤਰੀ ਨੂੰ ਜਹਾਜ਼ ਚੋਂ ਉਤਾਰਿਆ ਜਾ ਸਕਦਾ, ਇਹ ਏਵੀਏਸ਼ਨ ਦਾ ਕਾਨੂੰਨ ਹੈ। ਜੇ ਉਹਨੂੰ ਲੱਗਦਾ ਕਿ ਇਹ ਬੰਦੇ ਜਿਹੜੇ ਆ ਜਹਾਜ਼ ਦੀ ਸੇਫਟੀ ਜਾਂ ਯਾਤਰੀਆਂ ਦੀ ਸੇਫਟੀ ਦੇ ਲਈ ਔਖਾ ਕਰਨਗੇ, ਤਾਂ ਉਹ ਆਰਡਰ ਦੇ ਕੇ ਉਦ ਤੱਕ ਜਹਾਜ਼ ਨਹੀਂ ਉਡਾਉਂਦਾ ਜਦ ਤੱਕ ਉਹ ਉਤਰ ਨਹੀਂ ਜਾਂਦੇ। ਸੋ ਉਨ੍ਹਾਂ ਨੇ ਕੋਈ ਯਾਤਰੀਆਂ ਨੇ ਕੋਈ ਇਹੋ ਜਿਹੀ ਵੀ ਗੱਲ ਕੀਤੀ ਹੋਗੀ ਆਪ ਵੀ ਕਿ ਉਹ ਹੱਦੋਂ ਵੱਧ ਬਾਹਰ ਹੋ ਗਏ ਹੋਣੇ, ਤੇ ਪਾਇਲਟ ਨੂੰ ਇਹ ਗੱਲ ਕਹਿਣ ਤੇ ਮਤਲਬ ਮਜਬੂਰ ਹੋਣਾ ਪਿਆ ਹੋਊਗਾ। ਸੋ ਦੂਜੀ ਗੱਲ ਇਹ ਹੈ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਹੁੰਦੀ ਹੈ ਦਲਜੀਤ ਸਿੰਘ ਜੀ ਕਿ ਉਹ ਇਨ੍ਹਾਂ ਚੀਜ਼ਾਂ ਨੂੰ ਅਵਾਇਡ ਕਰਨਾ ਉਨ੍ਹਾਂ ਨੂੰ ਦੱਸਿਆ, ਪਰ ਫੇਰ ਵੀ ਚਲੋ ਮਾੜੀ ਗੱਲ ਹੈ ਉਨ੍ਹਾਂ ਨੇ ਇਹ ਭਾਸ਼ਾ ਵਰਤੀ ਹੈ, ਇਨ੍ਹਾਂ ਨੂੰ ਭਾਸ਼ਾ ਨਹੀਂ ਵਰਤਣੀ ਚਾਹੀਦੀ ਸੀ, ਪਰ ਆਪਾਂ ਇਸ ਖਬਰ ਦੇ ਦੋਨੋਂ ਪਹਿਲੂ ਦੇਖਣੇ ਆ ਕਿ ਕੋਈ ਇਹੋ ਜਿਹਾ ਕੰਮ ਕੀਤਾ ਹੋਊਗਾ ਕਿ ਪਾਇਲਟ ਨੇ ਆਪਣੀ ਸਾਰੀ ਟ੍ਰੇਨਿੰਗ ਭੁਲਾ ਕੇ ਕੈਬਿਨ ਚ ਆ ਕੇ ਉਨ੍ਹਾਂ ਨੂੰ ਇਹ ਗੱਲ ਕਹਿਣੀ ਪੈ ਗਈ, ਉਹ ਵੀ ਇਕ ਵਿਦੇਸ਼ੀ ਸੀਗੇ। ਸੋ ਇਹ ਖਬਰ ਲੱਗੀ ਆ ਤੇ ਇਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਖਬਰਾਂ। ਤੇ ਹੁਣ ਇਕ ਹੋਰ ਖਬਰ ਹੈ, ਕਹਿੰਦੇ ਖੇਤੀ ਤੋਂ ਹੀ ਆਮਦਨ ਤੇ ਨਹੀਂ ਲੱਗੇਗਾ ਟੈਕਸ। ਹੁਣ ਇਹ ਟੈਕਸ ਦੀ ਜਿਹੜੀ ਗੱਲ ਚੱਲ ਰਹੀ ਸੀ, ਮੈਂ ਕੱਲ ਵੀ ਪੜ੍ਹ ਰਿਹਾ ਸੀ ਦਲਜੀਤ ਸਿੰਘ ਜੀ, ਕਿ ਖੇਤੀ ਦੇ ਉੱਤੇ ਟੈਕਸ ਨਹੀਂ ਹੈਗਾ ਪੰਜਾਬ ਜਾਂ ਭਾਰਤ ਦੇ ਵਿਚ, ਕਿਉਂਕਿ ਪ੍ਰਾਇਮਰੀ ਇੰਡਸਟਰੀ ਐਗਰੇਰੀਅਨ ਇਕਾਨਮੀ ਹੈ, 70% ਭਾਰਤ ਦੀ ਇਕਾਨਮੀ ਐਗਰੀਕਲਚਰ ਦੇ ਉੱਤੇ ਆਧਾਰਿਤ ਹੈ, ਤੇ ਜਿਹੜੀ ਜਾਣੀ ਕਿ ਲੋ ਲੈਵਲ ਦੀ ਜਿਹੜੀ ਇਨਕਮ ਦੇ ਵਿਚ ਇਨ੍ਹਾਂ ਨੂੰ ਗਿਣਿਆ ਜਾਂਦਾ ਹੈ। ਸੋ ਇਕ ਅੰਦਾਜ਼ਾ ਜਾਂ ਇਕ ਵਿਚਾਰ ਦਿੱਤਾ ਸੀ ਨੀਤੀ ਆਯੋਗ ਦੇ ਮੈਂਬਰ ਵਿਵੇਕ ਦੇਵ ਰਾਏ ਨੇ ਕਿ ਪੂਰੀ ਤਰ੍ਹਾਂ ਖਾਰਜ, ਉਨ੍ਹਾਂ ਨੇ ਇਸ ਨੂੰ ਵਿਚਾਰ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ, ਪਰ ਉਨ੍ਹਾਂ ਨੇ ਵਿਚਾਰ ਇਹ ਦਿੱਤਾ ਸੀ ਕਿ ਇਕ ਲਿਮਿਟ ਹੋਣੀ ਚਾਹੀਦੀ ਆ ਖੇਤੀਬਾੜੀ ਵਿਚ ਵੀ, ਇਕ ਆਮਦਨ ਦੀ ਲਿਮਿਟ ਹੋਣੀ ਚਾਹੀਦੀ ਆ। ਇਸ ਦੇ ਕਈ ਕਾਰਨ ਨੇ ਜਿਹੜਾ ਉਨ੍ਹਾਂ ਨੇ ਸੁਝਾਅ ਦਿੱਤਾ, ਤੁਹਾਨੂੰ ਆਪ ਨੂੰ ਪਤਾ ਹੈ ਕਿ ਬਹੁਤ ਸਾਰੇ ਜਿਹੜੇ ਆੜ੍ਹਤੀਏ ਬਾਣੀਏ ਸ਼ੋਪਕੀਪਰ ਬਿਜ਼ਨਸਮੈਨ ਜਿਹੜੇ ਨੇ ਉਹ ਖੇਤੀਬਾੜੀ ਵਿਚ ਇਨਕਮ ਸ਼ੋ ਕਰਕੇ ਆਪਣੇ ਟੈਕਸ ਤੋਂ ਬਚਦੇ ਨੇ, ਇਹ ਤਾਂ ਜੱਗ ਜਾ ਰਿਹਾ, ਇਹ ਤਾਂ ਪਤਾ ਹੀ ਆ ਸਾਰਿਆਂ ਨੂੰ। ਹੁਣ ਉਹ ਜਿਸ ਤਰ੍ਹਾਂ ਹੁਣ ਸਮਝ ਲਓ ਮੈਂ ਖੇਤੀਬਾੜੀ ਵਾਲਾ, ਮੇਰਾ ਕੋਈ ਬਿਜ਼ਨਸਮੈਨ ਹੈ, ਮੈਂ ਉਹ ਤੋਂ ਪੈਸੇ ਇਧਰ ਸ਼ੋ ਕਰਕੇ ਮਤਲਬ ਹੇਠ ਉੱਤੇ ਕੰਮ ਕਰਦੇ ਆ, ਬਹੁਤ ਹੁੰਦਾ, ਹਰ ਥਾਂ ਹੁੰਦਾ, ਹਰ ਘਰ ਘਰ ਇਹੀ ਕੁਛ ਹੁੰਦਾ। ਸੋ ਉਸ ਨੂੰ ਨੱਥ ਪਾਉਣ ਦੇ ਲਈ ਉਨ੍ਹਾਂ ਨੇ ਇਹ ਪ੍ਰਪੋਜ਼ ਕੀਤਾ ਸੀ ਵੀ ਇਕ ਜਿਹੜੀ ਆਮਦਨ ਹੈ ਖੇਤਾਂ ਦੇ ਹਿਸਾਬ ਦੇ ਨਾਲ ਸੈੱਟ ਕਰਕੇ ਉਹ ਤੋਂ ਉਪਰ ਜਿਹੜੀ ਆਮਦਨ ਹੈ ਉਤੇ ਟੈਕਸ ਲਾਇਆ ਜਾਵੇ। ਸੋ ਇਸ ਕਰਕੇ ਉਸ ਨੂੰ ਹੁਣ ਖਾਰਜ ਕਰ ਦਿੱਤਾ, ਪਰ ਇਹ ਬਹੁਤ ਵਧੀਆ ਆਈਡੀਆ ਸੀਗਾ ਜਿਹੜਾ ਕਿ ਕਰ ਲੈਣਾ ਚਾਹੀਦਾ ਸੀ, ਇਸ ਦੇ ਨਾਲ ਜਿਹੜੀ ਟੈਕਸ ਦੀ ਚੋਰੀ ਹੈ ਉਹ ਬਹੁਤ ਬਚਾਅ ਹੋ ਸਕਦਾ ਸੀ ਉਹਦਾ। ਦਲਜੀਤ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਬਿਲਕੁਲ ਅਮਨਦੀਪ, ਇਹਦੇ ਚ ਜਿਹੜੀ ਖੇਤੀਬਾੜੀ ਦੀ ਆਮਦਨ ਆ ਨਾ, ਵੈਸੇ ਤੇ ਜਿਵੇਂ ਤੁਸੀਂ ਪਹਿਲਾਂ ਵੀ ਕਹਿ ਲਿਆ ਕਿ ਆਮਦਨ ਸਰਕਾਰ ਵੱਲੋਂ ਉਹਦੇ ਰੇਟ ਮਿੱਥੇ ਜਾਂਦੇ ਨੇ ਖੇਤੀ ਦੇ, ਤੇ ਜਿਹੜੇ ਰੇਟ ਨੇ ਇੱਥੇ ਇੰਡੀਆ ਵਿਚ ਉਹ ਲਗਭਗ ਇਹ ਕਹਿ ਲੋ ਕਿਸਾਨ ਦਾ ਆਪਣਾ ਘਰ ਵੀ ਪੂਰਾ ਨਹੀਂ ਕਰਦੇ। ਪਰ ਜੇ ਅਸਲੋਂ ਗੱਲ ਲਈਏ ਜਿਹੜੇ ਵੱਡੇ ਵੱਡੇ ਫਾਰਮ ਹਾਊਸ ਨੇ ਜਾਂ ਜ਼ਿਮੀਦਾਰ ਨੇ ਜਾਂ ਜਿਵੇਂ ਤੁਸੀਂ ਕਿਹਾ ਕਿ ਹੋਰ ਲੋਕ ਵੀ ਆਪਣੀ ਆਮਦਨ ਨੂੰ ਖੇਤੀਬਾੜੀ ਚ ਸ਼ੋ ਕਰਦੇ ਨੇ, ਉਹਦੇ ਉੱਤੇ ਕੋਈ ਜ਼ਰੂਰ ਤਿਰਛੀ ਨਜ਼ਰ ਰੱਖਣੀ ਚਾਹੀਦੀ ਆ, ਤਰੀਕਾ ਕੋਈ ਵੱਖਰਾ ਅਪਣਾਉਣਾ ਚਾਹੀਦਾ। ਆਮ ਖੇਤੀਬਾੜੀ ਵਾਲੇ ਕੋਲ ਮੇਰੇ ਖਿਆਲ ਚ ਟੈਕਸ ਦੀ ਕੋਈ ਗੁੰਜਾਇਸ਼ ਨਹੀਂ ਹੈਗੀ ਕਿ ਉਹ ਟੈਕਸ ਦੇ ਸਕੇ। ਹਾਂ, ਜੇ ਉਹਦੀ ਆਮਦਨ ਦੇ ਵਿਚ ਸੋਰਸਿਸ ਹੋਰ ਨੇ ਰਲਦੇ ਤੇ ਫਿਰ ਜ਼ਰੂਰ ਉਹਨੂੰ ਬਚਣਾ ਚਾਹੀਦਾ।
ਹਾਂ, ਇਹੀ ਗੱਲ ਉਹਨੇ ਕਹੀ ਸੀ ਕਿ ਇੱਕ ਲਿਮਿਟ ਹੋਣੀ ਚਾਹੀਦੀ ਆ ਪਰ ਏਕੜ ਜਾਂ ਪਰ ਇੱਕ ਜਿੰਨੀ ਵੀ ਉਹਦੀ ਜ਼ਮੀਨ ਹੈ ਉਹ ਤੋਂ ਵੱਧ ਜੇ ਇਨਕਮ ਆਉਂਦੀ ਆ ਇਹਦਾ ਮਤਲਬ ਉਹ ਹੇਠ ਉੱਤੇ ਕੁਛ ਕੰਮ ਹੋ ਰਿਹਾ ਨਾ। ਸੋ ਉਹ ਇੱਕ ਲਿਮਿਟ ਤੋਂ ਉੱਤੇ ਉਹਨਾਂ ਨੇ ਪ੍ਰਪੋਜ਼ ਕੀਤਾ ਸੀ, ਇਸ ਦੇ ਨਾਲ ਜਿਹੜੀ ਆ ਟੈਕਸ ਦੀ ਚੋਰੀ ਜਿਹੜੀ ਆ ਉਹ ਰੋਕੀ ਜਾ ਸਕਦੀ ਸੀ। ਖੈਰ, ਇਸ ਨੂੰ ਖਾਰਜ ਕਰ ਦਿੱਤਾ ਗਿਆ ਦਿੱਲੀ ਵਿਚ ਤੇ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਹੋਏਗਾ। ਖੈਰ, ਇਸ ਦੇ ਵਿਚ ਨਹੀਂ ਹੋਏਗਾ ਕਿਉਂਕਿ ਵੱਡੇ ਵੱਡੇ ਲੀਡਰ ਵੱਡੇ ਵੱਡੇ ਬਿਜ਼ਨਸਮੈਨ ਇਨਵੋਲਵ ਨੇ ਇਹਦੇ ਵਿਚ, ਸੋ ਕਿਉਂ ਹੋਣ ਦੇਣਗੇ ਉਹ ਇਹ ਚੀਜ਼ਾਂ। ਖੈਰ, ਆਪਾਂ ਪ੍ਰੋਗਰਾਮ ਜਾਰੀ ਰੱਖਦੇ ਆ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਅੱਜ ਅਸੀਂ ਇਕ ਇੰਟਰਵਿਊ ਵੀ ਸੁਣਾ ਰਹੇ ਆ ਆਪਣੇ ਅੰਮ੍ਰਿਤਸਰ ਸਾਹਿਬ ਤੋਂ, ਤੇ ਨਾਲ ਦੀ ਨਾਲ ਅਸੀਂ ਦੂਜੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਉੱਤੇ ਥੋੜੀ ਜਿਹੀ ਗੱਲ ਕਰਾਂਗੇ, ਫਿਲਾਸਫੀ ਦੀ ਗੱਲ ਕਰਾਂਗੇ। ਸੋ ਪ੍ਰੋਗਰਾਮ ਜੁੜੇ ਰਹੋ ਤੇ ਇਧਰ ਕਿਰਤ ਮਨੂ ਸਾਡੇ ਨਾਲ ਜੁੜੇ ਨੇ, ਪ੍ਰੋਗਰਾਮ ਦੇ ਵਿਚ ਉਹ ਕਹਿੰਦੇ ਕਿ ਸਮੋਕੋ ਤੋਂ ਪਹਿਲਾਂ ਮੇਰਾ ਆਂਸਰ ਦੇ ਦਿਓ ਕਿ ਤੁਸੀਂ ਕਹਿ ਰਹੇ ਸੀਗੇ ਕਿ ਦਲਜੀਤ ਸਿੰਘ ਜੀ ਤੇ ਤੁਸੀਂ ਪੰਜਾਬ ਜੀ ਸਾਹਿਬ ਦੀ ਵਿਆਖਿਆ ਸ਼ੁਰੂ ਕਰਨੀ ਆ ਤੇ ਮੈਂ ਕੰਮ ਤੇ ਆ ਪਰ ਮੈਨੂੰ ਦੱਸ ਦਿਓ ਕਦੋਂ ਸਟਾਰਟ ਹੋਣੀ ਆ। ਹਾਂਜੀ ਬਸ ਤੁਹਾਨੂੰ ਫੋਨ ਮੈਸੇਜ ਜ਼ਰੂਰ ਕਰਾਂਗੇ ਪਹਿਲਾਂ ਬਸ 2-4 ਹਫ਼ਤਿਆਂ ਤੱਕ ਅਸੀਂ ਇਹਦੀ ਤਿਆਰੀ ਕਰ ਰਹੇ ਹਾਂ ਜ਼ਰੂਰ ਕਰਾਂਗੇ। ਸਮੋਕੋ ਦਾ ਮੈਂ ਦੱਸਦਾ ਜੀ ਆਸਟ੍ਰੇਲੀਆ ਦੇ ਵਿਚ 9 ਵਜੇ ਵਾਲੀ ਬ੍ਰੇਕ ਨੂੰ ਸਮੋਕੋ ਕਹਿੰਦੇ ਆ। ਇਹ ਇਟਾਲੀਅਨ ਸ਼ਬਦਾਵਲੀ ਆ। ਇਟਾਲੀਅਨ ਵਰਕਰ ਜਦੋਂ ਇੱਥੇ ਆਏ ਤਾਂ ਉਹ 9 ਵਜੇ ਸਿਗਰਟ ਪੀਣ ਦੇ ਲਈ ਇੱਕ ਬ੍ਰੇਕ ਲੈਂਦੇ ਹੁੰਦੇ ਸੀ, ਉਸ ਨੂੰ ਸਮੋਕ ਬ੍ਰੇਕ ਕਹਿੰਦੇ ਸੀ ਸਿਗਰਟ ਪੀਣ ਵਾਸਤੇ। ਉਥੋਂ ਹੀ ਸਮੋਕੋ ਚੱਲਿਆ ਆਂਦਾ
ਜੀ।
ਆਪਣਾ ਵੀ ਸਮੋਕੋ ਦਾ
ਟਾਈਮ ਹੋ ਗਿਆ। ਹਾਂਜੀ
ਸਮੋਕੋ ਟਾਈਮ ਹੋ ਗਿਆ, ਨਹੀਂ ਇੱਧਰ ਵੀ
ਦੇਖ ਲੋ ਆਪਣੇ।
ਹਾਂਜੀ 9 ਵਜ ਗਏ ਤੇ ਇੱਕ ਲੈਣੇ ਆ ਛੋਟੀ ਜਿਹੀ ਸਮੋਕੋ ਬ੍ਰੇਕ ਤੇ ਉਸ ਤੋਂ ਬਾਅਦ ਫਿਰ ਆਉਂਦੇ ਆ ਜੀ ਪ੍ਰੋਗਰਾਮ ਚ।
ਤੋਂ ਬਾਅਦ ਹੰਬਲ ਮੋਸ਼ਨ ਪਿਕਚਰਸ ਐਂਡ ਵਾਈਟਲ ਪ੍ਰੋਡਕਸ਼ਨ ਲੈ ਕੇ ਆਏ ਨੇ ਰੋਮ ਕਾਮ ਐਂਟਰਟੇਨਿੰਗ ਮੂਵੀ ਮੰਜੇ ਬਿਸਤਰੇ
ਮੱਥਾ ਟੇਕਦਾ
ਘਰੇ ਤਾਂ ਕੋਈ ਹੈ ਨੀ।
ਸਟਾਰਿੰਗ ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਕੁੱਗੀ, ਰਾਣਾ ਰਣਵੀਰ, ਕਰਮਜੀਤ ਅਨਮੋਲ, ਮੰਜੇ ਬਿਸਤਰੇ 14 April ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿਚ। ਫੋਰ ਮੋਰ ਇਨਫੋ ਵਿਜ਼ਿਟ vitalproduction.com।
ਜੇ ਮੈਂ ਬਹਿ ਗਿਆ ਤਾਂ ਵਿਆਹ ਚ ਮੰਜੇ ਬਿਸਤਰੇ ਕੌਣ ਇਕੱਠੇ ਕਰੂ?
ਉਹ ਮੰਜੇ ਬਿਸਤਰੇ ਇਕੱਠੇ ਕਰੂੰਗਾ ਮੈਂ।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਫੀਟ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ? ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਜੇ ਤੁਹਾਨੂੰ ਐਜੂਕੇਸ਼ਨ ਜਾਂ ਮਾਈਗ੍ਰੇਸ਼ਨ ਬਾਰੇ ਮਾਹਿਰ ਸਲਾਹ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ CACA ਨੂੰ 0399663-1318। ਅਸੀਂ ਐਡਮਿਸ਼ਨ, ਸਟੂਡੈਂਟ ਵੀਜ਼ਾ, ਜਨਰਲ ਸਕਿੱਲਡ ਮਾਈਗ੍ਰੇਸ਼ਨ, 457 ਇੰਪਲੋਇਰ ਸਪੋਂਸਰਡ ਵੀਜ਼ਾ, ਪਾਰਟਨਰ ਵੀਜ਼ਾ, ਸਟੇਟ ਸਪੋਂਸਰਸ਼ਿਪ, MRT ਅਤੇ ਮਿਨਿਸਟਰੀਅਲ ਇੰਟਰਵੈਂਸ਼ਨ ਦੇ ਕਿਸਮਾਂ ਵਿੱਚ ਮਾਹਿਰ ਹਾਂ। ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA ਨੂੰ 0399663-1318 ਔਰ ਵਿਜ਼ਿਟ ਆਰ ਵੈਬਸਾਈਟ www.ceca.com.au। CECA, ਜਿੱਥੇ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ ਕਰਦਾ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਅੱਜ ਪ੍ਰੋਗਰਾਮ ਲਹਿਰਾਂ ਲੈ ਕੇ ਹਾਜ਼ਰ ਹਾਂ ਜੀ। ਤੇ ਦਿਨ ਹੈਗਾ ਵੀਰਵਾਰ 27 ਅਪ੍ਰੈਲ 2017। ਤੇ ਘੜੀ 9:04 ਦਿਖਾ ਰਹੀ ਹੈ ਆਸਟ੍ਰੇਲੀਅਨ ਈਸਟਰਨ ਸਟੈਂਡਰਡ ਸਮੇਂ ਦੇ ਮੁਤਾਬਕ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਗੁਰਸੇਵਕ ਸਿੰਘ ਹੁਣੀ ਗੈਰ ਹਾਜ਼ਰ ਨੇ ਤੇ ਬੌਬੀ ਸਿੱਧੂ ਕਹਿ ਰਹੇ ਨੇ ਸਾਡੀ ਟੀਮ ਵਾਲੇ ਗਰੁੱਪ ਦੇ ਵਿਚ ਕਿ ਜਿਹੜਾ ਇਕ ਗੀਤ ਇਕ ਦੋ ਦਿਨ ਤੋਂ ਚਰਚਾ ਦੇ ਵਿਚ ਉਹ ਨਹੀਂ ਲੱਗ ਸਕਿਆ ਗੁਰਸੇਵਕ ਦੇ ਪ੍ਰੋਗਰਾਮ ਚ ਲਾਉਣਾ ਸੀ ਪਰ ਬੌਬੀ ਇਹ ਮੈਨੂੰ ਲੱਗਦਾ ਕਿ ਤੁਹਾਡੇ ਪ੍ਰੋਗਰਾਮ ਦੇ ਵਿਚ ਹੀ ਗੀਤ ਚੱਲੇਗਾ। ਖੱਜਲ ਗੀਤ ਹੈ ਜੀ ਪੂਰਾ ਟੋਟਲ ਬਹੁਤ ਵਧੀਆ ਕੱਲ ਨੂੰ ਗੀਤ ਬੌਬੀ ਹੁਣੀ ਸੁਣਾਉਣਗੇ ਫਰਮਾਇਸ਼ ਜ਼ਰੂਰ ਕਰਿਓ ਜੀ। ਤੇ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਸੰਦੀਪ ਰਾਏ ਸਾਡੇ ਨਾਲ ਜੁੜ ਰਹੇ ਨੇ ਸਤਿ ਸ੍ਰੀ ਅਕਾਲ ਵੀਰ ਜੀ ਕਹਿੰਦੇ ਪੀ ਐਮ ਸਾਹਿਬ ਜੀ ਮੋਦੀ ਕੋਲ ਜਾ ਕੇ ਆਏ ਤਾਂ ਇੰਡੀਆ ਦੀ ਇੱਥੇ ਰੇਲ ਬਣਾ ਦਿੱਤੀ ਹੁਣ ਟਰੰਪ ਪਤਾ ਨਹੀਂ ਕੀ ਫੂਕ ਮਾਰੂਗਾ। ਹਾਂਜੀ ਹਾਂਜੀ ਇਹ ਤਾਂ ਹੈ ਦੇਖੋ 457 ਜਾਂ ਹੋਰ ਜਿਹੜਾ ਕਰੇੜਾ ਕੱਸਿਆ ਆ ਉਹ ਇੰਡੀਆ ਦੇ ਦੌਰੇ ਤੋਂ ਬਾਅਦ ਹੀ ਕੱਸ ਹੋਇਆ ਤੇ ਉਧਰ ਸਿੰਗਾਪੁਰ ਦੇ ਵਿਚ ਵੀ ਇਸੇ ਤਰ੍ਹਾਂ ਹੀ ਹੋਇਆ ਤੇ ਰਾਜ ਮਹਿੰਦਰ ਵੀ ਸਾਡੇ ਨਾਲ ਆ ਗਏ ਨੇ ਤੇ ਹਾਂਜੀ ਸਾਹਿਬ ਹੱਥ ਵੱਡੇ ਆਈਆਂ ਜਿਸ ਭਾਵੇ ਤਿਸ ਦੇ ਵਧਾਈਆਂ ਦੇ ਰਹੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਰਾਜਮਿੰਦਰ ਜੀ। ਤੇ ਰਾਜਵਿੰਦਰ ਕੱਕ ਕਹਿ ਰਹੇ ਨੇ ਕਿ ਸਮੋਕੋ ਨਾ ਕਹੋ ਜੀ ਤੁਹਾਨੂੰ ਪੰਥ ਚੋ ਛੇਕ ਦੇਣਾ ਹੈ ਜੀ। ਦੇਖੋ ਦੇਖੋ ਜੀ ਸਮੋਕੋ ਤਾਂ ਦਲਜੀਤ ਸਿੰਘ ਜੀ ਕਹਿੰਦੇ ਸਮੋਕ ਨਾ ਕਹੋ ਤੁਹਾਨੂੰ ਪੰਥ ਚੋ ਛੇਕ ਦੇਣਾ ਅਸੀਂ ਤਾਂ ਜੀ ਪਹਿਲੇ ਹੀ ਛੇਕੇ ਹੋਏ ਆ ਤੇ ਐਡੀ ਗੱਲ ਨੀ ਹੈਗੀ। ਦੂਜੀ ਗੱਲ ਇਹ ਆ ਕਿ ਅਸੀਂ ਹਜੇ
ਸਾਡਾ ਸਮੋਕੋ ਦਾ ਟਾਈਮ ਜ਼ਰੂਰ ਆ ਮਨਦੀਪ ਇਹ ਨੀ ਆ ਕਿ ਅਸੀਂ ਸਮੋਕਿੰਗ ਕਰ ਰਹੇ ਹਾਂ ਸਮੋਕੋ ਦਾ ਅਸੀਂ ਵੀ ਲਾਹ ਲੈ ਰਹੇ ਹਾਂ ਆਪਣਾ ਚਾਹ ਦਾ ਕੱਪ ਪੀ ਲਿਆ ਤੇ ਇਹ ਫਾਇਦਾ ਤੇ ਸਾਨੂੰ ਵੀ ਹੋ ਗਿਆ ਜੀ।
ਸੋ ਸਮੋਕੋ ਦਾ ਮਤਲਬ ਆਸਟ੍ਰੇਲੀਆ ਦੇ ਵਿਚ ਜੀ ਸਮੋਕ ਬ੍ਰੇਕ ਇਹ ਵੀ ਚੱਲਿਆ ਦਾ ਰਵਾਇਤੀ ਤੌਰ ਤੇ ਹਰ ਕੋਈ ਬੰਦਾ ਇਸੇ ਤਰ੍ਹਾਂ ਹੀ ਕਹਿੰਦਾ ਆ ਜਿਨ੍ਹਾਂ ਨੇ ਪੰਥ ਚੋ ਛੇਕਣਾ ਆਸਟ੍ਰੇਲੀਆ ਦੇ ਵਿਚ ਉਹ ਆਪ ਖੁਦ ਸਮੋਕੋ ਬ੍ਰੇਕਾਂ ਲੈਂਦੇ ਆ ਛੇਕਣਾ ਕਿੱਦਾਂ ਜੀ ਉਨ੍ਹਾਂ ਨੇ ਇੰਡੀਆ ਵਾਲੇ ਤਾਂ ਛੇਕ ਸਕਦੇ ਆ। ਮੈਨੂੰ ਬੜੀ ਹਾਸੀ ਆਈ ਜੀ ਕੱਲ ਚਲੋ ਖਬਰ ਲੱਗੀ ਸੀ ਸਾਡੀ ਕਮੇਟੀ ਦੀ ਚੋਣਾਂ ਦੀ ਤੇ ਉਹਦੇ ਵਿਚ 6 ਤਸਵੀਰਾਂ ਸੀ ਇਕ ਉਹਨਾਂ ਚੋ ਮੇਰੀ ਤੇ ਮਿੰਟੂ ਬਰਾੜ ਦੀ ਸੀ ਪੱਗ ਵਾਲੀ ਤੇ 4 ਜਿਹੜੇ ਨੌਜਵਾਨ ਸੀ ਇਕ ਲੜਕੀ ਸੀ ਉਹਨਾਂ ਦੀ ਫੋਟੋ ਲੱਗੀ ਤੇ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਨੇ ਸ਼ੇਅਰ ਕੀਤੀ ਉਹ ਫੋਟੋ ਤੇ ਕਹਿੰਦੇ ਇਕ ਨੇ ਉਹਨਾਂ ਦੇ ਹੇਠਾਂ ਲਿਖਿਆ ਜੀ ਇੰਡੀਆ ਤੋਂ ਜਰਨਲਿਸਟ ਕਹਾਉਂਦੇ ਨੇ ਆਪਣੇ ਆਪ ਨੂੰ ਇਹ ਸਿੱਖ ਕਮੇਟੀ ਆ ਜੀ ਹਨਾ ਗਿਆਨੀ ਸਿੰਘ ਹਾਂਜੀ ਸਿੱਖ ਕਮੇਟੀ ਨਹੀਂ ਨਹੀਂ ਤੁਸੀਂ ਮੇਰਾ ਵਿਅੰਗ ਸਮਝੇ ਨੀ ਉਹ ਵਿਅੰਗ ਤਾਂ ਦੇਖੋ ਹੁਣ ਤਾਇਆ ਜੀ ਵੀ ਸਮਝਦੇ ਆ ਅਸੀਂ ਵੀ ਸਮਝਦੇ ਆ ਉਹ ਇਸ਼ਾਰਾ ਕਰ ਰਹੇ ਸੀ ਤੇ ਇਹਨਾਂ ਨੇ ਕਲੀਨ ਸ਼ੇਵ ਕੀਤੇ ਹੋਏ ਨੇ ਏਦਾਂ ਉਦਾਂ ਤੇ ਉਹ ਮਤਲਬ ਡਾਇਰੈਕਟ ਵੀ ਨਹੀਂ ਕਹਿ ਰਹੇ ਸੀ ਤੇ ਇਧਰੋਂ ਉਧਰੋਂ ਤੀਰ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਫਿਰ ਮੈਂ ਉਦਾਂ ਵੈਸੇ ਹੇਠਾਂ ਲਿਖਣ ਲੱਗਾ ਸੀ ਵੀ ਤੁਸੀਂ ਇੱਥੋਂ ਭੇਜ ਦਿਓ ਜਥੇਦਾਰ ਜਿਹੜੇ ਹੁਣ ਵਾਧੂ ਨੇ ਆਪਣੇ ਕੋਲ ਇੱਕ ਤਾਂ ਜਥੇਦਾਰ ਹੈਗੇ ਚੁਣੇ ਹੋਏ ਇੱਕ ਵਾਧੂ ਹੈ ਉਹ ਭੇਜ ਦਿਓ ਇੱਥੇ ਸਿੱਖ ਖੇਡਾਂ ਕਰਾਉਣ ਨੂੰ ਤੇ ਉਹ ਵੀ ਤਾਂ ਵਿਹਲੇ ਤੁਰੇ ਫਿਰਦੇ ਨੇ ਕਦੇ ਇੱਧਰ ਕਦੇ ਉਧਰ। ਸੋ ਜਿਹੜੀ ਕਾਬਲੀਅਤ ਹੈ ਨਾ ਕਾਬਲੀਅਤ ਸਾਡੀ ਕੌਮ ਜਿਹੜੀ ਹੈ ਇਸ ਚੀਜ਼ ਤੋਂ ਉੱਚੇ ਉੱਤੇ ਨਹੀਂ ਉੱਠੀ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਦੀ ਗੱਲ ਕਰ ਲਓ ਕਿ ਉਹਨਾਂ ਦੀਆਂ ਫੌਜਾਂ ਦੇ ਵਿਚ ਜਰਨੈਲ ਮੁਸਲਮਾਨ ਵੀ ਸੀ ਜਰਨੈਲ ਫਰਾਂਸ ਦੇ ਵੀ ਸੀ ਪੁਰਤਗਾਲੀ ਵੀ ਸੀਗੇ। ਹੁਣ ਜੇ ਆਪਾਂ ਉੱਥੇ ਇਹ ਰੌਲਾ ਪਾ ਲੈਣਾ ਜੇ ਉਸ ਵੇਲੇ ਫੇਸਬੁੱਕ ਹੁੰਦਾ ਤਾਂ ਮੈਨੂੰ ਨਹੀਂ ਸੀ ਲੱਗਦਾ ਉਹਨਾਂ ਨੇ ਕਦੇ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਕਦੇ ਵੀ ਰਾਜ ਕਰਨ ਦੇਣਾ ਸੀਗਾ ਹਨਾ ਜਾਂ ਫਿਰ ਜਦੋਂ ਜੇ ਗੁਰੂ ਸਾਹਿਬ ਵੇਲੇ ਸੋਸ਼ਲ ਮੀਡੀਆ ਹੁੰਦਾ ਤਾਂ ਜਿਹੜੀ ਸ਼ਬਦ ਉਹਨਾਂ ਨੇ ਉਚਾਰੇ ਨੇ ਵੱਖ ਵੱਖ ਭਾਸ਼ਾਵਾਂ ਦੇ ਵਿਚ ਵੱਖ ਵੱਖ ਉਹਨਾਂ ਨੇ ਡਾਇਲੈਕਟਸ ਦੇ ਵਿਚ ਵੱਖਰੇ ਸ਼ਬਦਾਵਲੀ ਜਿਹੜੀ ਮੈਨੂੰ ਨਹੀਂ ਸੀ ਲੱਗਦਾ ਉਹ ਗੁਰੂ ਸਾਹਿਬ ਨੂੰ ਬਾਣੀ ਵੀ ਉਚਾਰਨ ਦਿੰਦੀ ਸਾਡੀ ਜਨਤਾ ਏਦਾਂ ਦੇ ਬੰਦੇ ਹਾਂ ਅਸੀਂ। ਸੋ ਜੇ ਸਾਨੂੰ ਖੁੱਲ ਮਿਲੀ ਆ ਥੋੜੀ ਜਿਹੀ ਤਾਂ ਆਪਾਂ ਉਹਨੂੰ ਸੱਜੇ ਤਰੀਕੇ ਨਾਲ ਵਰਤੀਏ। ਸੋ ਅੱਜ
ਮੈਂ ਇਹਦੇ ਬਾਰੇ ਇੱਕ ਗੱਲ ਕਹਾਂਗਾ
ਜੀ
ਉਦੋਂ ਫੇਸਬੁੱਕ ਤੇ ਨਹੀਂ ਸੀ ਫੇਸਬੁੱਕ ਸੀ ਫੇਸ ਜ਼ਰੂਰ ਕਰਦੇ ਸੀ ਲੋਕ ਉਹਨਾਂ ਦੇ ਮਹਾਰਾਜਾ ਰਣਜੀਤ ਸਿੰਘ ਤੇ ਵੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਫਰਾਂਸੀਸੀ ਜਿਹੜੇ ਹੈਗੇ ਸੀ ਉਹਨਾਂ ਦੇ ਜਰਨੈਲ ਉਹਨਾਂ ਤੇ ਵੀ ਕੀਤਾ ਆਪਣੇ ਜਰਨੈਲਾਂ ਤੇ ਵੀ ਕੀਤਾ ਤੇ ਜਿਹੜੇ ਹੋਰ ਵੀ ਗੁਰੂ ਸਾਹਿਬ ਦੇ ਵੇਲੇ ਵੀ ਪਠਾਣਾ ਦੀਆਂ ਫੌਜਾਂ ਸਨ ਛੇਵੇਂ ਪਾਤਸ਼ਾਹ ਦੇ ਵੇਲੇ ਪਠਾਨ ਉਹਨਾਂ ਦੇ ਨਾਲ ਸਨ ਫੇਸ ਜ਼ਰੂਰ ਕਰਦੇ ਸੀ। ਤੇ ਰਹੀ ਜਿਹੜੀ ਗੱਲ ਜਿਵੇਂ ਤੁਸੀਂ ਗੱਲ ਕੀਤੀ ਉਹਨਾਂ ਵੀਰਾਂ ਦੀ ਤਸਵੀਰ ਦੀ ਵੈਸੇ ਕੋਈ ਮਾੜੀ ਗੱਲ ਨਹੀਂ ਹੈ ਥੋੜਾ ਥੋੜਾ ਟੁੰਮਣਾ ਚਾਹੀਦਾ ਉਹਨਾਂ ਨੂੰ ਵੀ ਜਗਾਉਣਾ ਚਾਹੀਦਾ ਪਰ ਐਕਚੁਲੀ ਗੱਲ ਕੀ ਹੁੰਦੀ ਹੈ ਕਿ ਜਿਹੜੇ ਕਹਿਣ ਵਾਲੇ ਆ ਉਹ ਖੁਦ ਹੀ ਉਹਨਾਂ ਕੋਲੋਂ ਜਦੋਂ ਕੋਈ ਫੰਡ ਰੇਜ਼ਿੰਗ ਕਰਦੇ ਆ ਉਦੋਂ ਨੂੰ ਸਿੱਖ ਕਹਿ ਕੇ ਉਹਨਾਂ ਕੋਲੋਂ ਉਹ ਫੰਡ ਰੇਜ਼ ਕਰਦੇ ਆ ਉਦੋਂ ਵੀ ਉਹਨਾਂ ਨੂੰ ਉਹਨਾਂ ਦੀ ਉਹ ਤਸਵੀਰ ਜ਼ਰੂਰ ਦਿਸਣੀ ਚਾਹੀਦੀ ਆ ਇਹ ਗੱਲ ਵੀ ਬਰਾਬਰ।
ਰਾਜਵਿੰਦਰ ਕਾਕੂ ਨੇ ਕਹਿ ਰਹੇ ਕਿ ਉਹ ਬੰਦੇ ਨੇ ਆਪਣੀ ਪ੍ਰੋਫਾਈਲ ਦੇ ਨੇਮ ਵਿਚ ਸਿੰਘ ਨਹੀਂ ਸੀ ਲਿਖਿਆ ਹੋਇਆ ਜੀ ਮਤਲਬ ਲੋਕਾਂ ਨੂੰ ਸਿੰਘਾਂ ਦੇ ਉਹ ਮਤਲਬ ਤਾਨੇ ਮਿਣੇ ਵਿਅੰਗ ਕੱਸ ਰਹੇ ਸੀ। ਦੂਜੀ ਗੱਲ ਇਹ ਆ ਵੀ ਪੈਸਾ ਚੰਗਾ ਲੱਗਦਾ ਧਾਨ ਮਲੇਛਾਂ ਖਾਈ ਮਲੇਸ਼ ਜਿਹੜੇ ਨੇ ਸਾਡੇ ਵਰਗੇ ਉਹਨਾਂ ਦਾ ਧਾਨ ਚੰਗਾ ਲੱਗਦਾ ਆ ਪਰ ਉਹਨਾਂ ਨੂੰ ਹੱਕ ਕੋਈ ਨਹੀਂ, ਹੱਕ ਕੋਈ ਉਹ ਨਹੀਂ ਚੰਗੇ ਲੱਗਦੇ, ਉਹ ਅਸੀਂ ਕਰ ਸਕਦੇ ਹਾਂ। ਸੋ ਇਹ ਜਿਹੜੀ ਬਿਰਤੀ ਹੈ ਨਾ, ਜਦੋਂ ਜਿਹੜੀ ਵੀ ਕੌਮ ਦੇ, ਇਹ ਬ੍ਰਾਹਮਣਵਾਦੀ ਬਿਰਤੀ ਆ ਕਿ ਜਿਹੜੇ ਬ੍ਰਾਹਮਣਵਾਦ ਨੇ ਵੀ ਸਾਰੇ ਹਿੰਦੂ ਜਗਤ ਨੂੰ ਖੱਜਲ ਕੀਤਾ, ਉਨ੍ਹਾਂ ਨੇ ਵੀ ਇਸੇ ਨੀਤੀ ਨਾਲ ਕੀਤਾ ਵੀ ਅਸੀਂ ਕਰਨਾ ਲਿਫਟ, ਹੁਣ ਸਾਡੀ ਲਿਫਟ ਹੋ ਗਈ ਆ, ਅਸੀਂ ਉੱਤੇ ਪਹੁੰਚ ਗਏ, ਹੁਣ ਅਸੀਂ ਉੱਤੇ ਨਹੀਂ ਕਿਸੇ ਨੂੰ ਹੋਰ ਪਹੁੰਚਣ ਦੇਣਾ। ਹੁਣ ਆਉਂਦੇ ਆ ਜੀ ਦੂਜੇ ਪਾਤਸ਼ਾਹ ਦੇ ਜੀਵਨੀ ਦੇ ਬਾਰੇ, ਤੇ ਉਨ੍ਹਾਂ ਦੀ ਜਿਹੜੀ ਲਿਫਟ ਹੋਈ ਆ ਜਾਂ ਉਨ੍ਹਾਂ ਨੂੰ ਪਹਿਲੇ ਪਾਤਸ਼ਾਹ ਨੇ ਗੁਰਤਾ ਬਖਸ਼ੀ ਆ, ਤੇ ਕਿਹੜੇ ਕਿਹੜੇ ਪੜਾਵਾਂ ਦੇ ਵਿਚੋਂ ਨਿਕਲੇ ਦੂਜੇ ਪਾਤਸ਼ਾਹ ਸ਼ੁਰੂ ਤੋਂ, ਭਾਈ ਲਹਿਣਾ ਜੀ ਇਹਦੇ ਬਾਰੇ ਦਲਜੀਤ ਸਿੰਘ ਜੀ ਸਾਡੇ ਸਰੋਤਿਆਂ ਨਾਲ ਸਾਂਝ ਪਾਓ ਵਿਸਤਾਰ ਦੇ ਵਿਚ।
ਜੀ ਜੀ ਅਮਨਦੀਪ, ਭਾਈ ਲਹਿਣਾ ਜੀ ਦੀ ਗੱਲ ਕਰੀਏ, ਪਹਿਲਾਂ ਸਭ ਤੋਂ ਪਹਿਲਾਂ ਮੈਂ ਅੱਜ ਦੇ ਇਸ ਮੁਬਾਰਕ ਮੌਕੇ ਦੀ ਆਪਣੇ ਜਿੰਨੇ ਵੀ ਨਾਨਕ ਨਾਮ ਲੇਵਾ ਨੇ ਤੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ, ਕਿਉਂਕਿ ਗੁਰੂ ਸਾਹਿਬ ਨੇ ਜਿਹੜੀ ਗੱਲ ਆਪਾਂ ਲਿਫਟ ਕਰਾਉਣ ਵਾਲੀ ਸੀ ਉਹ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਤੋਂ ਹੀ ਸਾਨੂੰ ਦੇ ਦਿੱਤੀ ਸੀ, ਉਹ ਆਪੇ ਗੁਰਚੇਲਾ
ਜੀ,
ਜਿਹੜੀ ਗੱਲ ਕਿਸੇ ਨੂੰ ਉੱਚਾ ਉਠਾਉਣ ਦੀ ਗੱਲ ਸੀ ਨਾ, ਉਹ ਉਹਨਾਂ ਨੇ ਸਿਧਾਂਤ ਪਹਿਲਾਂ ਤੋਂ ਹੀ ਦ੍ਰਿੜ ਕਰਾਤਾ ਸੀ ਭਾਈ ਲਹਿਣੇ ਨੂੰ ਗੁਰਤਾ ਗੱਦੀ ਦੇ ਕੇ। ਭਾਈ ਲਹਿਣੇ ਦੀ ਗੱਲ ਜਦੋਂ ਕਰਦੇ ਹਾਂ ਤੇ ਆਪਣੇ ਪੰਜਾਬ ਵਿਚ ਜ਼ਿਲ੍ਹਾ ਹੈ ਫਿਰੋਜ਼ਪੁਰ, ਤੇ ਉਹਦੇ ਵਿਚ ਮੱਤੇ ਦੀ ਸਰਾਂ, ਉਹਨੂੰ ਨਾਂਗੇ ਦੀ ਸਰਾਂ ਕਰਕੇ ਵੀ ਉਹ ਪਾਪੂਲਰ ਰਿਹਾ
ਜੀ,
ਤੇ ਉੱਥੇ ਇੱਕ ਬਿਜ਼ਨਸਮੈਨ ਜਿਹੜੇ ਭਾਈ ਲਹਿਣੇ ਦੇ ਪਿਤਾ ਜੀ ਨੇ ਭਾਈ ਫੇਰੂਮੱਲ ਜੀ ਤੇ ਮਾਤਾ ਦਿਆ ਕੌਰ ਦੇ, ਇਨ੍ਹਾਂ ਦੇ ਪਰਿਵਾਰ ਵਿਚ ਭਾਈ ਲਹਿਣੇ ਦਾ ਜਨਮ ਹੋਇਆ 31 ਮਾਰਚ ਨੂੰ 1504 ਈਸਵੀ, ਤੇ ਇਹ ਕਹਿ ਲੋ ਕਿ ਬੜਾ ਵਧੀਆ ਉਹਨਾਂ ਦਾ ਬਿਜ਼ਨਸ ਸੀ ਮੱਤੇ ਦੀ ਸਰਾਂ ਵਿਚ, ਤੇ ਉਹ ਚੌਧਰੀ ਜਿਹੜਾ ਉਥੋਂ ਦਾ ਤਖ਼ਤ ਮੱਲ ਸੀ ਉਹਦਾ ਹਿਸਾਬ ਕਿਤਾਬ ਵੀ ਉਹਨਾਂ ਦੇ ਕੋਲ ਹੀ ਸੀ, 60-70 ਪਿੰਡ ਜਿਹੜੇ ਸੀ ਉਹਦਾ ਸਾਰਾ ਹਿਸਾਬ ਕਿਤਾਬ ਉਹਨਾਂ ਨੂੰ ਰੱਖਣਾ ਪੈਂਦਾ ਸੀ
ਜੀ।
ਤੇ ਇਧਰ ਜੇ ਭਾਈ ਲਹਿਣੇ ਦੀ ਗੱਲ ਕਰੀਏ, ਉਹਨਾਂ ਦੀ ਆਤਮਕ ਅਵਸਥਾ ਵੈਸੇ ਸ਼ੁਰੂ ਤੋਂ ਹੀ ਬੜੀ ਉੱਚੀ ਸੀ, ਮਤਲਬ ਬੜੀ ਧਾਰਮਿਕ ਬਿਰਤੀ ਵਾਲੇ ਸਨ। ਇਹ ਵੱਖਰੀ ਗੱਲ ਹੈ ਕਿ ਘਰ ਦੇ ਕੁਝ ਸੰਸਕਾਰ ਜਾਂ ਹੋਰ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਆੜੇ ਆਉਂਦੀਆਂ, ਉਹ ਜਿਵੇਂ ਕਹਿ ਦਿੱਤਾ ਜਾਂਦਾ ਕਿ ਉਹ ਮਾਤਾ ਜੀ ਦੇ ਦਰਸ਼ਨਾਂ ਨੂੰ, ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਹੁੰਦੇ ਸਨ, ਤੇ ਪਰ ਜਦੋਂ ਅਸਲ ਉਹਨਾਂ ਨੂੰ ਲੱਭਣਾ ਜੋ ਉਹਨਾਂ ਨੇ ਕੀਤਾ, ਤੇ ਇਹ ਕਹਿ ਲੋ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਜੇ ਪਹਿਚਾਣਿਆ ਇੱਕ ਬੇਬੇ ਨਾਨਕੀ ਨੇ, ਤੇ ਜਿਹੜੀ ਪਹਿਲੀ ਪਿਰਤ ਆ ਸਿੱਖੀ ਦੀ ਉਹ ਭਾਈ ਲਹਿਣੇ ਤੇ ਆ ਕੇ ਆਪਾਂ ਨੂੰ ਮਹਿਸੂਸ ਹੁੰਦੀ ਹੈ ਕਿ ਉਹਨਾਂ ਨੇ ਉਹ ਸਿੱਖੀ ਜਿਹੜੀ ਗੁਰੂ ਨਾਨਕ ਦੀ ਸੀ, ਜੋਤ ਜਿਹੜੀ ਜਿਹਨੂੰ ਜੋਤ ਕਹਿ ਦਿੰਦੇ, ਜੋਤ ਉਹ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ, ਉਹ ਭਾਈ ਲਹਿਣੇ ਦੇ ਵਿਚ ਗੁਰੂ ਨਾਨਕ ਪਾਤਸ਼ਾਹ ਨੇ ਜਗਾਈ ਆ। ਇਸ ਕਰਕੇ ਭਾਈ ਲਹਿਣੇ ਦਾ ਸਿੱਖ ਇਤਿਹਾਸ ਵਿਚ ਇਕ ਵੱਡਾ ਸਥਾਨ ਆ, ਗੁਰੂ ਦਾ ਅੰਗ ਬਣ ਗਏ।
ਦਲਜੀਤ ਜੀ ਮੈਂ ਤੁਹਾਡੀ ਅੰਗਦ ਬਣ ਗਏ ਹਾਂਜੀ, ਮੈਂ ਤੁਹਾਡੀ ਥੋੜੀ ਜਿਹੀ ਗੱਲ ਇੱਥੇ ਟੋਕਣਾ ਚਾਹੁੰਦਾ ਕਿ ਜਦੋਂ ਅਸੀਂ ਗੁਰ ਇਤਿਹਾਸ ਪੜ੍ਹਦੇ ਹਾਂ ਤੇ ਦੂਜੇ ਪਾਤਸ਼ਾਹ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਉਹ ਸੁਣਨ ਦੇ ਵਿਚ ਆਇਆ ਕਿ ਉਹ ਵੈਸ਼ਨੋ ਦੇਵੀ ਦੀ ਯਾਤਰਾ ਤੇ ਜਾਂਦੇ ਹੁੰਦੇ ਸੀ, ਕਾਫ਼ੀ ਸਮੇਂ ਤੋਂ ਚਾਲੇ ਜਿੱਦਾਂ ਚੱਲਦੇ ਨੇ, ਹਰੇਕ ਸਾਲ ਜਾਂ ਦੂਜੇ ਸਾਲ ਜਾਂ ਤੀਜੇ ਸਾਲ ਚਾਲੇ ਚੱਲਦੇ ਨੇ ਕਿ ਇਕੱਠੇ ਹੋ ਕੇ ਜਾਣਾ ਆ। ਸੋ ਇਸ ਤਰ੍ਹਾਂ ਉਹਨਾਂ ਨੇ ਕਾਫੀ ਸੰਗ ਜਾਂਦਾ ਹੁੰਦਾ ਸੀ ਤੇ ਕਾਫੀ ਉਹਨਾਂ ਨੇ ਚਾਲੇ ਕੀਤੇ ਹੋਏ ਸੀ, ਪਰ ਕਿਤੇ ਨਾ ਕਿਤੇ ਉਹਨਾਂ ਦੇ ਸੁਣਨ ਦੇ ਵਿਚ ਆਇਆ ਜਿਸ ਤਰ੍ਹਾਂ ਅਸੀਂ ਪੜ੍ਹੀਆਂ ਗੁਰਪੁਰਬ ਕਿਤਾਵਾਂ ਪੜ੍ਹੀਆਂ ਨੇ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਉਹ ਸੈਟਿਸਫੈਕਸ਼ਨ ਨਹੀਂ ਸੀ ਮਿਲ ਰਹੀ, ਉਹ ਇਕ ਰੁਟੀਨ ਦੇ ਵਿਚ ਹੋ ਰਿਹਾ ਸੀ ਕੰਮ, ਜਾਣੀ ਕਿ ਆਈ ਚਲਾਈ ਹੋ ਰਹੀ ਸੀ, ਜਾ ਆਣਾ ਮੁੜ ਆਣਾ, ਪਰ ਉਹਨਾਂ ਨੂੰ ਕਿਤੇ ਉਹਨਾਂ ਦੇ ਅੰਦਰ ਜਿਹੜੀ ਰੂਹਾਨੀਅਤ ਤ੍ਰਿਪਤੀ ਨਹੀਂ ਸੀ ਹੋ ਰਹੀ, ਤੇ ਉਸ ਤ੍ਰਿਪਤੀ ਨੂੰ ਪੂਰਾ ਕਰਨ ਦੇ ਲਈ ਸ਼ਾਇਦ ਉਹ ਪਹਿਲੇ ਪਾਤਸ਼ਾਹ ਦੇ ਕੋਲ ਉਦੋਂ ਗਏ ਜਦੋਂ ਉਦਾਸੀਆਂ ਤੋਂ ਵਾਪਸ ਆ ਗਏ ਸੀ, ਹੈ ਨਾ, ਜੇ ਮੈਂ ਠੀਕ ਹੋ, ਤੁਸੀਂ ਇਸ ਨੂੰ ਮਾੜਾ ਵਿਸਤਾਰ ਚ ਦੱਸੋ।
ਬਿਲਕੁਲ, ਮੈਂ ਉਹੀ ਗੱਲ ਸਾਂਝੀ ਕਰਨੀ ਚਾਹੁੰਦਾ ਸੀ, ਇਹਨਾਂ ਦਾ ਮੇਲ ਹੀ ਕਰਤਾਰਪੁਰ ਹੋਇਆ ਜਦੋਂ ਸਭ ਕੁਝ ਗੁਰੂ ਪਾਤਸ਼ਾਹ ਨੇ ਉਹ ਜਿਹੜਾ ਉਦਾਸੀ ਬਾਣਾ ਸੀ ਉਹ ਰਹਿਣਾ ਸਹਿਣਾ ਉਹ ਉਤਾਰ ਦਿੱਤਾ ਤੇ ਇੱਕ ਚੰਗੇ ਕਿਸਾਨ ਦੀ ਤਰ੍ਹਾਂ ਕੱਪੜੇ ਪਹਿਨ ਲਏ
ਜੀ,
ਤੇ ਤਾਂ ਹੀ ਉਹਨਾਂ ਕੋਲੋਂ ਭਾਈ ਲਹਿਣੇ ਕੋ ਗੁਰੂ ਨਾਨਕ ਦੇਵ ਜੀ ਦੀ ਪਹਿਚਾਣ, ਅਜੇ ਕਿ ਉਹਨਾਂ ਪਹਿਲਾਂ ਕਿਤੇ ਦਰਸ਼ਨ ਕੀਤੇ ਵੀ ਸਨ
ਜੀ,
ਜਿਸ ਕਰਕੇ ਉਹਨਾਂ ਨੂੰ ਉਹ ਗੱਲ ਜਿਹੜੀ ਉਥੇ ਲੈ ਕੇ ਗਈ ਕਰਤਾਰਪੁਰ, ਪਰ ਉਹਨਾਂ ਨੇ ਪਛਾਣਿਆ ਨਹੀਂ ਆ ਭਾਈ ਲਹਿਣੇ ਨੇ, ਪਰ ਘੋੜੀ ਤੇ ਚੜੇ ਸਨ ਭਾਈ ਲਹਿਣਾ ਜੀ
ਜੀ
ਜੀ।
ਦੂਜੀ ਗੱਲ ਇਹ ਵੀ ਹੈ ਦਲਜੀਤ ਸਿੰਘ ਜੀ ਕਿ ਜਦੋਂ ਹੁਣ ਪਹਿਲੇ ਪਾਤਸ਼ਾਹ ਬੜੀਆਂ ਉਦਾਸੀਆਂ ਤੇ ਗਏ, ਦੱਖਣ ਵੀ ਗਏ, ਮੱਕੇ ਤੱਕ ਗਏ, ਬਰਮਾ, ਇਧਰ ਲੇਹ ਲਦਾਖ, ਚਾਰੇ ਦਿਸ਼ਾਵਾਂ ਦੇ ਵਿਚ ਗਏ, ਉਸ ਵੇਲੇ ਜਿਹੜਾ ਪੰਜਾਬ ਦਾ ਇਲਾਕਾ ਜਦੋਂ ਬਾਹਰ ਰਹਿੰਦੇ ਸੀ ਤਾਂ ਕਾਫੀ ਸੱਖਣਾ ਹੋ ਜਾਂਦਾ ਸੀ ਮਗਰੋਂ ਕਿ ਹਾਂ ਵੀ ਹੁਣ ਜਾਈਏ ਕਿਹਦੇ ਕੋਲ, ਕਿਉਂਕਿ ਗੁਰੂ ਸਾਹਿਬ ਤਾਂ ਬਾਹਰ ਸੀ। ਪਰ ਜਦੋਂ ਹੁਣ ਬੰਦਾ ਇੰਨਾ ਟਰੈਵਲ ਕਰ ਲੈਂਦਾ ਆ, ਹੁਣ ਅੱਜ ਦੇ ਜ਼ਮਾਨੇ ਚ ਅਸੀਂ ਦੇਖੀਏ ਕਿ ਹੁਣ ਤਾਂ ਜਹਾਜ਼ ਦੇ ਰਾਹੀਂ ਬੰਦਾ ਕਿਤੇ ਵੀ ਘੁੰਮ ਜਾਂਦਾ ਆ ਕਿਤੇ ਵੀ। ਅੱਜ ਤੋਂ 20-25 ਸਾਲ ਪਹਿਲਾਂ ਦੇਖੀਏ ਵੀ ਜਿਹੜਾ 30 ਸਾਲ ਪਹਿਲਾਂ ਵੀ ਜਿਹੜਾ ਬੰਦਾ ਇੱਕ ਵਾਰੀ ਇੰਗਲੈਂਡ ਜਾ ਜਾਂਦਾ ਸੀ ਤਾਂ ਉਹਦੀ ਚੜਾਈ ਬੜੀ ਹੋ ਜਾਂਦੀ ਸੀ ਇਲਾਕੇ ਚ, ਜਾਂ ਜਿਹੜਾ ਬੰਦਾ ਦਿੱਲੀ ਤੱਕ ਜਾ ਜਾਂਦਾ ਸੀ ਬੱਸ ਚੜ ਕੇ ਨਾ ਆਪ, ਤਾਂ ਲੋਕ ਉਹਦਾ ਬੜਾ ਸਤਿਕਾਰ ਕਰਦੇ ਸੀ ਵੀ ਲੈ ਵੀ ਇਹ ਬੰਦਾ ਬੜਾ ਟਰੈਵਲ ਕੀਤਾ, ਇਹਨੂੰ ਪਤਾ ਆ ਕਿੱਦਾਂ ਜਾਣਾ ਤੇ ਮੁੜ ਕੇ ਆਉਣਾ ਆ, ਤੇ ਬੜਾ ਉਹਦਾ ਸਤਿਕਾਰ ਹੁੰਦਾ ਸੀ। ਤੇ ਉਸ ਟਾਈਮ ਦੇਖੋ ਵੀ ਬਾਬਾ ਨਾਨਕ ਨੇ ਇੰਨਾ ਸਾਰੀ ਦੁਨੀਆਂ ਗਾਹਤੀ ਸੀ, ਦੁਨੀਆਂ ਦੇ ਉੱਤੇ ਚਲੇ ਗਏ ਸੀ, ਮੁੜੇ ਆਏ ਸੀ, ਵਿਚਾਰ ਕੀਤੇ, ਸਾਰਾ ਕੁਛ ਕੀਤਾ, ਇੰਨਾ ਗਿਆਨ ਸੀ, ਤੇ ਉਹਨਾਂ ਦਾ ਇਲਾਕੇ ਦੇ ਵਿੱਚ ਕਿੰਨਾ ਪ੍ਰਭਾਵ ਹੁੰਦਾ ਹੋਊਗਾ। ਤੇ ਹੁਣ ਜਦੋਂ ਗੁਰੂ ਸਾਹਿਬ ਵਾਪਸ ਆ ਗਏ ਨੇ, ਉਨ੍ਹਾਂ ਨੇ ਉਹ ਬਾਣਾ ਲਾ ਤਾ ਉਦਾਸੀ ਵਾਲਾ ਭੇਸ ਲਾ ਤਾ ਤੇ ਉਹ ਖੇਤੀ ਕਰਨ ਲੱਗ ਗਏ ਆ, ਤੇ ਮੈਨੂੰ ਲੱਗਦਾ ਕਿ ਉਸ ਵੇਲੇ ਫਿਰ ਗੁਰੂ ਅੰਗਦ ਪਾਤਸ਼ਾਹ ਨੇ ਵੀ ਲੈਣੇ ਨੇ ਵੀ ਇਹ ਮਹਿਸੂਸ ਕੀਤਾ ਹੋਊਗਾ ਕਿ ਹੁਣ ਮੈਂ ਜੇ ਗਿਆਨ ਪ੍ਰਾਪਤ ਕਰਾਂ ਤਾਂ ਉਨ੍ਹਾਂ ਕੋਲੋਂ ਜਾ ਕੇ ਕਰ ਸਕਦਾ। ਸ਼ਾਇਦ ਇਸੇ ਭਾਵਨਾ ਦੇ ਨਾਲ ਉਨ੍ਹਾਂ ਨੇ ਘੋੜੀ ਜਿਹੜੀ ਆ ਚਾਲੇ ਨੂੰ ਜਾਂਦੀ ਜਾਂਦੀ ਕਰਤਾਰਪੁਰ ਵੱਲ ਨੂੰ ਮੋੜ ਲਈ ਸੀ।
ਹਾਂ ਬਿਲਕੁਲ, ਇਹ ਗੱਲ ਤਾਂ ਹੋਈ ਆ ਜੀ। ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਪਹਿਲਾਂ ਵੀ ਦਰਸ਼ਨ ਕੀਤੇ ਸਨ ਗੁਰੂ ਨਾਨਕ ਪਾਤਸ਼ਾਹ ਦੇ
ਜੀ,
ਪਰ ਅਸਲੋਂ ਕੀ ਗੱਲ ਸੀ ਕਿ ਗੁਰੂ ਪਾਤਸ਼ਾਹ ਦੇ ਉਦੋਂ ਪੈਦਲ ਜੋ ਚੱਲਣਾ ਪੈਂਦਾ ਸੀ
ਜੀ,
ਤੇ ਪ੍ਰਚਾਰ ਦੌਰੇ ਜ਼ਿਆਦਾ ਉਧਰ ਨੂੰ ਰਹੇ ਨੇ, ਇਹ ਕਹਿ ਲੋ ਰਾਵੀ ਤੋਂ ਪਾਰ ਨੂੰ ਹੀ ਜ਼ਿਆਦਾ ਕਾਫੀ ਕੁਝ ਰਿਹਾ। ਤੇ ਜਿੱਧਰ ਮੱਤੇ ਦੀ ਸਰਾਂ ਜਿਹਨੂੰ ਫਿਰੋਜ਼ਪੁਰ ਕਹਿੰਦੇ ਆ, ਇਧਰ ਨੂੰ ਗੁਰੂ ਸਾਹਿਬ ਦਾ ਆਉਣਾ ਜਾਣਾ ਘੱਟ ਸੀ। ਪਰ ਇੱਕ ਗੱਲ ਜ਼ਰੂਰ ਸੀ ਕਿ ਗੁਰੂ ਦਾ ਇੱਕ ਸਿੱਖ ਜਿਹਦੇ ਤੋਂ ਆਸਾ ਦੀ ਵਾਰ ਦੀ ਬਾਣੀ ਸੁਣੀ ਆ ਭਾਈ ਲਹਿਣੇ ਨੇ
ਜੀ,
ਤੇ ਉਹ ਜ਼ਰੂਰ ਉਹਨੂੰ ਉਹਦੇ ਮਨ ਚ ਘਰ ਕਰ ਗਈ। ਇੱਕ ਜਿਵੇਂ ਉਹ ਭੂਆ ਦੀ ਗੱਲ ਕਰ ਰਹੇ ਸੀ ਗੁਰੂ ਸਾਹਿਬ ਇਹਨਾਂ ਦੀ ਭਾਈ ਲਹਿਣੇ ਦੀ ਭੂਆ ਬੀਬੀ ਵਰਾਈ ਜੀ, ਉਹਨਾਂ ਦਾ ਵੀ ਬੜਾ ਯੋਗਦਾਨ ਰਿਹਾ ਉਹਨਾਂ ਨੂੰ ਗੁਰੂ ਦੇ ਅੰਗ ਸੰਗ ਕਰਨ ਦਾ। ਉਹ ਵੀ ਬੜੇ ਉਪਾਸ਼ਕ ਸਨ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ। ਤੇ ਵੈਸੇ ਤਾਂ ਬਾਣੀ ਆ ਜਿਹੜੀ ਆ ਇੱਕ ਦੂਸਰੇ ਨਾਲ ਲਿੰਕ ਕਰਦੀ ਰਹੀ ਆ, ਇਹ ਆਪਾਂ ਵੈਸੇ ਵੀ ਦੇਖਦੇ ਆ ਜਦੋਂ ਵੀ ਗੁਰੂ ਪਾਤਸ਼ਾਹ ਜਾਂ ਸਿੱਖਾਂ ਦੀ ਗੱਲ ਕਰਦੇ ਆ
ਜੀ। ਜੀ ਬਿਲਕੁਲ, ਜਿਸ ਤਰ੍ਹਾਂ ਗੁਰਬਾਣੀ ਦਾ ਸਿਧਾਂਤ ਵੀ ਹੈ ਕਿ ਜਿਹੜੀ ਦੇਖੋ ਪ੍ਰਚਾਰ ਕਰਨਾ ਸਾਡੇ ਸੰਤ ਜਿਹੜੇ ਆ ਉਹਨਾਂ ਦਾ ਫਰਜ਼ ਬਣਦਾ ਹੈ ਨਾ, ਤੇ ਉਹ ਪ੍ਰਚਾਰ ਕਰਦੇ ਨੇ, ਪਰ ਉਹ ਪ੍ਰਚਾਰ ਦੇ ਵਿੱਚ ਇੱਕ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਨੇ ਪਰ ਜੋਤ ਨਹੀਂ ਜਗਾ ਸਕਦੇ। ਜੋਤ ਜਿਹੜੀ ਆ, ਜੋਤ ਲਾਏ ਜਗਦੀਸ਼ ਜਗਾਇਆ, ਮਤਲਬ ਉਹ ਦੀਵੇ ਦੇ ਵਾਂਗ ਰਹੀ ਹੈ ਕਿ ਜਦੋਂ ਦੀਵੇ ਨਾਲ ਗੁਰੂ ਦੇ ਨਾਲ ਸਿੱਖ ਨੇ ਜੁੜਨਾ ਆ, ਉਦੋਂ ਹੀ ਉਹ ਜਗਦੀਸ਼ ਦੀ ਜਿਹੜੀ ਜੋਤ ਹੈ ਅੰਦਰ ਪਰਮਾਤਮਾ ਦੀ ਲੱਗਣੀ ਹੈ। ਸੋ ਗੁਰੂ ਧਾਰਨ ਕਰਨਾ ਬੜਾ ਜ਼ਰੂਰੀ ਹੈ। ਜੇ ਹੁਣ ਆਪਾਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਹੁਣ ਯੂਟਿਊਬ ਤੇ ਦੇਖਦੇ ਹਾਂ, ਟੀਵੀਆਂ ਤੇ ਦੇਖਦੇ ਹਾਂ, ਘਰੇ ਬੈਠ ਕੇ ਪ੍ਰਚਾਰ ਸੁਣੀ ਜਾਂਦੇ ਹਾਂ, ਸਾਰੀ ਉਮਰ ਅਸੀਂ ਕੀਰਤਨ ਦੀਵਾਨ ਹੀ ਸੁਣੀ ਜਾਂਦੇ ਹਾਂ, ਮਤਲਬ ਦੀਵਾਨ ਹੀ ਦੇਖੀ ਜਾਂਦੇ ਹਾਂ, ਪਰ ਅਸਲ ਦੇ ਵਿੱਚ ਕੀ ਹੈ, ਜਦੋਂ ਤੱਕ ਉਹ ਦੀਵਾਨ ਸੁਣ ਕੇ, ਕੀਰਤਨ ਸੁਣ ਕੇ, ਸ਼ਬਦ ਕੀਰਤਨ ਸੁਣ ਕੇ ਅਸੀਂ ਗੁਰੂ ਨਹੀਂ ਧਾਰਨ ਕਰਦੇ, ਸ਼ਬਦ ਗੁਰੂ ਜਾਂ ਗੁਰੂ ਦੇ ਲੜ ਨਹੀਂ ਲੱਗਦੇ, ਗੁਰੂ ਗ੍ਰੰਥ ਸਾਹਿਬ ਦੇ ਲੜ ਨਹੀਂ ਲੱਗਦੇ, ਉਦ ਤੱਕ ਉਹ ਜਿਹੜੀ ਜੋਤ ਸਾਡੇ ਅੰਦਰ ਜਗਣੀ ਨਹੀਂ। ਇਹ ਕਲਾਸਿਕ ਐਗਜ਼ਾਮਪਲ ਹੈ
ਜੀ ਬਿਲਕੁਲ,
ਭਾਈ ਲਹਿਣੇ ਦੇ ਤਾਂ ਗੁਰੂ ਨਾਨਕ ਦੇ ਵਿਚਕਾਰ ਜਿਹੜੀ ਜੋਤ ਜਗੀ ਆ।
ਬਿਲਕੁਲ ਬਿਲਕੁਲ, ਨਾਲੇ ਤੁਸੀਂ ਕਦੇ ਨੋਟ ਕੀਤਾ ਹੋਣਾ ਦੀਵਾਲੀ ਵਗੈਰਾ ਦੇ ਤਿਉਹਾਰ ਤੇ ਜਦੋਂ ਤੁਸੀਂ ਦੇਖੋ ਦੀਵੇ ਜਗਾਉਂਦੇ ਹੁੰਦੇ ਸੀ ਆਪਣੇ ਘਰਾਂ ਚ ਵੀ, ਤੇ ਦਰਬਾਰ ਸਾਹਿਬ ਦੀ ਆਮ ਕਰਕੇ ਸੀਨ ਦੇਖਦੇ ਆ, ਇੱਕ ਦੀਵੇ ਦੇ ਨਾਲ ਦੂਸਰਾ ਦੀਵਾ ਜਿਹੜਾ ਉਹਨੂੰ ਜੋਤ ਉਹਦੀ ਮਤਲਬ ਉਹਦੀ ਲਾਈਟ ਜਿਹੜੀ ਜਗਦੀ ਆ। ਤੇ ਗੁਰੂ ਪਾਤਸ਼ਾਹ ਨੇ ਵੀ ਉਹ ਕੁਝ ਕੀਤਾ।
ਇਹਦੇ ਬਾਰੇ ਜੋਤ ਦੀ ਮੈਂ ਗੱਲ ਕਰਦਾ, ਮੇਰੇ ਸਾਹਮਣੇ ਸ਼ਬਦ ਵੀ ਮੈਂ ਕੱਢ ਲਿਆ ਭਗਤ ਕਬੀਰ ਜੀ ਦਾ ਜੀ ਆਰਤੀ ਦੇ ਵਿਚ ਪ੍ਰਭਾਤੀ ਚ, ਤੇ ਉਹ ਕਹਿੰਦੇ ਨੇ ਕਿ ਤਤ ਤੇਲ ਨਾਮ ਕੀ ਆ ਬਾਤੀ ਦੀਪਕ ਦੇ ਉਜਾਰਾ, ਹਨਾ ਤਤ ਤੇਲ ਹੈ ਨਾਮ ਕੀ ਆ ਬਾਤੀ, ਨਾਮ ਦੀ ਬੱਤੀ ਆ ਤੇ ਦੀਪਕ ਇਹ ਜਿਹੜਾ ਦੇਹ ਸਾਡੀ ਦੇਹ ਆ ਇਹ ਦੀਵਾ ਆ। ਹੁਣ ਕਹਿੰਦੇ ਜੋਤ ਲਾਏ ਜਗਦੀਸ਼ ਜਗਾਇਆ ਬੁੱਝੇ ਬੁੱਝਣ ਹਾਰਾ। ਹੁਣ ਇਹਦੇ ਵਿਚ ਜਿਹੜੀ ਹੁਣ ਇਹ ਦੀਵਾ ਤਾਂ ਤਿਆਰ ਹੈ, ਇਹਦੇ ਵਿਚ ਤੇਲ ਵੀ ਪਿਆ ਹੋਇਆ, ਇਹਦੇ ਵਿਚ ਨਾਮ ਦੀ ਬੱਤੀ ਵੀ ਹੈਗੀ ਆ, ਪਰ ਇਹ ਜਗਿਆ ਨਹੀਂ ਹਜੇ। ਜਗਾਇਆ ਕਿ ਨਾ ਜੋਤ ਲਾਏ ਜਗਦੀਸ਼ ਜਗਾਇਆ, ਹੁਣ ਇਹਦੇ ਨਾਲ ਗੁਰੂ ਨੇ ਜਿੱਦਾਂ ਜਗਦੇ ਗੁਰੂ ਨੇ ਇਹਦੇ ਨਾਲ ਲੱਗਣਾ ਇਸ ਬੱਤੀ ਦੇ ਨਾਲ, ਤਾਂ ਇਹ ਦੀਵਾ ਜਗਣਾ ਹੈ।
ਬਿਲਕੁਲ ਮਤਲਬ ਹੈ, ਮੈਂ ਤੁਹਾਨੂੰ ਇਹੀ ਬੇਨਤੀ ਕਰ ਰਿਹਾ ਸੀ
ਜੀ
ਕਿ ਦੀਵੇ ਦੇ ਨਾਲ ਜਗਦੇ ਦੀਵੇ ਦੇ ਨਾਲ ਦੀਵਾ ਜਗਣਾ
ਜੀ ਜੀ,
ਤੇ ਇਹ ਸਾਡੇ ਗੱਲ ਜਿਹੜੀ ਸਾਹਮਣੇ ਵੀ ਆ ਗਈ। ਇੱਕ ਗੁਰੂ ਇਤਿਹਾਸ ਵਿਚ ਜਦੋਂ ਆਪਾਂ ਝਾਤੀ ਮਾਰਦੇ ਹਾਂ ਨਾ, ਤੇ ਭਾਈ ਲਹਿਣੇ ਦੇ ਜਿਹੜੇ ਮਹਿਲ ਸਨ ਬੀਬੀ ਮਾਤਾ ਖੀਵੀ ਜੀ
ਜੀ,
ਉਹਨਾਂ ਦਾ ਵੀ ਇੱਕ ਬੜਾ ਵੱਡਾ ਯੋਗਦਾਨ ਆ ਕਹਿ ਦਿੰਦੇ ਆ ਨਾ ਆਪਾਂ, ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਏ ਦੇ ਜੋ ਲੰਗਰ ਚਲਾਏ ਸਨ ਉਹ ਲੰਗਰ ਅੱਜ ਤੱਕ ਵੀ ਚੱਲਦੇ ਆ। ਤੇ ਮਾਤਾ ਖੀਵੀ ਜੀ ਜਿਹੜੇ ਗੁਰੂ ਅੰਗਦ ਦੇਵ ਜੀ ਦੇ ਮਹਿਲ ਸਨ, ਜਿਹੜੀ ਲੰਗਰ ਦੀ ਸੇਵਾ ਉਹਨਾਂ ਨੇ ਕੀਤੀ ਆ ਪੌਸ਼ਟਿਕ ਲੰਗਰ ਦੀ, ਉਹ ਬੜੀ ਉਸ ਵੇਲੇ ਇੱਕ ਵੱਡਾ ਸਥਾਨ ਰੱਖਦੀ ਆ, ਜਿਹਨੇ ਸਾਨੂੰ ਮਤਲਬ ਦੂਸਰਿਆਂ ਨਾਲੋਂ ਕਾਫੀ ਅੱਗੇ ਲੈ ਕੇ, ਇਹ ਕਹਿ ਲੋ ਸਿੱਖ ਧਰਮ ਨੂੰ ਕਾਫੀ ਅੱਗੇ ਲੈ ਕੇ ਗਈ ਆ ਲੰਗਰ ਦੀ ਮਰਿਆਦਾ ਜਿਹੜੀ ਆ। ਉਹਦੇ ਵਿੱਚ ਬਲਵੰਡ ਖੀਵੀ ਨੇਕ ਜਨ ਭਾਈ ਸੱਤੇ ਬਲਵੰਡੇ ਨੇ ਵੀ ਆਪਣੀ ਵਾਰ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਹੈ ਕਿ ਉਹ ਕਿੱਡਾ ਪੌਸ਼ਟਿਕ ਲੰਗਰ ਜਿਹੜਾ ਸੀ ਚਲਾਉਂਦੇ ਸੀ, ਤੇ ਜਿਸ ਜਿਹੜਾ ਰਾਹ ਪੈਂਦਾ ਸੀ ਉਸ ਵੇਲੇ ਗੋਇੰਦਵਾਲ ਦੇ ਪੱਤਣ ਵਾਲਾ ਖਡੂਰ ਸਾਹਿਬ, ਤੇ ਉਥੋਂ ਲੋਕੀ ਜਦੋਂ ਆਉਂਦੇ ਜਾਂਦੇ ਗੁਰੂ ਸਾਹਿਬ ਦੇ ਘਰੋਂ ਉਥੋਂ ਲੰਗਰ ਛਕਦੇ ਸਨ, ਤੇ ਉਹਨਾਂ ਨੂੰ ਫਿਰ ਉਹ ਜਿਹੜੀ ਗੁਰੂ ਨਾਨਕ ਦੀ ਜਿਹੜੀ ਗੱਲ ਸੀ ਬਾਣੀ ਸੀ ਫਿਲਾਸਫੀ ਸੀ ਉਹਨਾਂ ਦੇ ਤਿਉਂ ਤਿਉਂ ਸਮਝ ਆਉਣੀ ਸ਼ੁਰੂ ਹੋ ਗਈ। ਜੀ
ਜੀ, ਇਹ ਤਾਂ ਉਹਨਾਂ ਦੀ ਜਿਹੜੀ ਦੇਣ ਹੈ, ਇਸ ਨੇ ਹੀ ਭਾਰਤ ਦੀ ਜਿਹੜੀ ਆਜ਼ਾਦੀ ਦਾ ਮੁੱਢ ਬੰਨਿਆ, ਜਿਹੜੇ ਅਖਾੜੇ ਲਾਉਣੇ, ਲੋਕਾਂ ਨੂੰ ਰਿਸ਼ਟ ਪੁਸ਼ਟ ਕਰਨਾ, ਤਕੜੇ ਕਰਨਾ, ਜਿਹੜੇ ਲਤਾੜੇ ਹੋਈ ਸਾਡੀ ਕੌਮ ਸੀ ਉਹਨਾਂ ਨੂੰ ਤਕੜੇ ਕਰਨਾ, ਉਹਨਾਂ ਦੇ ਅੰਦਰ ਆਤਮ ਵਿਸ਼ਵਾਸ ਭਰਨਾ, ਉਹਨਾਂ ਨੂੰ ਪੌਸ਼ਟਿਕ ਖਾਣਾ ਦੇਣਾ, ਉਹਨਾਂ ਨੂੰ ਖੇਡਾਂ ਦੇ ਵੱਲ ਜੋੜਨਾ, ਇਸ ਚੀਜ਼ ਨੇ ਭਾਰਤ ਦੀ ਜਿਹੜੀ ਆਜ਼ਾਦੀ ਆ ਮੁਗਲਾਂ ਤੋਂ ਜਾਂ ਉਸ ਤੋਂ ਬਾਅਦ ਵੀ ਆ ਸਾਡੇ ਅੰਦਰ ਜਿਹੜੀ ਦੁਆਰਾ ਉਹ ਚਿੰਗਾਰੀ ਭਰੀ ਆ। ਤੇ ਜਿਹੜੀ ਹੁਣ ਆਪਾਂ ਗੱਲ ਕਰਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਸਿਖਰਾਂ ਤੇ ਪਹੁੰਚੇ ਨੇ, ਪਹਿਲੇ ਪਾਤਸ਼ਾਹ ਸਿਖਰਾਂ ਤੇ ਪਹੁੰਚੇ ਨੇ ਅਧਿਆਤਮਕ ਦੁਨੀਆਂ ਦੇ ਵਿਚ, ਤੇ ਰੱਬ ਤੱਕ ਰੱਖ ਲੋ ਪਹੁੰਚੇ ਨੇ ਕਿ ਸਿਰੇ ਤੇ ਜਾ ਕੇ ਉਨ੍ਹਾਂ ਨੇ ਫਿਰ ਜੋਤਾਂ ਵੀ ਜਗਾਈਆਂ ਨੇ, ਉਨ੍ਹਾਂ ਨੇ ਲਿਫਟਾਂ ਜਿਹੜੀਆਂ ਨੇ ਹੇਠਾਂ ਵੀ ਭੇਜੀਆਂ ਨੇ, ਹੋਰਨਾਂ ਨੂੰ ਉੱਤੇ ਚੁੱਕਿਆ, ਸਾਨੂੰ ਉੱਤੇ ਚੁੱਕਿਆ ਆ। ਤੇ ਉਹਦੇ ਵਿਚ ਪਹਿਲਾਂ ਜਿਹੜਾ ਸਾਰਿਆਂ ਨਾਲੋਂ ਮਤਲਬ ਜਿਹਨੂੰ ਗੁਰਤਾ ਬਖਸ਼ੀ ਆ, ਇਕ ਸਿਧਾਂਤ ਬਖਸ਼ਿਆ ਕਿ ਇਕ ਕਾਬਲ ਬੰਦੇ ਨੂੰ ਸਕਸੈਸ਼ਨ ਦਿੱਤੀ ਆ, ਕਾਬਲ ਬੰਦੇ ਨੂੰ ਗੁਰਤਾ ਦਿੱਤੀ ਆ, ਨਾ ਕਿ ਆਪਣੇ ਪੁੱਤਰਾਂ ਨੂੰ ਦਿੱਤੀ ਆ, ਨਾ ਆਪਣੇ ਰਿਸ਼ਤੇਦਾਰਾਂ ਨੂੰ ਦਿੱਤੀ ਆ, ਨਾ ਆਪਣੇ ਡੇਰੇ ਬਣਾਏ ਨੇ। ਜਿਹੜਾ ਕਰਤਾਰਪੁਰ ਡੇਰਾ ਸੀ ਉਹ ਵੀ ਕਹਿੰਦੇ ਸੀ ਤੁਸੀਂ ਛੱਡ ਦਿਓ, ਇਹ ਪੁੱਤਰ ਇਹ ਚਾਹੁੰਦੇ ਤਾਂ ਇਹਨਾਂ ਨੂੰ ਇਹੀ ਦੇ ਦਿਓ। ਸੋ ਇਸ ਕਰਕੇ ਜਿਹੜੀ ਇਹ ਪਿਰਤ ਹੈ, ਇਸ ਪਿਰਤ ਨੇ ਜਿਹੜੀ ਸਾਡੇ ਕੌਮ ਨੂੰ ਬੜਾ ਵਾਧਾ ਦਿੱਤਾ ਆ, ਤੇ ਇਹੀ ਜਿਹੜੀ ਆ ਚੱਲਣੀ ਚਾਹੀਦੀ, ਇਸ ਨੂੰ ਮੁੜ ਮੁੜ ਕੇ ਇਹੀ ਕਰਨਾ ਕਿ ਕਾਬਲ ਬੰਦਾ ਹੀ ਜਿਹੜਾ ਆ ਉਸ ਕਿਸੇ ਵੀ ਚੀਜ਼ ਦਾ ਸਕਸੈਸਰ ਹੋਣਾ ਚਾਹੀਦਾ, ਚਾਹੇ ਹੁਣ ਆਪਣਾ ਪਰਿਵਾਰ ਹੋਵੇ, ਪਰਿਵਾਰ ਦੇ ਵਿਚ ਮੰਨ ਲਓ ਦੋ ਪੁੱਤਰ ਨੇ ਤਿੰਨ ਪੁੱਤਰ ਨੇ, ਉਹਦੇ ਵਿਚ ਜਿਹੜਾ ਲੀਡ ਕਰਨ ਵਾਲਾ ਹੋਵੇ ਚਾਹੇ ਉਹ ਛੋਟਾ ਹੀ ਹੋਵੇ, ਉਹ ਕਾਬਲ ਹੋਵੇ। ਇਸੇ ਹੀ ਤਰ੍ਹਾਂ ਸਾਡੀ ਸੋਸਾਇਟੀ ਦੇ ਵਿਚ ਹੈ, ਕੋਈ ਵੀ ਸੰਸਥਾ ਆ, ਕੋਈ ਵੀ ਸਾਡੇ ਗੁਰੂ ਘਰ ਨੇ, ਕੋਈ ਵੀ ਮਤਲਬ ਆਰਗੇਨਾਈਜੇਸ਼ਨ ਹੈ, ਉਹਦੇ ਵਿਚ ਕਾਬਲ ਬੰਦੇ ਨੂੰ ਅਸੀਂ ਮੂਹਰੇ ਲੈ ਕੇ ਆਈਏ, ਉਹੀ ਸਾਰਿਆਂ ਨਾਲੋਂ ਬੈਸਟ ਸਟ੍ਰੈਟਜੀ ਆ। ਇਹ ਪਹਿਲੇ ਪਾਤਸ਼ਾਹ ਨੇ ਸਾਨੂੰ ਕਰਕੇ ਦਿਖਾ ਲਿਆ ਕਿ ਉਨ੍ਹਾਂ ਨੇ ਜਿਹੜੀ ਗੁਰਗੱਦੀ ਆ ਆਪਣੇ ਪੁੱਤਰਾਂ ਨੂੰ ਨਹੀਂ ਦਿੱਤੀ, ਉਨ੍ਹਾਂ ਤੋਂ ਵੱਧ ਕਾਬਲ ਬੰਦੇ ਮਤਲਬ ਲੈਣਾ ਜੀ ਸੀ, ਉਹ ਗੁਰਤਾ ਦੇ ਹੱਕਦਾਰ ਸੀ, ਤੇ ਉਨ੍ਹਾਂ ਨੇ ਬੜੇ ਸੋਚ ਸਮਝ ਕੇ ਉਨ੍ਹਾਂ ਨੂੰ ਦਿੱਤੀ, ਔਰ ਉਨ੍ਹਾਂ ਨੇ ਪੂਰਾ ਮਤਲਬ ਉਨ੍ਹਾਂ ਦੀ ਆਸਾ ਉਮੀਦਾਂ ਤੋਂ ਵੀ ਜ਼ਿਆਦਾ ਮਤਲਬ ਜਿਹੜੇ ਮੁੱਢ ਬੰਝੇ ਨੇ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਲੰਗਰ ਦੀ ਪ੍ਰਥਾ ਨੂੰ ਅੱਗੇ ਤੋਰਿਆ, ਸਾਡੀ ਕੌਮ ਦੇ ਅੰਦਰ ਜਜ਼ਬਾ ਭਰਿਆ, ਤਕੜੇ ਕੀਤਾ, ਉਨ੍ਹਾਂ ਦੇ ਅੰਦਰ ਆਤਮ ਵਿਸ਼ਵਾਸ ਲਿਆਉਂਦਾ, ਤੇ ਬਾਣੀ ਨੂੰ ਵੀ ਅੱਗੇ ਤੋਰਿਆ। ਹੁਣ ਤੁਸੀਂ ਆਸਾ ਦੀ ਵਾਰ ਹੀ ਲੈ ਲਓ, ਪਹਿਲੇ ਸ਼ਲੋਕ ਦੇ ਵਿਚ ਦੇਖੋਗੇ, ਪਹਿਲਾ ਸ਼ਲੋਕ ਬਲਿਹਾਰੀ ਗੁਰੇ ਆਪਣੇ ਦਿਵਾੜੀ ਸਦਵਾਰ ਆਉਂਦਾ ਹਨਾ, ਤੇ ਉਹਦੇ ਵਿਚ ਦੂਜਾ ਸ਼ਲੋਕ ਦੇਖੋ ਹਨਾ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਉਹ ਗੁਰਤਾ ਦੀ ਜਿਹੜੀ ਸ਼ਾਨ ਹੈ ਉਸ ਨੂੰ ਕਿੰਨਾ ਹਜ਼ਾਰ ਗੁਣਾ ਹੋਰ ਵਧਾ ਦਿੱਤਾ ਹਨਾ, ਕੀ ਬਾ ਕਮਾਲ ਉਹਨਾਂ ਨੇ ਰਚਨਾਵਾਂ ਰਚੀਆਂ ਨੇ। ਇਕ ਹੈਗਾ ਸ਼ਬਦ ਜਿਹੜਾ ਬਲਿਹਾਰੀ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਾ ਹਨਾ, ਉਹ ਜਿਹੜੀਆਂ ਪੰਕਤ ਉਹ ਸ਼ਲੋਕ ਨੇ ਬੜੇ ਉਨ੍ਹਾਂ ਦੇ ਮਤਲਬ ਆਲਾ ਦਰਜੇ ਦੇ ਸ਼ਲੋਕ, ਮਤਲਬ ਬ੍ਰਹਿਮੰਡ ਦੇ ਸਿਧਾਂਤ ਉਨ੍ਹਾਂ ਦੇ ਵਿਚ ਲਿਖੇ ਨੇ। ਖੈਰ ਆਪਾਂ ਦਲਜੀਤ ਸਿੰਘ ਜੀ ਉਨ੍ਹਾਂ ਦੇ ਆਪਾਂ ਗੱਲਬਾਤ ਕੀਤੀ ਆ ਸਾਰੀ, ਭਾਈ ਲਹਿਣਾ ਜੀ ਦਾ ਗੁਰੂ ਅੰਗਦ ਦੇ ਪਾਤਸ਼ਾਹ
ਦੇ ਬਾਰੇ ਮੈਂ ਥੋੜਾ ਜਿਹਾ ਇਹਦੇ ਚ ਜੇ ਤੁਸੀਂ ਇਜਾਜ਼ਤ ਦਿਓ ਤੇ ਐਡ ਕਰਨਾ ਚਾਹੁੰਦਾ।
ਜੀ ਜੀ,
ਤੁਸੀਂ ਇੱਕ ਆਮ ਕਰਕੇ ਟੀਜ਼ਰ ਵਿੱਚ ਲਾਉਂਦੇ ਹੁੰਦੇ ਹੋ ਜਿਹੜਾ ਹਮਾਨਜੂ ਵਾਲਾ ਚੱਲਦਾ ਹੁੰਦਾ,
ਜੀ ਜੀ,
ਤੇ ਉਹਦੇ ਚ ਵੀ ਬੜਾ ਵਧੀਆ ਗੁਰੂ ਸਾਹਿਬ ਨੇ, ਉਹ ਵੀ ਸਾਡੇ ਲਈ ਇੱਕ ਉਪਦੇਸ਼ ਹੈ ਕਿ ਉਹ ਕਿਸੇ ਤੋਂ ਡਰਦੇ ਨਹੀਂ ਸੀ, ਕਿਸੇ ਨੂੰ ਡਰਾਉਂਦੇ ਨਹੀਂ ਸਨ। ਇਹ ਵੀ ਇੱਕ ਸਾਡੇ ਸਾਹਮਣੇ ਗੱਲ ਆਈ। ਤੇ ਇੱਕ ਜਿਹੜੀ ਗੁਰਮੁਖੀ ਲਿਪੀ ਆ ਨਾ, ਇਹ ਅੱਜ ਵੀ ਅਜੇ ਤੁਸੀਂ ਜੇ ਕਦੇ ਖਡੂਰ ਸਾਹਿਬ ਜਾਓ ਤੇ ਉੱਥੇ ਗੁਰਮੁਖੀ ਲਿਪੀ ਨੂੰ ਤੇ ਅਖਾੜਿਆਂ ਨੂੰ ਲੋਕਾਂ ਨੂੰ ਸਿਹਤਮੰਦ ਕਰਨ ਲਈ ਜਿਹੜੇ ਅਖਾੜੇ ਸਨ, ਇਹ ਵੀ ਗੁਰੂ ਸਾਹਿਬ ਦੀ ਦੇਣ ਆ। ਬਾਣੀ ਉਹਨਾਂ ਦੀ ਇਹ ਕਹਿ ਲਓ ਕਿ ਸਾਰੀ 63 ਸ਼ਲੋਕ ਨੇ ਜਿਹੜੀ ਉਹਨਾਂ ਨੇ ਆਪ ਉਚਾਰੀ ਆ, ਪਰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ ਉਹਨਾਂ ਨੇ ਬੜੀ ਦੂਰ ਦੂਰ ਤੱਕ ਪ੍ਰਚਾਰਿਆ, ਤੇ ਜਿਹੜਾ ਇਲਾਕਾ ਇਹ ਬੜਾ ਹੈਗਾ ਸੀ ਮਾਰ ਹੇਠ ਉਹਨਾਂ ਲੋਕਾਂ ਦੀ ਜਿਹੜੇ ਸਾਰੇ ਮਤਾਂ ਨੂੰ ਰਲਾ ਕੇ ਜਿਹੜੀ ਕੋਈ ਮੜੀਆਂ ਦੀ ਪੂਜਾ ਵਾਲਾ ਚੱਲਦਾ ਸੀ, ਗੁਰੂ ਸਾਹਿਬ ਨੇ ਉਸ ਇਲਾਕੇ ਚ ਭਾਵ ਖਡੂਰ ਸਾਹਿਬ ਵਾਲੇ ਇਲਾਕੇ ਚ ਬੜਾ ਤਗੜਾ ਪ੍ਰਚਾਰ ਕੀਤਾ
ਜੀ
ਜੀ
ਔਰ ਇਸ ਦੇ ਨਤੀਜੇ ਸਾਹਮਣੇ ਹੀ ਆ ਜੀ। ਤੇ ਦਲਜੀਤ ਸਿੰਘ ਜੀ ਕੁਛ ਸਾਡੇ ਸਰੋਤੇ ਵੀ ਜੁੜ ਰਹੇ ਨੇ, ਬਚਿੱਤਰ ਮੌੜ ਵੀ ਸਾਡੇ ਨਾਲ ਜੁੜ ਰਹੇ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਇਕ ਮੈਸੇਜ ਆ ਉਹ ਆਪਾਂ ਫਿਰ ਆਉਣ ਵਾਲੇ ਪ੍ਰੋਗਰਾਮਾਂ ਚ ਪੜਾਂਗੇ। ਤਨੀ ਜੀ ਤੁਹਾਡਾ ਮੈਸੇਜ ਵੀ ਬਾਅਦ ਚ ਪੜਾਂਗੇ। ਜਗਤਾਰ ਗਿੱਲ ਹੋਣਾ ਦਾ ਮੈਸੇਜ ਵੀ ਪਹੁੰਚ ਗਿਆ ਭਾਜੀ ਹੋਣਾ ਦਾ ਹਾਂਗਕਾਂਗ ਤੋਂ, ਕਹਿੰਦੇ ਜੁੜੇ ਰਹਿਣ ਨਾਲੋਂ ਟੁੱਟ ਕੇ ਵੀ ਨਾਲ ਜੁੜੇ ਰਹਿਣ ਦੀ ਤਾਕਤ, ਤੁਹਾਡੀ ਤਾਕਤ ਦੂਸਰਿਆਂ ਲਈ ਪ੍ਰੇਰਣਾ ਬਣਦੀ ਹੈ। ਸੋ ਉਹਨਾਂ ਨੇ ਇਕ ਟੁੱਟੀ ਡਾਣੀ ਦੀ ਫੋਟੋ ਭੇਜੀ ਹੈ, ਥੋੜੀ ਜਿਹੀ ਜੁੜੀ ਹੋਈ ਹੈ ਨਾਲ, ਜੁੜੇ ਰਹਿਣ ਨਾਲੋਂ ਟੁੱਟ ਕੇ ਵੀ ਨਾਲ ਜੁੜੇ ਰਹਿਣ ਦੀ ਤੁਹਾਡੀ ਤਾਕਤ ਦੂਸਰਿਆਂ ਲਈ ਪ੍ਰੇਰਣਾ ਬਣਦੀ ਹੈ। ਸ਼ੁਭ ਸਵੇਰ, ਗੁੱਡ ਮਾਰਨਿੰਗ ਜੀ।
ਅਮਨਦੀਪ, ਫੋਟੋ ਤਾਂ ਤੁਸੀਂ ਦੇਖ ਰਹੇ ਹੋ, ਪਰ ਇਹ ਜਿਹੜੀ ਫੋਟੋ ਹੈ ਨਾ, ਜਿਹੜੀ ਕੱਲ ਫੋਟੋ ਗਿਆਨੀ ਸੰਤੋਖ ਸਿੰਘ ਹੋਣਾ ਪਾਈ ਆ, ਉਹਦੇ ਤੇ ਹੀ ਇਹ ਬਿਲਕੁਲ ਗੱਲ ਜਿਹੜੀ ਢੁਕਦੀ ਆ ਕਿ ਉਹ ਲੋਕ ਜਿਹੜੇ ਟੁੱਟ ਕੇ ਵੀ ਗੁਰੂ ਦੇ ਨਾਲ ਜੁੜੇ ਹੋਏ ਨੇ। ਮੈਂ ਉਹਨਾਂ NRI ਵੀਰਾਂ ਦਾ ਜਾਂ ਜਿਹੜੇ ਵੀ ਸਿੱਖੀ ਦੇ ਪ੍ਰਚਾਰ ਵਿਚ ਅੱਗੇ ਆ ਰਹੇ ਨੇ, ਭਾਵੇਂ ਉਹ ਕਿਸੇ ਕਾਰਨ, ਮੈਂ ਨੀ ਕਹਿੰਦਾ ਵੀ ਉਹਨਾਂ ਨੂੰ ਕੋਈ ਜ਼ਰੂਰੀ ਸੀ ਜਾਂ ਬੰਦਿਸ਼ ਸੀ ਜਾਂ ਕਈ ਮਜਬੂਰੀਆਂ ਵੀ ਹੋ ਸਕਦੀਆਂ, ਉਹ ਕਿਸੇ ਕਾਰਨ ਆਪਣੇ ਕੇਸਾਂ ਨੂੰ ਕਤਲ ਕਰਾ ਲਿਆ, ਪਰ ਅੱਜ ਜੇ ਆਪਾਂ ਉਹਨਾਂ ਨੂੰ ਆਪਣੇ ਨਾਲ ਜੋੜਦੇ ਆ, ਨਾਲ ਲਾਉਂਦੇ ਆ, ਤੇ ਉਹ ਜ਼ਰੂਰ ਆਉਣ ਵਾਲੇ ਸਮੇਂ ਚ
ਰਾਹ ਖੁੱਲੇ ਰੱਖਣੇ,
ਸਿੱਖ ਹੋਣ ਦਾ ਸਬੂਤ ਦੇ ਸਕਦੇ
ਜੀ, ਰਾਹ ਖੁੱਲੇ ਰੱਖਣੇ ਆ, ਡਿਮੋਰਲਾਈਜ਼ ਨਹੀਂ ਕਰਨਾ ਕਿਸੇ ਨੂੰ ਮਾੜੀ ਭਾਸ਼ਾ ਨਹੀਂ ਬੋਲਣੀ, ਕਿਸੇ ਨੂੰ ਵਿਅੰਗ ਨਹੀਂ ਕੱਸਣਾ, ਕਿਸੇ ਨੂੰ ਟੇਢਾ ਨਹੀਂ ਬੋਲਣਾ, ਤੇ ਆਪਾਂ ਕੰਮ ਹੀ ਇੰਨੇ ਵਧੀਆ ਕਰੀਏ ਕਿ ਲੋਕ ਪ੍ਰੇਰਣਾ ਲੈ ਕੇ ਆਪ ਖੁਦ ਇਧਰ ਨੂੰ ਆ ਜਾਣ। ਸੋ ਪ੍ਰੋਗਰਾਮ ਦੇ ਵਿਚ ਆਪਾਂ ਅੱਜ ਇੰਟਰਵਿਊ ਵੀ ਸਾਂਝੀ ਕਰਨੀ ਆਪਣੇ ਸਰੋਤਿਆਂ ਦੇ ਨਾਲ, ਜਿਹੜੀ ਕਿ ਤੇਜਿੰਦਰ ਸਿੰਘ ਹੋਣਾ ਨਾਲ ਕੀਤੀ ਸੀ। ਤੁਸੀਂ ਥੋੜਾ ਜਿਹਾ ਇਸ ਇੰਟਰਵਿਊ ਬਾਰੇ ਦੱਸ ਦਿਓ, ਉਸ ਤੋਂ ਬਾਅਦ ਆਪਾਂ ਇਹ ਗੱਲਬਾਤ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਚ।
ਜੀ ਅਮਨਦੀਪ, ਮੈਨੂੰ ਨਾ ਤੁਸੀਂ ਵੀ ਗਏ ਸੀ ਦਰਬਾਰ ਸਾਹਿਬ, ਕਾਫੀ ਦਿਨ ਰਹੇ ਉੱਥੇ, ਪਰ ਆਪਾਂ ਨੂੰ, ਮੈਂ ਵੀ ਤੁਹਾਡੇ ਨਾਲ ਸੀ ਉਸ ਵੇਲੇ, ਉਹ ਜਿਹੜੀਆਂ ਗੈਲਰੀਜ਼ ਸੀ, ਆਪਾਂ ਨੂੰ ਸੁਭਾਵਕ ਹੀ ਸਾਡੇ ਕੋਲ ਲੈਪਟਾਪ ਵਗੈਰਾ ਸੀ ਤੇ ਸਾਨੂੰ ਥੱਲੇ ਜਾਣ ਦਾ ਮੌਕਾ ਨਹੀਂ ਮਿਲਿਆ
ਜੀ।
ਤੇ ਪਰ ਮੈਂ ਬਾਅਦ ਵਿਚ ਜਦੋਂ ਗਿਆ ਨਾ, ਤੇ ਜਦੋਂ ਗੈਲਰੀਜ਼ ਦੇਖੀਆਂ ਤੇ ਇੰਨਾ ਵਧੀਆ ਤਰੀਕੇ ਨਾਲ ਉਹਨਾਂ ਨੇ ਜਿਹੜਾ ਇਤਿਹਾਸ ਨੂੰ, ਦਰਬਾਰ ਸਾਹਿਬ ਦੇ ਇਤਿਹਾਸ ਨੂੰ, ਦਰਬਾਰ ਸਾਹਿਬ ਦੀ ਰੋਜ਼ਾਨਾ ਜਿਹੜੀ ਮਰਿਆਦਾ ਸਵੇਰ ਤੋਂ ਸ਼ਾਮ ਤੱਕ
ਜੀ,
ਉਸ ਨੂੰ ਤੇ ਸਿੱਖ ਇਤਿਹਾਸ ਨੂੰ ਉਹਦੇ ਵਿਚੋਂ ਕਾਫੀ ਪਹਿਲੂ ਲੈ ਕੇ ਅੰਮ੍ਰਿਤਸਰ ਦੇ ਇਤਿਹਾਸ ਨੂੰ ਖਾਸ ਕਰਕੇ ਜਿਹੜਾ ਦਰਸਾਇਆ ਉਹਨਾਂ ਗੈਲਰੀਆਂ ਚ, ਚਾਰ ਗੈਲਰੀਆਂ ਬਣੀਆਂ ਹੋਈਆਂ ਨੇ ਤੇ ਚਾਰਾਂ ਵਿਚ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਜਿਹੜਾ ਵਧੀਆ ਢੰਗ ਨਾਲ ਉਹਨਾਂ ਦਰਸਾਇਆ, ਉਸ ਗੱਲ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਤੇ ਮੈਂ ਉਥੋਂ ਦੇ ਜਿਹੜੇ ਜਨਰਲ ਮੈਨੇਜਰ ਨੇ, ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨਾਲ ਇਹ ਸਾਂਝ ਬਣਾਈ ਵੀ ਤੁਸੀਂ ਇਸ ਗੱਲ ਨੂੰ, ਅਸੀਂ ਕੋਸ਼ਿਸ਼ ਕਰਾਂਗੇ ਹਰਮਨ ਰੇਡੀਓ ਦੇ ਜ਼ਰੀਏ ਦੁਨੀਆ ਭਰ ਦੇ ਜਿਹੜੇ ਲੋਕ ਸਾਨੂੰ ਪੰਜਾਬੀ ਬੋਲੀ ਨੂੰ ਸੁਣਦੇ ਨੇ, ਉਹ ਜ਼ਰੂਰ ਜਦੋਂ ਵੀ ਇੱਥੇ ਪੰਜਾਬ ਆਉਣ ਤੇ ਉਹਨਾਂ ਗੈਲਰੀਆਂ ਦੇ ਵਿਚੋਂ ਜ਼ਰੂਰ ਕੁਛ ਨਾ ਕੁਛ ਲੈ ਕੇ ਜਾਣ, ਕਿਉਂਕਿ ਆਪਾਂ ਦਰਬਾਰ ਸਾਹਿਬ ਮੱਥਾ ਜ਼ਰੂਰ ਟੇਕਦੇ ਹਾਂ ਤੇ ਮੱਥਾ ਟੇਕਣ ਤੋਂ ਬਾਅਦ ਸਾਡੀ ਜਿਹੜੀ ਬਿਰਤੀਆ ਘਰ ਆਉਂਦਿਆਂ ਆਉਂਦਿਆਂ ਤੱਕ ਬਦਲ ਜਾਂਦੀ ਆ, ਕਈ ਕੁਛ ਉਹਦੇ ਚੇਂਜਸ ਆ ਜਾਂਦੇ ਆ, ਪਰ ਜਦੋਂ ਅਸੀਂ ਕੁਝ ਅੱਖੀ ਦੇਖਾਂਗੇ ਕੰਨੀ ਸੁਣਾਂਗੇ ਤੇ ਉਹ ਵੀ ਇਲੈਕਟ੍ਰੋਨਿਕ ਮੀਡੀਆ ਜਿਹੜਾ ਹੁੰਦਾ ਯੁੱਗ ਦਾ ਹਾਣੀ ਆ, ਤੇ ਉਹ ਜ਼ਰੂਰ ਗੱਲਾਂ ਸਾਨੂੰ ਯਾਦ ਰਹਿਣਗੀਆਂ, ਉਹ ਮਰਿਆਦਾ ਵੀ ਯਾਦ ਰਹੇਗੀ, ਉਹ ਇਤਿਹਾਸ ਵੀ ਸਾਨੂੰ ਯਾਦ ਰਹੇਗਾ, ਇਸ ਕਰਕੇ ਮੈਂ ਉਹਨਾਂ ਨਾਲ ਇਹ ਇੰਟਰਵਿਊ ਕੀਤੀ ਸੀ।
ਜੀ ਆਪਾਂ ਇੰਟਰਵਿਊ ਸੁਣਦੇ ਹਾਂ ਤੇ ਇਸ ਇੰਟਰਵਿਊ ਦੇ ਨਾਲ ਹੀ ਆਪਾਂ ਪ੍ਰੋਗਰਾਮ ਸਮਾਪਤੀ ਕਰਾਂਗੇ। ਸੋ ਲਓ ਜੀ, ਜ਼ਰੂਰ ਜਦ ਦਰਬਾਰ ਸਾਹਿਬ ਗਏ ਤਾਂ ਇਹਨਾਂ ਗਲਿਆਰਿਆਂ ਦੇ ਵਿਚ ਜ਼ਰੂਰ ਜਾਣਾ ਤੇ ਇੰਟਰਵਿਊ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ। ਸੋ ਸੁਣਦੇ ਹਾਂ ਜੀ ਦਰਬਾਰ ਸਾਹਿਬ ਤੋਂ ਇੰਟਰਵਿਊ। ਹਾਂਜੀ ਸ਼ੁਰੂ ਕਰ ਜੀ।
ਹਰਮਨ ਰੇਡੀਓ ਦੇ ਵਿਹੜੇ ਵਿਚ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਦਲਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਦਰਬਾਰ ਸਾਹਿਬ ਪ੍ਰੈਸਵਰ ਚ ਹਾਜ਼ਰ ਹਾਂ। ਦਰਬਾਰ ਸਾਹਿਬ ਜਿਹਨੂੰ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਹੈ, ਹਰਿਮੰਦਰ ਸਾਹਿਬ ਵੀ ਕਿਹਾ ਜਾਂਦਾ ਹੈ, ਕਿਸੇ ਵੀ ਨਾਮ ਨਾਲ ਯਾਦ ਕਰੀਏ ਇਸ ਮੁਕੱਦਸ ਸਥਾਨ ਨੂੰ, ਪਰ ਦੇਸ਼ ਵਿਦੇਸ਼ ਵਿਚ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਬੈਠੇ ਹਰ ਇਕ ਪੰਜਾਬੀ, ਪੰਜਾਬੀ ਹੀ ਕਿਉਂ, ਹਰ ਇਕ ਪ੍ਰਾਣੀ ਮਾਤਰ ਦਾ ਇਹ ਸੁਹਾਵਣਾ ਸੁਪਨਾ ਰਹਿੰਦਾ ਹੈ ਕਿ ਕਦੋਂ ਇੰਡੀਆ ਜਾਈਏ ਤੇ ਇਸ ਮੁਕੱਦਸ ਅਸਥਾਨ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰੀਏ। ਕਿਆ ਬਾਤ ਹੈ, ਕਿਆ ਆਨੰਦ ਹੈ, ਇਸ ਜਗ੍ਹਾ ਤੇ ਪਹੁੰਚ ਕੇ ਇਹ ਵਰਣਨ ਤੋਂ ਬਾਹਰ ਆਏ। ਖੈਰ, ਸਾਡੇ ਸਰੋਤੇ ਜਿੰਨੀ ਵਾਰ ਵੀ ਪੰਜਾਬ ਗਏ ਹੋਣਗੇ ਉਹਨਾਂ ਨੇ ਬਾਰ ਬਾਰ ਇਸ ਸਥਾਨ ਦੇ ਦਰਸ਼ਨ ਕੀਤੇ ਹੋਣਗੇ, ਪਰ ਫਿਰ ਵੀ ਸਾਡੀ ਸਾਰਿਆਂ ਦੀ ਇਹ ਦਿਲੀ ਚਾਹਤ ਅਤੇ ਅਰਦਾਸ ਰਹਿੰਦੀ ਹੈ ਕਿ ਸਾਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨ ਦੀਦਾਰਿਆਂ ਲਈ ਮੌਕਾ ਮਿਲੇ ਤੇ ਇਹ ਖਿੱਚ ਸਾਨੂੰ ਬਾਰ ਬਾਰ ਅੰਮ੍ਰਿਤਸਰ ਲੈ ਕੇ ਆਉਂਦੀ ਰਹਿੰਦੀ ਹੈ। ਪਰ ਹਾਂ, ਜਦੋਂ ਤੁਸੀਂ ਹੁਣ ਦਰਬਾਰ ਸਾਹਿਬ ਅੰਮ੍ਰਿਤਸਰ ਆਵੋ ਤਾਂ ਕਾਰ ਪਾਰਕਿੰਗ ਵਾਲੇ ਸਥਾਨ ਤੋਂ ਲੈ ਕੇ ਦਰਬਾਰ ਸਾਹਿਬ ਦੀ ਪਰਿਕਰਮਾ ਤੱਕ ਪਹੁੰਚਦੇ ਤੁਹਾਨੂੰ ਹੈਰੀਟੇਜ ਜਿਹੜੀ ਸਟਰੀਟ ਹੈ ਉਹਦੇ ਦਰਸ਼ਨ ਹੋਣਗੇ। ਰਸਤੇ ਵਿਚ ਵੱਖਰੇ ਵੱਖਰੇ ਬੁੱਤ, ਸੋਹਣੀ ਰਾਜਸਥਾਨੀ ਮਾਰਬਲ ਦੇ ਨਾਲ ਉਹ ਬਣਾਇਆ ਗਿਆ ਸਾਰਾ ਰਸਤਾ, ਇੱਕ ਨਵਾਂ ਬਦਲਾਅ ਤੁਹਾਨੂੰ ਨਜ਼ਰ ਆਏਗਾ। ਘੰਟਾ ਘਰ ਵਾਲੇ ਪਾਸੇ ਗਲਿਆਰਾ ਸਕੀਮ ਦੇ ਅਧੀਨ ਇੱਕ ਬਹੁਤ ਹੀ ਸੋਹਣਾ ਸੰਗਮਰਮਰ ਨਾਲ ਮੜਿਆ ਰੋਸ਼ਨੀਆਂ ਫੁਹਾਰਿਆਂ ਨਾਲ ਨਵੀਂ ਨਵੇਕਲੀ ਖਿੱਚ ਰੱਖਦਾ ਸਥਾਨ ਵੀ ਤੁਹਾਨੂੰ ਮੋਹਿਤ ਕਰੇਗਾ ਤੇ ਇਸ ਖੁੱਲੇ ਪਰਸਪਰ ਦੇ ਹੇਠਾਂ ਸਰਕਾਰ ਵੱਲੋਂ 4 ਹੈਰੀਟੇਜ ਗੈਲਰੀਆਂ ਬਣਾਈਆਂ ਗਈਆਂ ਨੇ, ਉਹ ਵੀ ਅੱਜ ਕੱਲ ਯਾਤਰੂਆਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਨੇ। ਇਨ੍ਹਾਂ 4 ਗੈਲਰੀਜ ਬਾਰੇ ਆਪਾਂ ਗੱਲ ਕਰਾਂਗੇ ਅੱਜ, ਜੋ ਇਨ੍ਹਾਂ ਗੈਲਰੀਆਂ ਦੇ ਇਸ ਵੇਲੇ ਦੇ ਸੰਚਾਲਕ ਨੇ ਸਰਦਾਰ ਤਜਿੰਦਰ ਸਿੰਘ ਜੋ GM ਨੇ, ਤੇ ਇਸ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਜੀਓ ਆਇਆਂ ਕਹਾਂ। ਮੈਂ ਅਮਨਦੀਪ ਸਿੰਘ ਸਿੱਧੂ ਨੂੰ ਵੀ, ਸਾਡੇ ਜੋ ਅਰਮ ਰੇਡੀਓ ਦੇ ਡਾਇਰੈਕਟਰ ਨੇ, ਉਨ੍ਹਾਂ ਨੂੰ ਵੀ ਨਾਲ ਲੈਂਦਾ। ਅਮਨਦੀਪ ਸਿੰਘ ਜੀ, ਤੁਸੀਂ ਵੀ ਅੱਜ ਹਾਜ਼ਰੀ ਭਰੋ, ਤੁਹਾਡੇ ਇੱਥੇ ਬੈਠੇ ਹੋਏ, ਤੁਹਾਡੇ ਦਰਸ਼ਨ ਦਰਬਾਰ ਸਾਹਿਬ ਦੇ ਤੁਹਾਨੂੰ ਕਰਾਉਂਦੇ ਆ
ਜੀ,
ਤੁਹਾਨੂੰ ਜੀਓ ਆਇਆ ਅੱਜ ਦੇ ਪ੍ਰੋਗਰਾਮ ਵਿਚ।
ਦਲਜੀਤ ਸਿੰਘ ਜੀ, ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਤਜਿੰਦਰ ਸਿੰਘ ਹੋਣਾ ਨੂੰ ਵੀ ਤੇ ਸਾਰੇ ਇਨ੍ਹਾਂ ਦੇ ਸਟਾਫ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਤਿ ਸ੍ਰੀ ਅਕਾਲ। ਮੈਨੂੰ ਯਾਦ ਹੈ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਫਰਵਰੀ ਮਹੀਨੇ ਚ ਸਾਡੇ ਪਰਿਵਾਰ ਦੇ ਨਾਲ ਮੇਰੀ ਫੇਰੀ ਹੋਈ ਸੀ ਇੰਡੀਆ ਦੇ ਵਿਚ, ਗੁਰਧਾਮਾਂ ਤੇ ਗਏ ਸੀ ਤੇ ਦਰਬਾਰ ਸਾਹਿਬ ਵੀ 2-3 ਦਿਨ ਰਹਿਣ ਦਾ ਮੌਕਾ ਮਿਲਿਆ ਤੇ ਅਸੀਂ ਬੜੇ ਤਤਪਰ ਸੀ ਕਿ ਅਸੀਂ ਗੈਲਰੀ ਦੇਖੀਏ, ਪਰ ਕਿਸੇ ਵਜ੍ਹਾ ਦੇ ਨਾਲ ਸ਼ਡਿਊਲ ਟਾਈਮ ਦੇ ਹਿਸਾਬ ਨਾਲ ਦੇਖ ਨਹੀਂ ਸਕੇ, ਪਰ ਦਿੱਲੀ ਬੜੀ ਤਮੰਨਾ ਸੀ ਤੇ ਉਦੋਂ ਤੋਂ ਹੀ ਤੁਸੀਂ ਲੱਗੇ ਹੋਏ ਹੋ ਕਿ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਇਸ ਨੂੰ ਹੋਰ ਪ੍ਰਮੋਟ ਕਰੀਏ ਤਾਂ ਕਿ ਸਾਰੇ ਦੇਖਣ। ਸੋ ਮੇਰੀ ਬੜੀ ਮਤਲਬ ਤਮੰਨਾ ਹੈ ਕਿ ਅਸੀਂ ਜਾਣੀਏ ਕਿ ਜਿਹੜੀ ਗੈਲਰੀ ਖੋਲੀਆਂ ਗਈਆਂ ਨੇ, ਵੈਸੇ ਤਾਂ ਉਪਰੋਂ ਤਾਂ ਲੱਗਦਾ ਬਿਲਕੁਲ ਕੁਛ ਨਹੀਂ ਹੈਗਾ, ਪਰ ਅੰਡਰਗਰਾਊਂਡ ਗੈਲਰੀਜ਼ ਨੇ ਜਿਹੜੀਆਂ ਆਪਣੇ ਆਪ ਚ ਵਿਲੱਖਣ ਨੇ। ਸੋ ਮੇਰਾ ਵੀ ਬੜਾ ਦਿਲ ਕਰਦਾ ਹੈ ਕਿ ਅਸੀਂ ਜਾਣੀਏ ਇਨ੍ਹਾਂ ਬਾਰੇ ਤੇ ਆਉਣ ਵਾਲੇ ਸਮੇਂ ਚ ਜ਼ਰੂਰ ਜਾਵਾਂਗੇ। ਸੋ ਤੁਸੀਂ ਤਜਿੰਦਰ ਸਿੰਘ ਹੋਣਾ ਨਾਲ ਗੱਲਬਾਤ ਆਪਣੀ ਸ਼ੁਰੂ ਕਰੀਏ, ਦੱਸੀਏ ਤੇ ਤੁਸੀਂ ਫੋਟੋਆਂ ਵੀ ਜ਼ਰੂਰ ਖਿੱਚਿਓ, ਆਪਾਂ ਜ਼ਰੂਰ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਨੀਆਂ, ਬੜਾ ਚੰਗਾ ਲੱਗੇਗਾ ਸਾਨੂੰ ਆਪਣੀ ਕੌਮ ਦੀ ਜਿਹੜੀ ਚੜ੍ਹਦੀ ਕਲਾ ਦੇਖ ਕੇ ਇਹੋ ਜਿਹੇ ਪ੍ਰੋਜੈਕਟ ਚੱਲ ਰਹੇ ਨੇ ਆਰਟ ਤੇ ਕਰਾਫਟ ਦੇ। ਸੋ ਤੁਸੀਂ ਆਪਣੀ ਗੱਲਬਾਤ ਤਜਿੰਦਰ ਸਿੰਘ ਹੋਣਾ ਨਾਲ ਜਾਰੀ ਰੱਖੋ ਜੀ, ਤੇ ਬੜਾ ਚੰਗਾ ਲੱਗੇਗਾ
ਜੀ। ਅਮਨਦੀਪ, ਸਰਦਾਰ ਤਜਿੰਦਰ ਸਿੰਘ ਜੀ ਜੋ ਇਸ ਗੈਲਰੀਜ ਦੇ ਇੰਚਾਰਜ ਵੀ ਨੇ, GM ਨੇ, ਉਹ ਸਾਡੇ ਨਾਲ ਇਸ ਵੇਲੇ ਮੌਜੂਦ ਨੇ। ਸਰਦਾਰ ਤਜਿੰਦਰ ਸਿੰਘ ਜੀ, ਤੁਹਾਨੂੰ ਅਰਮਨ ਰੇਡੀਓ ਦੇ ਵਿਹੜੇ ਵਿਚ ਜੀਓ ਆਇਆ ਤੇ ਅੱਜ ਤੁਸੀਂ ਆਵਾਜ਼ ਦੀ ਤਰੰਗ ਰਾਹੀਂ ਅਰਮਨ ਰੇਡੀਓ ਦੇ ਵਿਹੜੇ ਵਿਚ ਦੁਨੀਆਂ ਭਰ ਦੀਆਂ ਸੰਗਤਾਂ ਨਾਲ ਜੁੜੇ ਹੋਏ ਹੋ। ਮੇਰੇ ਵੱਲੋਂ ਤੇ ਅਮਨਦੀਪ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ।
ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਔਰ ਮੈਂ ਆਪਣਾ ਤਾਰਫ ਥੋੜਾ ਜਿਹਾ ਕਰਵਾ ਦਿੰਦਾ ਕਿ ਮੈਂ ਇਸ ਜਗ੍ਹਾ ਤੇ ਆਉਣ ਤੋਂ ਪਹਿਲਾਂ ਮੈਂ ਰਾਸ਼ਟਰ ਖਾਲਸਾ ਵਿਚ ਬਤੌਰ ਜਨਰਲ ਮੈਨੇਜਰ ਸੇਵਾ ਕਰ ਰਿਹਾ ਸੀ ਤੇ ਹੁਣ ਇਸ ਬਹੁਤ ਹੀ ਇੱਕ ਆਪਦੀ ਹੀ ਕਿਸਮ ਦੇ ਇੱਕ ਨਿਰਾਲੇ ਪ੍ਰੋਜੈਕਟ ਨੇ ਜਿਹਦੇ ਵਿਚ ਕਿ ਹੈਰੀਟੇਜ ਸਟਰੀਟ ਹੈ ਔਰ ਇੱਕ ਗੋਲਡਨ ਟੈਂਪਲ ਪਲਾਜ਼ਾ। ਇਹ ਸਾਰੀਆਂ ਚੀਜ਼ਾਂ ਨੇ ਇੱਕ ਨਵੀਂ ਇੱਕ ਦਿੱਖ ਦਿੱਤੀ ਹੈ, ਨਵੇਂ ਇੱਕ ਫਸਾਦ ਨੂੰ ਦਿੱਖ ਦਿੱਤੀ ਹੈ ਔਰ ਇਹਦੇ ਵਿਚ ਜਿਹੜੀ ਧਾਰਮਿਕ ਜਿਹੜੀ ਲਾਓ ਹੈ ਉਸ ਨੂੰ ਵੀ ਇੱਕ ਪੂਰੇ ਕੰਟੈਂਟ ਨੂੰ ਕੰਟੈਕਸਟੁਲਾਈਜ਼ ਕਰਨ ਦੀ ਜਿਹੜੀ ਨਵੀਂ ਜਿਹੜੀ ਨਵੇਕਲਾ ਜਿਹੜਾ ਢੰਗ ਹੈ ਮਲਟੀਮੀਡੀਆ ਰਾਹੀਂ ਉਹ ਗੋਲਡਨ ਟੈਂਪਲ ਪਲਾਜ਼ਾ ਦੇ ਰੂਪ ਦੇ ਵਿਚ ਬਾਹਰ ਆਇਆ ਤੇ ਹੁਣ ਇਸ ਵੇਲੇ ਇਹ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਸਰਦਾਰ ਤਜਿੰਦਰ ਸਿੰਘ ਜੀ, ਗੈਲਰੀਆਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਪਿਛੋਕੜ ਬਾਰੇ ਥੋੜਾ ਜਿਹਾ ਵਿਸਥਾਰ ਵਿਚ ਜਾਣਕਾਰੀ ਦਿਓ। ਮੈਨੂੰ ਪਤਾ ਲੱਗਾ ਕਿ ਤੁਸੀਂ ਜੋ ਵਿਰਾਸਤ ਏ ਖਾਲਸਾ ਅਨੰਦਪੁਰ ਸਾਹਿਬ ਹੈ ਉੱਥੇ ਵੀ ਕਾਫੀ ਸਮਾਂ ਬਤੀਤ ਕੀਤਾ, ਉੱਥੇ ਵੀ ਤੁਹਾਡੇ ਇੰਚਾਰਜਸ਼ਿਪ ਵਿਚ ਬੜੀ ਤਰੱਕੀ ਹੋਈ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਹੁਣ ਤੁਸੀਂ ਅੰਮ੍ਰਿਤਸਰ ਆਏ ਹੋ ਤੇ ਇਹਨਾਂ ਗੈਲਰੀਆਂ ਦੀ ਦੇਖਭਾਲ ਵੀ ਕਰਦੇ ਹੋ ਤੇ ਆਪਣੇ ਪਿਛੋਕੜ ਬਾਰੇ ਜ਼ਰੂਰ ਥੋੜੀ ਜਿਹੀ ਜਾਣਕਾਰੀ ਦਿਓ।
ਮੈਂ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਕਿ ਮੈਂ ਵਿਰਾਸਤੇ ਖਾਲਸਾ ਦੀ ਸ਼ੁਰੂ ਤੋਂ ਹੀ ਜਦ ਦੀ ਉਹਦੀ ਸਥਾਪਨਾ ਹੋਈ ਹੈ ਔਰ ਡੈਡੀਕੇਟ ਕੀਤਾ ਗਿਆ ਲੋਕਾਂ ਨੂੰ ਸਨ 2011 ਦੇ ਵਿੱਚ, ਨਵੰਬਰ 2011 ਰਾਦਰ, ਉਸ ਤੋਂ ਹੀ ਲੈ ਕੇ ਹੁਣ ਤੱਕ ਮੈਂ ਉੱਥੇ ਹੀ ਰਿਹਾ ਹਾਂ। ਔਰ ਮੈਂ ਇੱਕ ਕਹਿ ਲਓ ਕਿ ਆਪਦੇ ਆਪ ਵਿੱਚ ਬੜਾ ਇੱਕ ਨਿਵੇਕਲੀ ਗੱਲ ਹੈ ਕਿ ਉਸ ਜਗ੍ਹਾ ਨੂੰ ਵੀ ਪ੍ਰਮੋਟ ਕਰਨ ਦੇ ਵਿੱਚ, ਉਸ ਜਗ੍ਹਾ ਨੂੰ ਟੂਰਿਜ਼ਮ ਦੀ ਡੈਸਟੀਨੇਸ਼ਨ ਬਣਾਉਣ ਦੇ ਵਿੱਚ, ਸੋ ਜਿਹੜੀ ਕਿ ਜਗ੍ਹਾ ਆਪਦੇ ਆਪ ਵਿੱਚ ਇੱਕ ਇਤਿਹਾਸਕ ਜਿਹੜਾ ਪਿਛੋਕੜ ਰੱਖਦੀ ਹੈ, ਉੱਥੇ ਸੇਵਾ ਕਰਨ ਦਾ ਮੌਕਾ ਮਿਲਿਆ। ਔਰ ਹੁਣ ਤੱਕ ਅਸੀਂ ਲਗਭਗ 1 ਕਰੋੜ ਲੋਕਾਂ ਨੂੰ ਵਿਰਾਸਤੇ ਖਾਲਸਾ ਦੇ ਦਰਸ਼ਨ ਕਰਾਏ ਨੇ ਜੀ, ਔਰ 27 ਗੈਲਰੀਆਂ ਦੇ ਵਿੱਚ ਅਸੀਂ ਜਿਹੜਾ ਉਹ ਚੀਜ਼ ਦਿਖਾ ਰਹੇ ਹਾਂ ਅੱਜ ਤੱਕ। ਔਰ ਉਹਦੇ ਵਿੱਚ ਆਸਟ੍ਰੇਲੀਆ ਤੋਂ ਕੀ, ਲੰਡਨ ਤੋਂ ਕੀ, ਹੋਰ ਕਈ ਐਸੀਆਂ ਸ਼ਖਸੀਅਤ ਵੀ ਪਹੁੰਚੀਆਂ ਨੇ ਜਿਨ੍ਹਾਂ ਨੇ ਕਿ ਸਾਡਾ ਵਰਲਡ ਟੂ ਵਰਲਡ, ਮਾਊਥ ਟੂ ਮਾਊਥ, ਉਹ ਜਿਹੜੀ ਸਾਡੀ ਸਾਨੂੰ ਪ੍ਰਮੋਟ ਕੀਤਾ। ਆਈ ਐਪਰੀਸ਼ੀਏਟ ਮੈਂ ਇਸ ਤੁਹਾਡੇ ਮਾਧਿਅਮ ਤੋਂ।
ਬਹੁਤ ਹੀ ਵਧੀਆ ਤੁਸੀਂ ਵਿਸਥਾਰ ਵਿੱਚ ਦੱਸਿਆ ਤੇ ਅੱਜ ਫਿਰ ਹੁਣ ਅਸੀਂ ਆਪਣੇ ਮੂਲ ਮੁੱਦੇ ਵੱਲ ਆਉਂਦੇ ਹਾਂ ਤੇ ਇਹ ਜਿਹੜੀਆਂ ਗੈਲਰੀਆਂ ਦਰਬਾਰ ਸਾਹਿਬ ਦੇ ਬਾਹਰ ਵਾਰ, ਘੰਟਾ ਘਰ ਦੇ ਬਾਹਰ ਵਾਰ ਜੋ ਬਣੀਆਂ ਨੇ, ਇਹਨਾਂ ਬਾਰੇ ਇਹ ਜਿਹੜਾ ਪਹਿਲਾ ਸਵਾਲ ਮੇਰਾ ਇਹ ਹੋਏਗਾ ਕਿ ਇਹ ਜਿਹੜਾ ਡਰੀਮ ਪ੍ਰੋਜੈਕਟ ਹੈ ਇਹਦਾ ਸੁਪਨਾ ਕਿੰਨੇ ਲਿਆ ਸੀ?
ਇਹ ਸਾਰੀ ਚੀਜ਼ ਇੱਕ ਸੁਪਨੇ ਦੇ ਰੂਪ ਵਿੱਚ ਹੀ ਜਿਹੜੀ ਆ ਪੰਜਾਬ ਸਰਕਾਰ ਨੇ ਕਨਸੀਵ ਕੀਤੀ, ਫਿਰ ਇਸ ਨੂੰ ਸਾਕਾਰ ਕਰਨ ਦੇ ਲਈ ਉਹਨਾਂ ਨੇ ਇੱਕ ਆਰਕੀਟੈਕਟ ਦੀ ਵੀ ਖੋਜ ਕੀਤੀ, ਫਿਰ ਉਹਦੇ ਵਿੱਚ ਕੰਟੈਂਟ ਵੀ ਸਿਰਜਿਆ। ਇਹ ਦੋਵੇਂ ਚੀਜ਼ਾਂ, ਹੈਰੀਟੇਜ ਸਟਰੀਟ ਔਰ ਗੋਲਡਨ ਟੈਂਪਲ ਪਲਾਜ਼ਾ, ਇਹ ਸਾਥ ਸਾਥ ਹੀ ਚੱਲਦੀਆਂ ਰਹੀਆਂ ਨੇ। ਉਹਨੂੰ ਵਿਰਾਸਤੀ ਰੰਗ ਦੇਣ ਦਾ ਜਿਹੜਾ ਹੈਗਾ ਸੁਪਨਾ ਉਹ, ਔਰ ਇਸ ਗੋਲਡਨ ਟੈਂਪਲ ਪਲਾਜ਼ਾ ਨੂੰ ਐਜ ਬਤੌਰ ਇੰਟਰਪ੍ਰੀਟੇਸ਼ਨ ਸੈਂਟਰ ਜਿਹੜਾ ਹੈਗਾ, ਇਹਨੂੰ ਰੂਪਮਾਨ ਕਰਨ ਦੀ ਜਿਹੜੀ ਚੀਜ਼ ਹੈ, ਇਹ ਬਿਲਕੁਲ ਤੌਰ ਤੇ ਪੰਜਾਬ ਸਰਕਾਰ ਦੇ ਕੋਲ ਰਹੀ।
ਬਿਲਕੁਲ ਠੀਕ ਅਮਨਦੀਪ, ਤੁਸੀਂ ਕੁਛ ਗੱਲਬਾਤ ਕਰਨੀ ਚਾਹੋਗੇ? ਮੈਂ ਅੱਗੇ ਸਵਾਲਾਂ ਨੂੰ ਜਾਰੀ ਰੱਖਾਂ।
ਨਹੀਂ ਤੁਸੀਂ ਜਾਰੀ ਰੱਖੋ, ਮੈਂ ਬੜੇ ਤਸੱਲੀ ਨਾਲ ਸੁਣ ਰਿਹਾ। ਪਰ ਬੜਾ ਚੰਗਾ ਲੱਗ ਰਿਹਾ ਕਿ ਇਹੋ ਜਿਹੇ ਪ੍ਰੋਜੈਕਟ ਜਿਹੜੇ ਨੇ ਆਰਟ ਤੇ ਕਰਾਫਟ ਦੇ ਚੱਲ ਰਹੇ ਨੇ। ਦੂਜੀ ਗੱਲ ਜਿਹੜੀ ਐਕਸੈਸੀਬਿਲਿਟੀ ਦੀ ਹੈ, ਪਹੁੰਚ ਦੀ ਹੈ, ਪਹਿਲਾਂ ਇਸ ਤਰ੍ਹਾਂ ਲੱਗਦਾ ਹੁੰਦਾ ਸੀ ਦਰਬਾਰ ਸਾਹਿਬ ਜਾ ਕੇ ਕਿ ਬੜਾ ਪਤਾ ਨਹੀਂ ਕਿੱਥੇ ਆ ਗੈਲਰੀਜ਼ ਬਣੀਆਂ ਹੋਈਆਂ, ਕਿੱਥੇ ਲਾਇਬ੍ਰੇਰੀਜ਼ ਹੈ, ਪਰ ਜਿਹੜੀ ਜਗ੍ਹਾ ਚੁਣੀ ਗਈ ਆ ਉਹ ਬੜੀ ਬਾਕਮਾਲ ਦੀ ਲੋਕੇਸ਼ਨ ਚੁਣੀ ਗਈ ਆ ਕਿ ਵੜਦੇ ਸਾਰ ਹੀ ਤੁਹਾਨੂੰ ਮੋਹਰੇ ਦਿਖਾਈ ਦਿੰਦਾ ਆ ਤੇ ਇਸ ਦੇ ਨਾਲ ਜਿਹੜੀ ਪਬਲਿਕ ਦੀ ਸ਼ਮੂਲੀਅਤ ਹੈ ਉਹ ਵੀ ਜ਼ਿਆਦਾ ਵਧੇਗੀ। ਸੋ ਇਸ ਦੇ ਬਾਰੇ ਵੀ ਤੁਸੀਂ ਥੋੜਾ ਜਿਹਾ ਵਿਚਾਰ ਵਿਮਰਸ਼ ਜ਼ਰੂਰ ਕਰੋ ਕਿ ਲੋਕੇਸ਼ਨ ਚੁਣਨ ਦੇ ਲਈ।
ਜ਼ਰੂਰ ਇਹਦੇ ਬਾਰੇ ਵੀ, ਹਾਂਜੀ ਮੈਂ ਇਹਦੇ ਬਾਰੇ ਵੀ ਸਰਦਾਰ ਤਜਿੰਦਰ ਸਿੰਘ ਹੁਣਾਂ ਨਾਲ ਗੱਲ ਕਰਾਂਗਾ। ਇਸ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗਾ ਸਰਦਾਰ ਤਜਿੰਦਰ ਸਿੰਘ ਜੀ, ਇਹ ਸੁਪਨਾ ਤੇ ਚਲੋ ਸਰਕਾਰ ਨੇ ਲਿਆ ਤੇ ਇਹਨੂੰ ਇਹ ਕਹਿ ਲੋ ਇਸ ਪ੍ਰੋਜੈਕਟ ਨੂੰ ਇਹਦੀ ਸ਼ੁਰੂਆਤ ਕਿੰਨਾ ਚਿਰ ਪਹਿਲਾਂ ਹੋਈ ਸੀ ਤੇ ਹੁਣ ਜਿਹੜੀ ਓਪਨਿੰਗ ਹੋਈ ਆਮ ਲੋਕਾਂ ਦੀ ਦਾਖਲੇ ਦੀ ਉਹ ਕਦੋਂ ਹੋਈ ਹੈ?
ਇਸ ਪ੍ਰੋਜੈਕਟ ਨੂੰ ਇੱਕ ਸਤਾਰਾਂ ਨੂੰ ਇਹ ਜਿਹੜਾ ਡੈਡੀਕੇਟ ਕੀਤਾ ਗਿਆ ਔਰ ਇਹਦੇ ਵਿੱਚ ਜਿਹੜੀ ਅਸੀਂ 6 ਤੋਂ 7 ਹਜ਼ਾਰ ਲੋਕਾਂ ਦੀ ਜਿਹੜੀ ਆਮਦ ਹੈ ਉਹ ਅਸੀਂ ਅੱਜ ਦੀ ਤਰੀਕ ਵਿੱਚ ਵੀ ਦੇਖ ਰਹੇ ਹਾਂ, ਐਵਰੇਜ 6 ਤੋਂ 7 ਹਜ਼ਾਰ ਲੋਕ ਆਉਂਦੇ ਨੇ। ਇਹਦੇ ਵਿੱਚ ਕਿਉਂਕਿ 4 ਗੈਲਰੀਆਂ ਨੇ, 4 ਗੈਲਰੀਆਂ ਦਾ ਹੀ ਇੱਕ ਸਮਾਬੱਧ ਜਿਹੜੀ ਹੈ ਉਹਨਾਂ ਦੀ ਨੋਈਅਤ ਹੈ ਔਰ ਕੁੱਲ ਮਿਲਾ ਕੇ ਇਹ 50 ਮਿੰਟ ਦੀਆਂ ਜਿਹੜੀਆਂ ਗੈਲਰੀਆਂ ਨੇ ਤੇ ਗੈਲਰੀਆਂ ਬਾਰੇ ਜੇ ਤੁਸੀਂ ਮੈਨੂੰ ਪੁੱਛੋਗੇ ਤੇ ਮੈਂ ਜ਼ਰੂਰ ਦੱਸਾਂਗਾ।
ਬਿਲਕੁਲ ਮੰਨਦਾ ਹੀ ਹੈ ਜੀ, ਕਿਉਂਕਿ ਅੱਜ ਅਸੀਂ ਜਿਹੜੇ ਸਾਡੇ ਵੀਰ, ਸਾਡੀਆਂ ਭੈਣਾਂ ਬਾਹਰਲੇ ਦੇਸ਼ਾਂ ਵਿੱਚ, ਪੰਜਾਬੀ ਤੇ ਪੰਜਾਬੀਆਂ ਤੋਂ ਇਲਾਵਾ ਹੋਰ ਵੀ ਜਿਹੜੇ ਲੋਕ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਨੇ ਉਹਨਾਂ ਲਈ ਇੱਕ ਬਹੁਤ ਹੀ ਵਧੀਆ ਮੌਕਾ ਹੈ ਕਿ ਜਿਹਦੇ ਵਿੱਚ ਉਹ ਕੁਝ ਜਾਦਾ, ਕੋਈ ਤਰੀਕਾ, ਕੋਈ ਤੰਗ ਦਰਬਾਰ ਸਾਹਿਬ ਬਾਰੇ ਮਰਿਆਦਾ ਉਹ ਸਭ ਕੁਝ ਨਾਲ ਲੈ ਕੇ ਜਾਂਦੇ ਨੇ। ਤੇ ਇਹਨਾਂ 4 ਗੈਲਰੀਆਂ ਦੇ ਵਿੱਚ ਜਿਵੇਂ ਤੁਸੀਂ ਦਿਖਾ ਰਹੇ ਹੋ, ਬਹੁਤ ਹੀ ਅੱਗੇ ਦੂਸਰੀ ਗੈਲਰੀ ਵਿੱਚ ਪ੍ਰਵੇਸ਼ ਕਰਨ ਦਾ ਉਹ ਵੀ ਮੈਨੂੰ ਬਹੁਤ ਚੰਗਾ ਲੱਗਾ ਤੇ ਮੈਂ ਚਾਹਾਂਗਾ ਕਿ ਤੁਸੀਂ ਇਹ ਜ਼ਰੂਰ ਦੱਸੋ ਕਿ ਇਹਨਾਂ ਗੈਲਰੀਆਂ ਨੂੰ ਵੇਖਣ ਦਾ ਸਮਾਂ ਕਿੰਨੇ ਤੋਂ ਕਿੰਨੇ ਆ ਤੇ ਇਹ ਗੈਲਰੀਆਂ ਕਿਹੜੇ ਕਿਹੜੇ ਦਿਨ ਖੁੱਲਦੀਆਂ ਨੇ?
ਮੈਂ ਥੋੜਾ ਜਿਹਾ ਤੁਹਾਨੂੰ ਵਿਰਾਸਤੇ ਖਾਲਸਾ ਵੱਲ ਲੈ ਜਾਂਦਾ ਕਿਉਂਕਿ ਅਸੀਂ ਜਦੋਂ ਵਿਰਾਸਤੇ ਖਾਲਸਾ ਨੂੰ ਲੋਕਾਂ ਦੇ ਨੂੰ ਰੂਬਰੂ ਕਰਾਉਂਦੇ ਹਾਂ ਉਹਦੇ ਵਿੱਚ ਅਸੀਂ ਬਹੁਤ ਹੀ ਹਾਈਟੈਕ ਤਕਨੀਕ ਦਾ ਇਸਤੇਮਾਲ ਕੀਤਾ ਜਿਹੜੀ ਉਸ ਵੇਲੇ ਉਪਲਬਧ ਸੀ। ਔਰ ਅੱਜ ਵੀ ਗੋਲਡਨ ਟੈਂਪਲ ਪਲਾਜ਼ਾ ਦੀ ਗੱਲ ਕਰਦੇ ਹੋਏ ਮੈਨੂੰ ਬੜਾ ਫਖਰ ਹੁੰਦਾ ਕਿ ਇੱਥੇ ਵੀ ਅਸੀਂ ਬਹੁਤ ਹਾਈਟੈਕ ਜਿਹੜੀ ਤਕਨੀਕ ਹੈ ਔਰ ਆਡੀਓ ਜਿਹੜੇ ਗਾਈਡਸ ਨੇ ਅਸੀਂ ਜਿਹੜੀਆਂ ਉਹਨਾਂ ਦੇ ਰਾਹੀਂ ਜਿਹੜਾ ਪੂਰਾ ਨੈਰੇਟਿਵ ਸੁਣਾਉਂਦੇ ਹਾਂ ਹਿੰਦੀ ਔਰ ਅੰਗਰੇਜ਼ੀ ਜਾਣ ਵਾਲੇ ਲੋਕਾਂ ਲਈ ਸਪੈਸ਼ਲ ਤੌਰ ਤੇ ਅਸੀਂ ਆਡੀਓ ਗਾਈਡ ਉਹਨਾਂ ਨੂੰ ਪ੍ਰੋਵਾਈਡ ਕਰਾ ਦਿੰਦੇ ਹਾਂ, ਕਿਉਂਕਿ ਪੰਜਾਬੀ ਜਿਹੜਾ ਉਹ ਗੈਲਰੀਆਂ ਦੇ ਵਿੱਚ ਉਪਲਬਧ ਹੀ ਹੈ ਜਿਹੜੀ ਉਹ ਵੋਕਲ ਤੌਰ ਤੇ, ਉਹਦੇ ਵਿੱਚ ਕੋਈ ਆਮ ਜਿਹੜੇ ਉਹਨਾਂ ਨੂੰ ਦਿੱਕਤ ਨਹੀਂ ਆਉਂਦੀ। ਪਰ ਇਹ ਕਿਉਂਕਿ ਮੈਂ ਥੋੜਾ ਜਿਹਾ ਹੁਣ ਤੁਹਾਨੂੰ ਗੈਲਰੀਆਂ ਬਾਰੇ ਦੱਸ ਦਿੰਦਾ, ਤੇ ਜਿਹੜੀ ਸਾਡੀ ਪਹਿਲੀ ਗੈਲਰੀ ਹੈ ਇਹਦੇ ਵਿੱਚ ਅਸੀਂ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਲੋਕਾਂ ਨੂੰ ਕੰਡਕਟ ਕਰਦੇ ਅੰਦਰ ਬਿਠਾਉਂਦੇ ਹਾਂ, ਔਰ ਬੜੀਆਂ ਏਅਰ ਕੰਡੀਸ਼ਨ ਗੈਲਰੀਜ਼ ਨੇ, ਬੜੀਆਂ ਖੂਬਸੂਰਤ ਨੇ। ਇੱਕ ਪਹਿਲੀ ਗੈਲਰੀ ਦੇ ਵਿੱਚ ਜਦੋਂ ਲੋਕ ਅੰਦਰ ਦਾਖਲ ਹੁੰਦੇ ਨੇ ਤਾਂ ਉਹ ਇੱਕ ਬਹੁਤ ਹੀ ਇੱਕ ਮੈਸਿਵ ਇੰਜੀਨੀਅਰਿੰਗ ਟੈਕਨੀਕ ਨਾਲ ਬਣਿਆ ਇੱਕ ਪਿਰਾਮਿਡ ਹੈ। ਉਸ ਇਸ ਪਿਰਾਮਿਡ ਨੂੰ ਸਪੋਰਟ ਕਰਦੀ ਹੈ ਸਾਡੀ ਲੇਜ਼ਰ ਟੈਕਨੀਕ, ਸਾਡੀ ਪ੍ਰੋਜੈਕਸ਼ਨ, ਸਾਡੀਆਂ ਲਾਈਟਸ। ਇਹਦੇ ਵਿੱਚ ਜਿਹੜਾ ਕੰਟੈਂਟ ਹੈ ਬੜਾ ਬਹੁਤ ਸਟਰੋਂਗ ਹੈ, ਔਰ ਅਸੀਂ ਔਰ ਸਾਡੇ ਡਿਜ਼ਾਈਨਰ ਦੀ ਬੜੀ ਇਹ ਰਹੀ ਹੈ ਕਿ ਜਿਹੜਾ ਕੰਟੈਂਟ ਹੈ, ਜਿਹੜੀ ਧਾਰਮਿਕ ਫਿਲੋਸਫੀ ਹੈ ਸਾਡੀ, ਸਾਡੀ ਜਿਹੜੀ ਧਰਮ ਦੀ ਜਿਹੜੀ ਆਸਥਾ ਹੈ, ਇਹਦਾ ਜੋ ਵੀ ਕੰਟੈਂਟ ਹੈ ਉਹਨੂੰ ਕਿਤੇ ਵੀ ਕਿਸੇ ਤਰੀਕੇ ਨਾਲ ਵੀ ਜਿਹੜੀ ਟੈਕਨੀਕ ਓਵਰਟੇਕ ਨਾ ਕਰੇ। ਅਸੀਂ ਤਕਨੀਕ ਨੂੰ ਕਿਤੇ ਵੀ ਓਵਰਟੇਕ ਨਹੀਂ ਕਰਨ ਦਿੱਤਾ, ਤਕਨੀਕ ਨੂੰ ਅਸੀਂ ਐਜ ਏ ਟੂਲ ਵਰਤਿਆ, ਤਾਂ ਕਿ ਲੋਕਾਂ ਦਾ ਜਿਹੜਾ ਧਿਆਨ ਹੈ ਤਕਨੀਕ ਵੱਲ ਤੇ ਜਾਏ, ਪਰ ਉਸ ਤੋਂ ਵੀ ਜ਼ਿਆਦਾ ਉਹ ਜਦੋਂ ਬਾਹਰ ਨਿਕਲਣ ਤਾਂ ਉਹ ਇਹ ਕਹਿਣਗੇ ਵੀ ਸਾਡੇ ਵੱਡੇ ਭਾਗ ਨੇ, ਅਸੀਂ ਇੱਥੇ ਆਏ ਹਾਂ, ਉਹ ਸਾਨੂੰ ਇਹ ਚੀਜ਼ ਸੁਣਨ ਨੂੰ ਮਿਲੀ ਹੈ, ਇਸ ਰਾਹੀਂ ਮਿਲੀ ਹੈ, ਉਹਦੀ ਗੱਲ ਉਹ ਬਾਅਦ ਚ ਕਰਦੇ ਨੇ, ਪਰ ਪਹਿਲਾਂ ਉਹ ਇਸ ਗੱਲ ਨੂੰ ਸੁਣਾਉਂਦੇ ਨੇ ਵੀ ਸਾਡਾ ਜਿਹੜਾ ਕੰਟੈਂਟ ਇੰਨਾ ਸਟਰੋਂਗ ਹੈ ਤੇ ਇਹਦੇ ਵਾਸਤੇ ਅਸੀਂ ਬੜੇ ਵੱਧ ਭਾਗ ਇੱਥੇ ਆਏ ਹਾਂ। ਸੋ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਜਿਹੜੀ ਪਹਿਲੀ ਗੈਲਰੀ ਹੈ ਇਸ ਤੋਂ ਨਿਕਲ ਕੇ ਫਿਰ ਲੋਕ ਇਸ ਜਿਹੜੀ ਪਹਿਲੀ ਸਿੱਖ ਫੇਥ ਸਿੱਖ ਆਸਥਾ ਦੀ ਜਿਹੜੀ ਹੈ ਉਹ ਗੱਲ ਕੀਤੀ ਗਈ ਹੈ ਜੀ, ਤੇ ਸਾਡਾ ਜਿਹੜਾ ਫੇਥ ਹੈ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹੀ ਤੱਕ ਇਹਦਾ ਉਹਦੇ ਬਾਰੇ ਦੱਸਦੇ ਨੇ ਜੀ। ਫਿਰ ਜਦੋਂ ਅਸੀਂ ਦੂਸਰੀ ਗੈਲਰੀ ਚ ਉਹਨਾਂ ਲੋਕਾਂ ਨੂੰ ਕੁਛ ਮਿੰਟਾਂ ਬਾਅਦ ਹੀ ਦੂਜੀ ਗੈਲਰੀ ਵਿੱਚ ਜਾਣ ਲੋਕਾਂ ਨੂੰ ਕਹਿੰਦੇ, ਤੇ ਉਹਨਾਂ ਸਾਹਮਣੇ ਇੱਕ 270 ਡਿਗਰੀ ਤੇ ਜਿਹੜਾ ਇੱਕ ਜਿਹੜੀ ਹੈ ਉਹ ਸਥਾਪਿਤ ਆਡੀਓ ਵਿਜੁਅਲ ਇੱਕ ਉਹਨਾਂ ਨੂੰ ਮਿਲਦੀਆਂ ਨੇ ਸਕਰੀਨ, ਤੇ ਉਹਦੇ ਵਿੱਚ ਜਿਹੜੀਆਂ ਧਾਰਮਿਕ ਆਸਥਾ ਦੇ ਸਿੰਬਲ ਵਜੋਂ ਜਿਹੜਾ ਗੋਲਡਨ ਟੈਂਪਲ ਆਉਂਦਾ ਹੈ ਉਹਦੇ ਵਿੱਚ ਜੋ ਵੀ ਇਤਿਹਾਸਕ ਚੀਜ਼ਾਂ ਉੱਥੇ ਇਤਿਹਾਸਕ ਘਟਨਾਵਾਂ ਧਾਰਮਿਕ ਚਿੰਨ੍ਹ ਨੂੰ ਲੈ ਕੇ ਹੋਈਆਂ ਨੇ ਉਹ ਜਿਹੜੀਆਂ ਉੱਥੇ ਦਿਖਾਈਆਂ ਗਈਆਂ, ਤੇ ਉਹ ਇਹ ਬਿੰਬ ਹੈ, ਇਸ ਗੱਲ ਦਾ ਪ੍ਰਤੀਕ ਹੈ ਕਿ ਲੋਕ ਕਿੰਨਾ ਕੁ ਇਸ ਆਪਣੀ ਆਸਥਾ ਦੇ ਨਾਲ ਆਪਣੇ ਅਹਿਦ ਨਾਲ ਜਿਹੜੇ ਜੁੜੇ ਹੋਏ ਹੈ, ਔਰ ਇਸ ਚੀਜ਼ ਸਾਰੀ ਨੂੰ ਵੇਖ ਕੇ ਬਹੁਤ ਹੀ ਖੁਸ਼ ਹੁੰਦੇ ਨੇ, ਤੇ ਉਹ ਇਹ ਕਹਿੰਦੇ ਨੇ ਵੀ ਇਹ ਚੀਜ਼ ਜਿਹੜੀ ਹੈ ਉਹ ਸਾਨੂੰ ਜੇ ਨਾ ਵੇਖਦੇ ਤੇ ਸ਼ਾਇਦ ਅਸੀਂ ਅਧੂਰੇ ਰਹਿ ਜਾਂਦੇ। ਇਸੇ ਤਰ੍ਹਾਂ ਹੀ ਅੱਗੇ ਥਰਡ ਜਿਹੜਾ ਸਾਡੀ ਜਿਹੜੀ ਗੈਲਰੀ ਹੈ ਉਹ ਇੱਕ ਲੀਫ ਲਾਈਕ ਮਾਡਲ ਹੈ ਹਰਿਮੰਦਰ ਸਾਹਿਬ ਦਾ, ਤੇ ਉਹਦੇ ਵਿੱਚ ਅਸੀਂ ਜਿਹੜਾ ਜੋ ਵੀ ਰੋਜ਼ਮਰਾ ਦੀ ਉੱਥੇ ਦਿਨਚਰਿਆ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ, ਮਹਾਰਾਜ ਦੇ ਪ੍ਰਕਾਸ਼ ਤੋਂ ਲੈ ਕੇ ਸੰਤੋਖ ਹੋਣ ਤੱਕ ਜੋ ਵੀ ਉੱਥੇ ਕੁਛ ਹੁੰਦਾ, ਸਾਫ਼ ਸਫਾਈ ਹੁੰਦੀ ਹੈ ਉੱਥੇ, ਮਹਾਰਾਜ ਆਉਂਦੇ ਨੇ ਚੌਂਕੀ ਸਾਹਿਬ ਦਾ ਫਿਰ ਉਹਨਾਂ ਦੇ ਪਾਠ ਹੁੰਦਾ, ਫਿਰ ਜਿੱਦਾਂ ਖੜੇ ਹੁੰਦੇ ਨੇ ਮਹਾਰਾਜ ਆਉਂਦੇ ਨੇ, ਉਹ ਚੀਜ਼ਾਂ ਤਾਂ ਆਪਾਂ ਦੇਖਦੇ ਹੀ ਹਾਂ, ਲੇਕਿਨ ਉਹ ਕੀ ਹੈ ਉਹ ਬੋਲ ਕੇ ਦੱਸਿਆ ਜਾਂਦਾ, ਜਿਸ ਤੋਂ ਕਿ ਲੋਕ ਹੁਣ ਤੱਕ ਅਪਿੱਜ ਸਨ, ਉਹ ਉਹਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਵੀ ਇਹ ਕੀ ਚੀਜ਼ ਕਰਦੇ ਨੇ, ਕੀ ਵਿਖਾਉਂਦੇ ਨੇ, ਤੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਲੋਕ ਪੂਰਾ ਜਿਹੜਾ ਕੰਟੈਕਸਟ ਹੈ ਉਹ ਉਹਨਾਂ ਦਾ ਪੂਰਾ ਕੰਟੈਕਸਟ ਜਿਹੜਾ ਕੰਟੈਕਸਟਲਾਈਜ਼ ਹੋ ਜਾਂਦਾ, ਤੇ ਉਹ ਇਸ ਗੱਲ ਤੋਂ ਉਹ ਹੁਣ ਉਹ ਗਿਆਨਮਾਨ ਹੋ ਜਾਂਦੇ ਨੇ ਵੀ ਅੰਦਰ ਜੋ ਦੇਖਿਆ ਉਹ ਅਸੀਂ ਸੁਣ ਵੀ ਲਿਆ ਤੇ ਸਾਡੀ ਜਿਹੜੀ ਹੈ ਨੌਲੇਜ ਹੈ ਇਹਦੇ ਬਾਰੇ ਅਸੀਂ ਅਨਲਾਈਟਡ ਹੋ ਗਏ। ਲਾਸਟ ਗੈਲਰੀ ਜਿਹੜੀ ਹੈ ਚੌਥੀ ਹੈ ਉਹਦੇ ਵਿੱਚ ਅਸੀਂ ਹਰਿਮੰਦਰ ਸਾਹਿਬ ਅੰਦਰ ਜਿੰਨੀ ਵੀ ਨਕਾਸ਼ੀ ਦਾ ਕੰਮ ਹੈ ਉਹਨੂੰ ਆਰਟਿਸਟਿਕ ਤਰੀਕੇ ਨਾਲ ਵਿਖਾਇਆ ਗਿਆ, ਉਹ ਆਪਦੇ ਆਪ ਵਿੱਚ ਕੋਈ ਗੈਲਰੀ ਐਗਜ਼ਿਬਿਟ ਵੀ ਹੈ, ਤੇ ਉਹਦੇ ਵਿੱਚ ਅਸੀਂ ਉਹਦੀ ਫਿਲਾਸਫੀ ਸਿੱਖ ਧਰਮ ਦੀ ਫਿਲਾਸਫੀ ਬਾਰੇ ਵੀ ਉਹਦਾ ਵੋਕਲ ਜਿਹੜੀ ਹੈ ਨੈਰੇਟਿਵ ਜਿਹੜਾ ਦਿੱਤਾ ਜਾਂਦਾ।
ਬਹੁਤ ਹੀ ਵਿਸਤਾਰ ਨਾਲ ਤੁਸੀਂ ਦੱਸ ਰਹੇ ਸੀ ਕਿ ਚੌਂ ਗੈਲਰੀਆਂ ਦੇ ਵਿੱਚ ਕੀ ਦਿਖਾ ਰਿਹਾ। ਅਮਨਦੀਪ, ਮੈਂ ਜਦੋਂ ਦੇਖ ਰਿਹਾ ਸੀ ਨਾ ਤੁਹਾਨੂੰ, ਤਾਂ ਚਲੋ ਸ਼ਾਇਦ ਮੌਕਾ ਨਹੀਂ ਮਿਲਿਆ, ਫਿਰ ਜਦੋਂ ਆਓਗੇ ਇੰਡੀਆ ਤਾਂ ਜ਼ਰੂਰ ਮਾਣੋਗੇ ਦਾ ਮੌਕਾ। ਇਹ ਬੜਾ ਹੀ ਆਨੰਦ ਆ ਰਿਹਾ ਸੀ ਜਦੋਂ ਆਪਾਂ ਦੂਸਰੀ ਤੇ ਤੀਸਰੀ ਗੈਲਰੀ ਵਿੱਚ ਦਾਖਲ ਕੀਤੇ, ਕਿਵੇਂ ਇਤਿਹਾਸ ਨੂੰ ਇੱਕ ਬਹੁਤ ਵੱਡੀ ਸਕਰੀਨ ਤੇ ਦਿਖਾਇਆ ਜਾ ਰਿਹਾ। ਜਿਵੇਂ ਸਰਦਾਰ ਤੇਜਿੰਦਰ ਸਿੰਘ ਹੋਣਾ ਇਹ ਵੀ ਦੱਸਿਆ ਕਿ ਜਿਹੜੇ ਕੋਈ ਬਾਹਰੋਂ ਹੋਰ ਸਟੇਟਾਂ ਤੋਂ ਆਉਂਦੇ ਨੇ ਉਹਨਾਂ ਲਈ ਇੰਗਲਿਸ਼ ਅਤੇ ਹਿੰਦੀ ਵਿੱਚ ਕਨਵਰਟ ਕਰਨ ਲਈ ਡਿਵਾਈਸ ਨਾਲ ਦਿੱਤੇ ਜਾਂਦੇ ਆ, ਤੇ ਆਮ ਪੰਜਾਬੀ ਦਰਸ਼ਕ ਤਾਂ ਬੜਾ ਆਨੰਦ ਮਾਣਦੇ ਆ, ਉਹ ਵੀ ਆਨੰਦ ਮਾਣਦੇ ਆ, ਉਹਨਾਂ ਨੂੰ ਪੂਰੀ ਸਮਝ ਆਉਂਦੀ ਹੈ ਕਿ ਦਰਬਾਰ ਸਾਹਿਬ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਕੀ ਮਰਿਆਦਾ ਵਾ, ਉਹ ਬਿਲਕੁਲ ਐਨ ਇਨ ਬਿਨ ਦਿਖਾਈ ਜਾ ਰਹੀ ਆ।
ਦਲਜੀਤ ਸਿੰਘ ਜੀ, ਮੈਂ ਇਹ ਨੋਟ ਕੀਤਾ ਸੀ, ਦੋ ਤਿੰਨ ਦਿਨ ਅਸੀਂ ਰਹੇ ਆ ਉੱਤੇ, ਦੋ ਰਾਤਾਂ ਰਹੇ ਆ, ਤੇ ਮੈਂ ਨੋਟ ਕਰਨ ਦੇ ਵਿੱਚ ਆਇਆ ਸੀ ਕਿ ਸਾਰੇ ਹੀ ਭਾਰਤ ਦੇ ਵਿੱਚੋਂ ਬੜੇ ਮਤਲਬ ਵੱਖਰੇ ਵੱਖਰੇ ਸਟੇਟਸ ਤੋਂ ਵੱਖ ਵੱਖ ਬੋਲੀਆਂ ਵਾਲੇ ਜਿਹੜੇ ਸ਼ਰਧਾਲੂ ਆਉਂਦੇ ਨੇ ਦਰਸ਼ਨ ਕਰਨ ਵਾਸਤੇ, ਤੇ ਉਹਨਾਂ ਵਾਸਤੇ ਵੈਸੇ ਤਾਂ ਅੰਗਰੇਜ਼ੀ ਦੇ ਵਿੱਚ ਗੁਰਬਾਣੀ ਵੀ ਚੱਲਦੀ ਆ, ਉਹ ਪੜ੍ਹ ਸਕਦੇ ਨੇ, ਪਰ ਇੱਕ ਇਤਿਹਾਸ ਨੂੰ ਐਕਸਪਲੇਨ ਕਰਨ ਵਾਲੀ ਜਿਹੜੀ ਆ ਗੱਲ ਇਹਨਾਂ ਨੇ ਗੈਲਰੀ ਦੇ ਵਿੱਚ ਕਹੀ ਆ ਕਿ ਮਲਟੀਪਲ ਲੈਂਗੁਏਜ ਜਾਂ ਭਾਸ਼ਾਵਾਂ ਦਾ ਉਹਨਾਂ ਨੇ ਤਰਜਮਾ ਕੀਤਾ, ਉਹ ਵੀ ਇੱਕ ਬਾਕਮਾਲ ਹੈ। ਤੇ ਦੂਸਰਾ, ਇਕੱਲਾ ਭਾਰਤ ਦੀਆਂ ਸਟੇਟਸ ਤੋਂ ਨਹੀਂ, ਜਿਹੜੇ ਵਿਦੇਸ਼ਾਂ ਦੇ ਵਿੱਚੋਂ ਵੈਸਟਰਨ ਕੰਟਰੀਜ਼ ਦੇ ਵਿੱਚੋਂ ਬੜੇ ਸ਼ਰਧਾਲੂ ਆਉਂਦੇ ਨੇ, ਦੇਖਣ ਆਉਂਦੇ ਨੇ, ਉਤਸੁਕਤਾ ਦੇ ਨਾਲ ਜਿਹੜੇ ਵਿਜ਼ਿਟ ਕਰਨ ਆਉਂਦੇ ਨੇ ਉਹ ਵੀ ਆਉਂਦੇ ਨੇ। ਸੋ ਉਨ੍ਹਾਂ ਲਈ ਇੱਕ ਬਹੁਤ ਵਧੀਆ ਉਪਰਾਲਾ ਵਧਾਈ ਦੇ ਪਾਤਰ ਨੇ ਜੀ, ਕਿ ਇਨ੍ਹਾਂ ਨੇ ਮਤਲਬ ਸਮੇਂ ਦੇ ਹਾਣੀ ਹੋ ਕੇ, ਵਿਦੇਸ਼ਾਂ ਦੇ ਵਿੱਚ ਜਿਹੜੇ ਮਿਊਜ਼ੀਅਮ ਗੈਲਰੀਆਂ ਉਹ ਵੀ ਇਸੇ ਤਰ੍ਹਾਂ ਹੀ ਹੁੰਦੀਆਂ ਨੇ, ਸੋ ਇਨ੍ਹਾਂ ਨੇ ਸਮੇਂ ਦਾ ਹਾਣੀ ਬਣਾਇਆ, ਇਨ੍ਹਾਂ ਨੂੰ ਵਧਾਈ ਜ਼ਰੂਰ ਦੇਣੀ ਬਣਦੀ ਹੈ ਜੀ।
ਬਿਲਕੁਲ ਬਿਲਕੁਲ ਅਮਨਦੀਪ, ਵੈਸੇ ਵੀ ਨਾ ਤੁਸੀਂ ਜਦੋਂ ਐਂਟਰੀ ਕਰੋਗੇ ਕਿਤੇ ਦੁਬਾਰਾ ਜਦੋਂ ਮੌਕਾ ਮਿਲੇਗਾ, ਇਹ ਬਾਹਰ ਜਿਹੜੇ ਸੋਹਣੇ ਸਰੂਪ ਚ ਨੌਜਵਾਨ ਖੜੇ ਕੀਤੇ ਆ ਨਾ, ਹੱਥ ਵਿਚ ਉਹਨਾਂ ਨੇ ਪੂਰਾ ਸਿੱਖ ਬਾਣਾ ਪਾਇਆ ਹੋਇਆ, ਤੇ ਉਹ ਇੱਕ ਖਿੱਚ ਦਾ ਕੇਂਦਰ ਬਣੇ ਹੋਏ ਆ, ਤੇ ਅੰਦਰ ਦਾ ਜਿਹੜਾ ਸਟਾਫ ਹੈ, ਮੈਂ ਉਹਦੇ ਬਾਰੇ ਵੀ ਗੱਲ ਇਹਨਾਂ ਨੂੰ ਪੁੱਛਾਂਗਾ ਕਿ ਕਿੰਨਾ ਸਟਾਫ ਇਹਨੂੰ ਹੈਂਡਲ ਕਰਦਾ ਹੈ, ਪਰ ਸਟਾਫ ਦਾ ਜਿਹੜਾ ਮਿਲਵਰਤਨ ਤੇ ਜਿਹੜਾ ਉਹਨਾਂ ਦਾ ਬੋਲ ਚਾਲ ਹੈ ਉਹ ਬਹੁਤ ਹੀ ਵਧੀਆ, ਮੈਨੂੰ ਇੰਨਾ ਪਿਆਰਾ ਲੱਗਾ, ਉਹ ਹਰ ਇੱਕ ਨੂੰ ਗੁਰਫਤਿਹ ਬੁਲਾਉਣ ਵਾਲੇ, ਬੜੇ ਪਿਆਰ ਨਾਲ ਸਾਰੇ ਦਰਸ਼ਕਾਂ ਨੂੰ ਸਮਝਾਉਣ ਵਾਲੇ ਕਿ ਹੁਣ ਤੁਸੀਂ ਕੀ ਦੇਖਣਾ ਹੈ, ਕਿੱਥੇ ਬੈਠਣਾ ਹੈ, ਕਿਵੇਂ ਬੈਠਣਾ ਹੈ, ਇਹ ਸਾਰਾ ਕੁਝ ਬੜੇ ਪਿਆਰ ਨਾਲ ਸਮਝਾਉਂਦੇ ਆ
ਜੀ,
ਤੇ ਬੜਾ ਹੀ ਆਨੰਦ ਵਾਲਾ ਹੈ, ਤੇ ਮੈਨੂੰ ਜਾਪਦਾ ਹੈ ਕਿ ਦੁਨੀਆਂ ਵਿਚ ਸ਼ਾਇਦ ਇਹੋ ਜਿਹਾ ਸਿਸਟਮ ਹੋਰ ਕਿਤੇ ਹੋ ਸਕਦਾ, ਮੈਂ ਕਹਿ ਨਹੀਂ ਸਕਦਾ, ਪਰ ਮੈਨੂੰ ਜਾਪਿਆ ਮੇਰੇ ਦੇਖਣ ਵਿਚ ਇਸ ਤਰ੍ਹਾਂ ਦਾ ਵਧੀਆ ਸਿਸਟਮ ਨਹੀਂ ਆਇਆ। ਮੈਂ ਹੁਣ ਸਵਾਲ ਸਰਦਾਰ ਤੇਜਿੰਦਰ ਸਿੰਘ ਹੋਣਾ ਇਹ ਕਰਨਾ ਚਾਹਾਂਗਾ ਕਿ ਜਿਹੜੀ ਇੰਨਾ ਮੇਨਟੇਨੈਂਸ ਹੈ ਸਾਰੀ ਇਸ ਗੈਲਰੀ ਸਿਸਟਮ ਨੂੰ, ਇਸ ਜਿਹੜੀਆਂ ਗੈਲਰੀ ਚੱਲ ਰਹੀਆਂ, ਇਹਨਾਂ ਨੂੰ ਕਿੰਨਾ ਕੁ ਸਟਾਫ ਇਸ ਪ੍ਰੋਜੈਕਟ ਵਿਚ ਲੱਗਾ ਹੋਇਆ ਹੈ, ਸਰਦਾਰ ਤੇਜਿੰਦਰ ਸਿੰਘ ਜੀ ਇਹ ਦੱਸਿਓ।
ਇਸ ਵਿਚ ਕੁੱਲ ਮਿਲਾ ਕੇ ਕੋਈ 150 ਦੇ ਲਗਭਗ ਜਿਹੜੇ ਨੇ ਉਹ ਟੈਕਨੀਕਲ ਔਰ ਨਾਨ ਟੈਕਨੀਕਲ ਜਿਹੜਾ ਸਟਾਫ ਹੈ, ਜਿਹੜਾ ਮਸ਼ੀਨਰੀ ਦੀ ਦੇਖ ਰੇਖ ਤੋਂ ਇਲਾਵਾ ਡਿਜੀਟਲ ਸਰਵਿਸਿਸ ਵੀ ਹੈਂਡਲ ਕਰਦਾ, ਤਾਂ ਕਿ ਸਾਡਾ ਜਿਹੜਾ ਐਂਡ ਯੂਜ਼ਰ ਹੈ, ਜਿਹੜਾ ਸਾਡਾ ਸ਼ਰਧਾਲੂ ਇੱਥੇ ਆਉਂਦਾ, ਉਹ ਜਿਹੜਾ ਉਹ ਹਰ ਤਰੀਕੇ ਨਾਲ ਜਿਹੜਾ ਉਹ ਇੱਥੋਂ ਜਿਹੜੀ ਸੈਟਿਸਫਾਈਡ ਜਿਹੜਾ ਹੋ ਕੇ ਉਹ ਨਿਕਲੇ।
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਤੁਸੀਂ, ਤੇ ਮੈਂ ਜੇ ਗਲਤ ਨਾ ਹੋਵਾਂ ਤਾਂ ਮੈਨੂੰ ਇਉਂ ਜਾਪਦਾ ਹੈ ਕਿ ਇਹ ਜਿਹੜੀਆਂ ਸਾਡੀਆਂ ਗੈਲਰੀਆਂ ਨੇ, ਚਾਰੋਂ ਗੈਲਰੀਆਂ, ਤੇ ਆਉਣ ਵਾਲੇ ਜਿਹੜੇ ਵਿਜ਼ਟਰ ਨੇ ਉਹਨਾਂ ਨੂੰ ਭਰਪੂਰ ਜਾਣਕਾਰੀ ਦੇ ਰਹੀਆਂ ਨੇ, ਤੇ ਹੁਣ ਨਾਲ ਲੱਗਦੇ ਇਹ ਵੀ ਦੱਸਿਓ ਕਿ ਜਿਹੜਾ ਲੋਕ ਸੰਪਰਕ ਵਿਭਾਗ ਹੈ ਜਿਹਦੇ ਅਧੀਨ ਇਹ ਪ੍ਰੋਜੈਕਟ ਚੱਲ ਰਿਹਾ, ਉਹ ਇਹਨਾਂ ਗੈਲਰੀਜ਼ ਨੂੰ ਜਾਂ ਇਸ ਜਿਹੜਾ ਪ੍ਰੋਜੈਕਟ ਚੱਲ ਰਿਹਾ ਇਹਨੂੰ ਕੋਈ ਨਵੀਂ ਭਵਿੱਖ ਵਿਚ ਕੋਈ ਨਵੀਂ ਯੋਜਨਾਬੰਦੀ ਵੀ ਕੀਤੀ ਜਾ ਰਹੀ ਹੈ ਇਸ ਨੂੰ ਅੱਗੇ ਵਧਾਉਣ ਲਈ, ਜਾਂ ਇੱਕ ਇਹ ਕਹਿ ਲਓ ਕਿ ਇਸ ਨੂੰ ਅੱਗੇ ਪਹਿਲਾਂ ਦਰਸ਼ਕਾਂ ਤੱਕ ਪਹੁੰਚਾ ਕੇ ਫਿਰ ਅੱਗੇ ਸੋਚਿਆ ਜਾਏਗਾ?
ਇਹ ਜਿਹੜਾ ਸਾਡਾ ਪ੍ਰੋਜੈਕਟ ਹੈ, ਬੇਸਿਕਲੀ ਡਾਇਰੈਕਟਰ ਕਲਚਰਲ ਅਫੇਅਰਸ ਪੰਜਾਬ ਉਹਨਾਂ ਦੀ ਜਿਹੜੀਆਂ ਗਾਈਡਲਾਈਨ ਜਾਂ ਉਹਨਾਂ ਦੇ ਸਿਹਤ ਅਨੁਸਾਰ ਜਿਹੜਾ ਉਹ ਜਿਹੜਾ ਅਸੀਂ ਜਿਹੜਾ ਹੋਂਦ ਵਿੱਚ ਲੈਂਦਾ, ਤੇ ਸਪੈਸ਼ਲੀ ਤੌਰ ਤੇ ਜਿਹੜਾ ਸਰਕਾਰ ਨੇ ਇੱਕ ਅਥਾਰਟੀ ਬਣਾਈ ਹੈ ਜਿਹੜੀ ਕਿ ਇਹਨਾਂ ਦੀ ਮੇਨਟੇਨੈਂਸ ਕਰੇਗੀ ਹੈਰੀਟੇਜ ਸਟਰੀਟ ਦੀ ਔਰ ਗੋਲਡਨ ਟੈਂਪਲ ਪਲਾਜ਼ਾ ਦੀ, ਤਾਂ ਕਿ ਇਸ ਦੇ ਰੱਖ ਰਖਾਵ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ ਔਰ ਇਹ ਜਿਹੜਾ ਨਿਰਵਿਘਨ ਜਿਹੜਾ ਚੱਲਦਾ ਰਹੇ। ਜਿੱਥੋਂ ਤੱਕ ਨਵੀਨਤਾ ਹੋਰ ਕਿਸੇ ਚੀਜ਼ ਨੂੰ ਉਹਨੂੰ ਨਵਿਆਉਣ ਦੀ ਗੱਲ ਹੈ ਜਾਂ ਨਵੀਂ ਚੀਜ਼ ਵਿੱਚ ਐਡ ਕਰਨ ਦੀ ਗੱਲ ਹੈ, ਉਹ ਕਿਉਂਕਿ ਇਹ ਬਹੁਤ ਮੁੱਢਲੀ ਸਟੇਜ ਹੈ ਅਜੇ, ਪਹਿਲਾਂ ਤੇ ਇਸ ਵਿੱਚ ਰਹਿੰਦੀਆਂ ਕੁਛ ਹੋਰ ਜਿਹੜੇ ਪੱਖ ਨੇ ਅਸੀਂ ਪੂਰੇ ਕਰਕੇ ਪਹਿਲਾਂ ਤੇ ਇਹਨੂੰ ਅਸੀਂ ਉਸ ਪੱਧਰ ਤੇ ਲੈ ਕੇ ਆਉਣਾ ਜਿਸ ਤਰ੍ਹਾਂ ਦਾ ਕਿ ਸਾਡਾ ਮੈਂਡੇਟ ਹੈ, ਜਿਸ ਤਰ੍ਹਾਂ ਕਿ ਲੋਕਾਂ ਦੇ ਨਾਲ ਅਸੀਂ ਇਹ ਕਮਿਟਡ ਹੈ ਕਿ ਇਹ ਚੀਜ਼ਾਂ ਜਿਹੜੀਆਂ ਮੁੱਢਲੀਆਂ ਲੋੜਾਂ ਲੋਕਾਂ ਨੂੰ ਦੇਖਣ ਦੀਆਂ, ਇਹਨੂੰ ਇੰਜੋਏ ਕਰਨ ਦੀਆਂ, ਉਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣ, ਬਾਕੀ ਅਜੇ ਪ੍ਰੋਜੈਕਟ ਜਿਹੜੇ ਨੇ ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਾਅਦ ਚ ਆਉਣ।
ਬਿਲਕੁਲ ਠੀਕ ਜੀ। ਅਮਨਦੀਪ, ਤੁਸੀਂ ਕੋਈ ਸਵਾਲ ਮਨ ਵਿਚ ਲੈ ਕੇ ਬੈਠੇ ਹੋ ਤਾਂ ਜ਼ਰੂਰ ਸਾਂਝਾ ਕਰੋ, ਮੈਂ ਸਰਦਾਰ ਤੇਜਿੰਦਰ ਸਿੰਘ ਹੋਣਾ ਨੂੰ ਉਹ ਵੀ ਸਵਾਲ ਤੁਹਾਡਾ ਪੁੱਛਾਵਾਂ
ਜੀ। ਵੈਸੇ ਜੋ ਐਸ ਜੀ ਪੀ ਸੀ ਦਾ ਵੈਬਸਾਈਟ ਹੈ ਉਥੇ ਇਨਫਾਰਮੇਸ਼ਨ ਮੈਂ ਪੁੱਛਣਾ ਚਾਹਾਂਗਾ ਕਿ ਕੀ ਉਹ ਅਵੇਲੇਬਲ ਹੈ, ਇਸ ਦੀ ਟਾਈਮਿੰਗ ਅਵੇਲੇਬਲ ਹੈ, ਤਾਂ ਕਿ ਕਿਉਂਕਿ ਉਹ ਮੇਨ ਮੁੱਖ ਜਿਹੜੀ ਜਾਣਕਾਰੀ ਦਾ ਕੇਂਦਰ ਹੈ ਵਿਦੇਸ਼ੀਆਂ ਦੇ ਲਈ, ਉਹ ਤਾਂ ਚਲੋ ਸਾਡੇ ਰੇਡੀਓ ਰਾਹੀਂ ਚੱਲ ਰਿਹਾ ਜਾਂ ਆਪਾਂ ਹੋਰ ਵੀ ਕਰਾਂਗੇ, ਪਰ ਜਿਹੜਾ ਰੈਗੂਲਰ ਬੰਦਾ ਜਾਂਦਾ ਹੈ ਉਹਦੇ ਲਈ ਜਾਣਕਾਰੀ ਕਿੱਥੋਂ ਉਪਲਬਧ ਹੈ ਜੀ?
ਹਾਂ ਅਮਨਦੀਪ, ਇਹ ਸਵਾਲ ਬਹੁਤ ਜ਼ਰੂਰੀ ਹੈ। ਮੈਂ ਆਫ ਦੀ ਰਿਕਾਰਡ ਵੀ ਸਰਦਾਰ ਤੇਜਿੰਦਰ ਸਿੰਘ ਹੋਣਾ ਨਾਲ ਗੱਲ ਕੀਤੀ ਸੀ, ਤੇ
ਜਿਹੜਾ ਇਹਨਾਂ ਦਾ ਵੈਬਸਾਈਟ ਆ ਉਹਦੇ ਬਾਰੇ ਤਾਂ ਮੈਂ ਹੁਣ ਸਵਾਲ ਇਹਨਾਂ ਨੂੰ ਕਰਾਂਗਾ ਕਿ ਕੋਈ ਵੈਬਸਾਈਟ ਇਹਦੀ ਬਣਾਈ ਹੋਈ ਹੈ ਜਿਹੜੀ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚੇ ਜਾਂ SCPC ਵੱਲੋਂ ਬਣਾਈ ਗਈ ਹੋਵੇ ਤੇ ਉਹਦੇ ਬਾਰੇ ਜ਼ਰੂਰ ਦੱਸਿਓ। ਮੈਂ ਇੱਕ ਗੱਲ ਆਉਂਦੀ ਦੱਸਦਿਆਂ ਕਿ ਇੱਕ ਸੋਮਵਾਰ ਨੂੰ ਇਹ ਗੈਲਰੀ ਬੰਦ ਰਹਿੰਦੀਆਂ ਨੇ ਮੇਨਟੇਨੈਂਸ ਲਈ, ਇੱਕ 5 ਛੁੱਟੀਆਂ ਹੁੰਦੀਆਂ ਨੇ ਜਿਹੜੀਆਂ ਭਾਰਤ ਵਿੱਚ ਜਿਹੜੀਆਂ ਨੈਸ਼ਨਲ ਹੋਲੀਡੇ ਆ ਉਦੋਂ ਬੰਦ ਰਹਿੰਦੀਆਂ, ਤੇ ਇੱਕ ਇਹ ਜੁਲਾਈ ਦੇ ਮਹੀਨੇ ਵਿੱਚ ਤੇ ਜਨਵਰੀ ਦੇ ਮਹੀਨੇ ਵਿੱਚ 24 ਤੋਂ ਲੈ ਕੇ 31 ਤੱਕ ਇਹ ਬੰਦ ਰਹਿੰਦੀ ਹੈ ਗੈਲਰੀ, ਇਹਦੀ ਮੇਨਟੇਨੈਂਸ ਵੀ ਹੁੰਦੀ ਆ ਤੇ ਸਾਰਾ ਕੁਛ ਇਹਦੇ ਬਾਰੇ ਹੁੰਦਾ। ਤੇ ਮੈਂ ਤੁਹਾਡਾ ਜਿਹੜਾ ਸਵਾਲ ਆ ਉਹ ਸਰਦਾਰ ਤਜਿੰਦਰ ਸਿੰਘ ਤੱਕ ਪਹੁੰਚਾਉਂਦਾ ਕਿ ਇਹ ਜ਼ਰੂਰ ਦੱਸਣ ਕਿ ਇਹਦੀ ਕੋਈ ਵੈਬਸਾਈਟ ਜਿੱਥੋਂ ਜਾਣਕਾਰੀ ਹੋਰ ਵੱਧ ਪ੍ਰਾਪਤ ਕੀਤੀ ਜਾ ਸਕੇ ਉਸ ਬਾਰੇ ਜਾਣਕਾਰੀ ਜ਼ਰੂਰ ਦਿਓ,
ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੜੀਆਂ ਹੁਣ ਜਲਦੀ ਜਲਦੀ ਹੋਈਆਂ ਨੇ ਤੇ ਇਹ ਇੱਕ ਆਪਦੇ ਆਪ ਚ ਇੱਕ ਪਲੇਠਾ ਜਿਹੜਾ ਇਹ ਨਵੇਕਲਾ ਚੀਜ਼ ਜਿਹੜੀ ਆਈ ਹੈ ਤੇ ਇਹਦੇ ਵਾਸਤੇ ਹੋਰ ਚੀਜ਼ਾਂ ਵੀ ਬਣਦੀਆਂ ਨੇ, ਉਹਦੇ ਵਿੱਚ ਵੈਬਸਾਈਟ ਵੀ ਇੱਕ ਹੈ। ਲੇਕਿਨ ਜਿਹੜੀ ਫਿਲਹਾਲ ਜਿਹੜਾ ਅਸੀਂ ਇਸ ਨੂੰ ਤੁਸੀਂ ਅਸੀਂ ਲਿੰਕ ਪਾਇਆ ਹੈ ਟੂਰਿਜ਼ਮ ਡਿਪਾਰਟਮੈਂਟ ਜਿਹੜਾ ਉਹ ਸਾਨੂੰ ਜਿਹੜਾ ਉਹ ਜਿਹੜਾ ਪੰਜਾਬ ਦਾ ਉਹਨਾਂ ਨੇ ਲਿੰਕ ਪਾ ਕੇ ਉਸ ਚੀਜ਼ ਨੂੰ ਜਿਹੜਾ ਉਹ ਦਿਖਾ ਰਹੇ ਨੇ।
ਜੀ ਅਮਨਦੀਪ
ਜੀ ਬਹੁਤ ਬਹੁਤ ਧੰਨਵਾਦ ਜੀ, ਮੇਰਾ ਸਵਾਲ ਦਾ ਜਵਾਬ ਇਹਨਾਂ ਨੇ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਜਿਸ ਤਰ੍ਹਾਂ ਦੱਸਿਆ ਕਿ ਇਸ ਤਕਰੀਬਨ ਸਾਰੇ ਹੀ ਇਨਫੋਰਮੇਸ਼ਨ ਜਾਏਗੀ, ਪਰ ਦੂਜੀ ਪਾਸੇ ਜਿਹੜੀ ਇੰਟਰਵਿਊ ਚੱਲ ਰਹੀ ਹੈ ਉਹ ਵੀ ਲਾਹੇਵੰਦ ਹੋਏਗੀ। ਬਾਕੀ ਉਤਸੁਕਤਾ ਹੈ ਜੀ, ਮੈਨੂੰ ਲੱਗਦਾ ਕੋਈ ਮਿਸ ਤਾਂ ਕਰੇ ਨਹੀਂ ਸਕਦਾ ਕਿਉਂਕਿ ਜਿੱਦਾਂ ਹੀ ਤੁਸੀਂ ਦਰਬਾਰ ਸਾਹਿਬ ਐਂਟਰ ਹੁੰਦੇ ਹੋ ਮੇਨ, ਇਹ ਇਸ ਗੈਲਰੀ ਨੂੰ ਤੁਸੀਂ ਮਿਸ ਨਹੀਂ ਕਰ ਸਕਦੇ ਕੋਈ ਵੀ, ਮੈਂ ਇਹ ਕਹਿਣਾ ਚਾਹਾਂਗਾ।
ਬਿਲਕੁਲ ਜੀ,
ਤੇ ਦਲਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਨਾਲ ਗੱਲ ਕਰਾਈ ਤੇ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ।
ਹਾਂ ਮੈਂ ਹੁਣ ਸਵਾਲ ਜਵਾਬ ਦਾ ਸਿਲਸਿਲਾ ਤਾਂ ਸ਼ਾਇਦ ਰੋਕਣਾ ਚਾਹਾਂਗਾ ਇੱਥੇ ਹੀ, ਕਿਉਂਕਿ ਬਹੁਤ ਸਾਰੀਆਂ ਆਪਾਂ ਸਵਾਲ ਕਰ ਵੀ ਲਏ ਤੇ ਬਹੁਤ ਸਾਰੀ ਇਨਫੋਰਮੇਸ਼ਨ ਇਹਨਾਂ ਕੋਲ ਲਈ ਵੀ ਜਿਹੜੀ ਸਰੋਤਿਆਂ ਤੱਕ ਪਹੁੰਚੀ ਹੈ। ਤੇ ਮੈਂ ਹੁਣ ਇੱਕ ਗੱਲ ਜ਼ਰੂਰ ਕਵਾਂਗਾ ਕਿ ਦਰਬਾਰ ਸਾਹਿਬ ਦੀ ਜਿਵੇਂ ਦਰਸ਼ਨਾਂ ਦੀ ਤਾਂਘ ਹਰ ਇੱਕ ਨੂੰ ਹੁੰਦੀ ਹੈ
ਜੀ,
ਤੇ ਹੁਣ ਮੈਨੂੰ ਇਉਂ ਜਾਪਦਾ ਹੈ ਕਿ ਜਿਹੜਾ ਸਾਡੇ ਦਰਸ਼ਕ ਨੇ ਹਰਮਨ ਰੇਡੀਓ ਨਾਲ ਜੁੜੇ ਹੋਏ ਦੁਨੀਆਂ ਭਰ ਵਿੱਚੋਂ ਉਹ ਜ਼ਰੂਰ ਇਸ ਦਾ ਲਾਹਾ ਲੈਣਗੇ, ਤੇ ਅਸੀਂ ਇਹ ਵੀ ਚਾਹਾਂਗੇ ਕਿ ਦੁਨੀਆਂ ਭਰ ਦੇ ਜਿਹੜੇ ਵਿੱਚ ਵਾਸਤੇ ਪੰਜਾਬੀ ਆ ਉਹ ਜਦੋਂ ਵੀ ਦਰਬਾਰ ਸਾਹਿਬ ਦਰਸ਼ਨਾਂ ਨੂੰ ਆਉਣ ਤੇ ਜਿਹੜੀ ਯਾਤਰੂਆਂ ਦਾ ਜਿਹੜਾ ਸ਼ੁਰੂਆਤ ਹੀ ਇੱਥੋਂ ਹੁੰਦੀ ਦਰਬਾਰ ਸਾਹਿਬ ਦੀ ਗਲਿਆਰਾ ਸਕੀਮ ਦੀ ਜਿੱਥੋਂ ਸ਼ੁਰੂਆਤ ਹੁੰਦੀ ਆ ਉੱਥੇ ਜੋੜੇ ਘਰ ਦੇ ਨੇੜੇ ਬਿਲਕੁਲ ਜਿਹੜੀਆਂ ਗੈਲਰੀਆਂ ਬਣਾਈਆਂ ਉਹਦਾ ਜ਼ਰੂਰ ਆਨੰਦ ਮਾਨਣ, ਆਨੰਦ ਹੀ ਨਹੀਂ ਮਾਨਣਾ ਉਹਦੇ ਵਿੱਚੋਂ ਬਹੁਤ ਕੁਝ ਪ੍ਰਾਪਤੀ ਆ, ਇਤਿਹਾਸ ਦੀ ਪ੍ਰਾਪਤੀ ਆ, ਸਾਨੂੰ ਦਰਬਾਰ ਸਾਹਿਬ ਦੀ ਮਰਿਆਦਾ ਦੀ ਪ੍ਰਾਪਤੀ ਆ, ਸਿੱਖ ਇਤਿਹਾਸ ਬਾਰੇ ਗੁਰੂ ਸਾਹਿਬਾਨ ਦੇ ਇਤਿਹਾਸ ਬਾਰੇ ਜਾਣਕਾਰੀ ਬਹੁਤ ਮਿਲਦੀ ਆ। ਤੇ ਇਹ ਸਮਾਂ ਮੈਨੂੰ ਜਾਪਦਾ ਕਿ ਸਾਡੇ ਜਿਹੜੇ ਸਰੋਤੇ ਨੇ ਜਦੋਂ ਵੀ ਉਹ ਆਉਣਗੇ ਅੰਮ੍ਰਿਤਸਰ ਉਹਦਾ ਲਾਹਾ ਲੈਣਗੇ। ਸਰਦਾਰ ਸਾਹਿਬ ਸਰਦਾਰ ਤਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਹਰਮਨ ਰੇਡੀਓ ਆਸਟ੍ਰੇਲੀਆ ਲਈ ਸਮਾਂ ਦਿੱਤਾ ਤੇ ਤੁਹਾਡੀ ਟੀਮ ਦਾ ਜਿਨ੍ਹਾਂ ਨੇ ਸਾਨੂੰ ਬੜਾ ਸਹਿਯੋਗ ਦਿੱਤਾ, ਖਾਸ ਕਰਕੇ ਭੈਣ ਜੀ ਸੁਖਵਿੰਦਰ ਸਾਡੇ ਉਹਨਾਂ ਦਾ ਵੀ ਧੰਨਵਾਦ ਹੈ, ਉਹਨਾਂ ਨੇ ਸਾਨੂੰ ਜਿਸ ਤਰ੍ਹਾਂ ਗੈਲਰੀ ਦੇ ਵਿੱਚੋਂ ਸਾਰੇ ਦਰਸ਼ਨ ਕਰਾਏ ਨੇ। ਤੇ ਅਸੀਂ ਚਾਹਾਂਗੇ ਕਿ ਜਿਹੜੇ ਸਰੋਤੇ ਨੇ ਸਾਡੇ ਉਹ ਜ਼ਰੂਰ ਬਰ ਜ਼ਰੂਰ ਜਦੋਂ ਵੀ ਇਹ ਅੰਮ੍ਰਿਤਸਰ ਆਉਣਗੇ ਦਰਬਾਰ ਸਾਹਿਬ ਆਉਣਗੇ ਉਹ ਗੈਲਰੀ ਵਿੱਚ ਜ਼ਰੂਰ ਪ੍ਰਵੇਸ਼ ਕਰਨਗੇ ਤੇ ਇੱਥੋਂ ਦਾ ਜੋ ਜੋ ਸਿੱਖ ਇਤਿਹਾਸ ਨਾਲ ਸਾਨੂੰ ਜੋੜਨ ਦਾ ਉਪਰਾਲਾ ਕੀਤਾ ਗਿਆ ਉਹਦੇ ਵਿੱਚ ਜ਼ਰੂਰ ਆਪਣਾ ਯੋਗਦਾਨ ਪਾਉਣਗੇ। ਸਾਰੇ ਉਧਰ ਅਮਨਦੀਪ ਸਿੰਘ ਵੱਲੋਂ ਤੇ ਹਰਮਨ ਰੇਡੀਓ ਦੇ ਪੂਰੇ ਪਰਿਵਾਰ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੇ ਸਤਿ ਸ੍ਰੀ ਅਕਾਲ।
ਬਹੁਤ ਬਹੁਤ ਧੰਨਵਾਦ ਜੀ, ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨਾਲ ਗੱਲ ਕਰ ਸਕਿਆ ਤੇ ਮੇਰੀ ਸਿਰਫ ਇਹੀ ਮੈਸੇਜ ਹੈ ਛੋਟਾ ਜਿਹਾ ਕਿ ਲੋਕ ਜਿਸ ਵੇਲੇ ਵੀ ਹਰਿਮੰਦਰ ਸਾਹਿਬ ਦੀ ਯਾਤਰਾ ਵਾਸਤੇ ਗੱਲ ਕਰਦੇ ਨੇ ਉਹਦੀ ਜਿਉਂਦਬੰਦੀ ਕਰਦੇ ਨੇ ਉਹ ਕਾਇੰਡਲੀ ਗੋਲਡਨ ਟੈਂਪਲ ਪਲਾਜ਼ਾ ਅੰਦਰ ਪਹਿਲਾਂ ਆ ਜਾਣ ਔਰ ਇਸ ਤੋਂ ਹੀ ਪੂਰੀ ਜਿਹੜੀ ਹੈ ਇਨਫੋਰਮੇਸ਼ਨ ਲੈਣ ਤੋਂ ਬਾਅਦ, ਕਿਉਂਕਿ ਇਹਦਾ ਨਾਂ ਇੰਟਰਪ੍ਰੀਟੇਸ਼ਨ ਸੈਂਟਰ ਵੀ ਹੈ ਜਿਹਨੂੰ ਕਿਹਾ ਜਾਂਦਾ, ਲੇਕਿਨ ਇਹਦਾ ਪਾਪੂਲਰ ਨਾਂ ਜਿਹੜਾ ਗੋਲਡਨ ਟੈਂਪਲ ਪਲਾਜ਼ਾ ਹੋ ਗਿਆ। ਇਸ ਕਰਕੇ ਇਹ ਦੋਵੇਂ ਇੱਕੋ ਜਗ੍ਹਾ ਨੇ, ਜਾਂ ਚੌੜਾ ਘਰ ਤੋਂ ਨਾਲ ਹੀ ਥੱਲੇ ਬੇਸਮੈਂਟ ਨੂੰ ਤੁਸੀਂ ਆ ਜਾਣਾ, ਇਹ ਸਾਰਾ ਹੀ ਬਹੁਤ ਜਿੰਨਾ ਉੱਪਰ ਜਿਹੜਾ ਉਹਦਾ ਫਲੋਰ ਹੈ ਉਹ ਸਾਰਾ ਹੀ ਬੇਸਮੈਂਟ ਵਿੱਚ ਹੈ ਔਰ ਜਿਹੜੀਆਂ ਜ਼ਮੀਨ ਦੋਸਤ ਗੈਲਰੀਆਂ ਨੇ ਤੇ ਬਹੁਤ ਬਹੁਤ ਧੰਨਵਾਦ।
ਸ਼ੁਕਰੀਆ ਜੀ,
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਮੈਂ ਅਮਨਦੀਪ ਇੱਕੋ ਗੱਲ ਕਹਾਂਗਾ ਕਿ ਦਰਬਾਰ ਸਾਹਿਬ